ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ ਘਰ ਸਤਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੋਗ ਨਾ ਖਿੰਤਾ ਜੋਗ ਨਾ ਡੰਡੈ ਜੋਗ ਨਾ ਭਸਮ ਚੜਾਈਐ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗਤ ਜੀਓ, ਆਪ ਸਰਬੱਤ ਗੁਰਮੁਖ ਰੂਹਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹਾਂ। ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹੈ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਨਿੱਤ ਦੇ ਨਿਯਮ ਅਨੁਸਾਰ ਜੋ ਕਥਾ ਵਿਚਾਰ ਚੱਲ ਰਹੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਵਿਆਖਿਆ ਸਹਿਤ ਪਾਠ ਸਤਿਗੁਰਾਂ ਨੇ ਬਖਸ਼ਿਆ ਹੋਇਆ ਹੈ। ਮਨ ਬੇਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਆਪ ਜੀ ਸਰਵਣ ਕਰੋ ਜੀ।
ਸੋਹੀ ਮਹੱਲਾ ਪਹਿਲਾ ਘਰ ਸਤਵਾ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਜਿਹੜਾ ਸ਼ਬਦ ਉਚਾਰਨ ਕੀਤਾ ਹੈ, ਇਸ ਤੋਂ ਪਹਿਲਾਂ ਮਹਾਰਾਜ ਸਾਹਿਬ ਦੇ ਕੋਲ ਜੋ ਵੱਖਰੇ ਵੱਖਰੇ ਪ੍ਰਸ਼ਨ ਕਰਨ ਵਾਲੇ, ਇੱਕ ਕਰਮ ਕਾਂਡੀ ਸੀ, ਇੱਕ ਯੋਗੀ ਸੀ, ਇੱਕ ਤਪੀਆ ਸੀ, ਇੱਕ ਤੀਰਥ ਯਾਤਰੂ ਸੀ, ਉਹਨਾਂ ਸਾਰਿਆਂ ਦੀ ਤਸੱਲੀ ਕਰਾ ਕੇ ਮਹਾਰਾਜ ਸਾਹਿਬ ਨੇ ਗੁਰਮਤਿ ਦਾ ਉਪਦੇਸ਼ ਬਖਸ਼ਿਆ ਸੀ। ਉਹਨਾਂ ਨੇ ਪੁੱਛਿਆ ਸੀ ਕਿ ਮਹਾਰਾਜ ਦੱਸੋ ਕਲਿਆਣ ਕਿਵੇਂ ਹੋਵੇ। ਫਿਰ ਆਪ ਜੀ ਨੇ ਯੋਗੀ ਹੋਵੇ ਯੋਗ ਵੈ ਭੋਗੀ ਹੋਵੇ ਖਾਏ, ਤਪੀਆ ਹੋਵੇ ਤਪ ਕਰੇ, ਤੀਰਥ ਮਲਮਲ ਨਹਾਏ। ਇਹਨਾਂ ਪੰਕਤੀਆਂ ਦੇ ਅੰਦਰ ਚਾਰਾਂ ਦਾ ਨਾਮ ਲੈ ਕੇ ਫਿਰ ਉਹ ਪਿੱਛੇ ਸ਼ਬਦ ਜਿਹੜਾ ਕੱਲ ਆਇਆ ਸੀ ਸਮਾਪਤੀ ਵੇਲੇ ਉਹਦੇ ਚ ਉਪਦੇਸ਼ ਦਿੱਤਾ ਹੈ। ਹੁਣ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਸਿੱਧ ਪੁਰਸ਼ ਜਿਹੜਾ ਯੋਗ ਮਤ ਜੀ ਨੇ ਧਾਰਨ ਕੀਤੀ ਹੋਈ ਹੈ ਗੋਰਖ ਮਤੀਆ, ਕਿਉਂਕਿ ਸਿੱਧ ਲੰਮੇ ਸਮੇਂ ਲਈ ਯਤਨ ਕਰਦੇ ਰਹੇ ਵੀ ਸਾਡੇ ਭੇਖ ਵਿੱਚ ਆ ਜਾਣ। ਉਹਨੇ ਕਿਹਾ ਮਹਾਰਾਜ ਤੁਸੀਂ ਯੋਗ ਧਾਰਨ ਕਰ ਲਵੋ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ ਵੀ ਯੋਗ ਧਾਰਨ ਦਾ ਭਾਵ ਕੀ ਹੈ ਤੁਹਾਡਾ? ਕਹਿੰਦੇ ਜੀ ਯੋਗ ਦੇ ਚਿੰਨ ਹੁੰਦੇ ਹੈ, ਤੇ ਆਪ ਗੋਦੜੀ ਪਹਿਨੋ, ਡੰਡਾ ਹੱਥ ਵਿੱਚ ਰੱਖੋ ਤੇ ਭਸਮ ਲਗਾਓ ਸਰੀਰ ਨੂੰ, ਇਸ ਪ੍ਰਕਾਰ ਦੇ ਸਾਡੇ ਯੋਗੀਆਂ ਦੇ ਚਿੰਨ ਹੈ, ਮੁੰਦਰਾ ਪਾਓ। ਇਹ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਯੋਗ ਨਹੀਂ ਹੈ, ਇਹਨੂੰ ਤੁਸੀਂ ਯੋਗ ਕਿਵੇਂ ਮੰਨ ਲਿਆ ਹੈ, ਯੋਗ ਦੇ ਅਰਥ ਕੀ ਹਨ? ਇਹ ਤਾਂ ਤੁਹਾਡਾ ਇਉਂ ਲੱਗਦਾ ਵੀ ਡੰਡ ਕਮੰਡਲ ਮੋਢੇ ਭਾਰ, ਯੋਗ ਨਹੀਂ ਕਰਮਾਂ ਦੀ ਮਾਰ, ਇਹ ਤਾਂ ਕਰਮਾਂ ਦੀ ਮਾਰ ਪਈ ਹੈ ਤੁਹਾਨੂੰ, ਇਹ ਯੋਗ ਯੋਗ ਕੋਈ ਨਹੀਂ ਹੈ। ਉਹਨੇ ਕਿਹਾ ਮਹਾਰਾਜ ਫਿਰ ਯੋਗ ਕੀ ਹੁੰਦਾ ਹੈ ਅਸਲੀ? ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਪਾਵਨ ਅੰਮ੍ਰਿਤ ਬਚਨ ਦੁਬਾਰੇ ਬੋਲ ਦੋ ਜੀ। ਸੂਹੀ
ਸੂਹੀ ਮਹੱਲਾ ਪਹਿਲਾ ਘਰ ਸਤਵਾ।
ਸੂਹੀ ਰਾਗਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਵਨ ਅੰਮ੍ਰਿਤ ਬਚਨ ਰਾਗ ਦੇ ਸੱਤਵੇਂ ਸੁਰਤਾਲ ਵਿੱਚ ਉਚਾਰਨ ਕੀਤਾ ਹੈ। ਪਹਿਲਾਂ ਮੰਗਲ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਸਤਨਾਸ਼ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਐਸੇ ਵਿਸ਼ੇਸ਼ਣਾਂ ਵਾਲਾ ਜੋ ਪਰਮੇਸ਼ਵਰ ਹੈ ਔਰ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸੋ ਇਸ ਪ੍ਰਕਾਰ ਹੁਣ ਮਹਾਰਾਜ ਸਾਹਿਬ ਜੀ ਜਿਹੜੇ ਬਾਹਰ ਦੇ ਚਿੰਨ ਹਨ ਉਹ ਦਿਖਾਵੇ ਮਾਤਰ ਹੋਣ ਕਰਕੇ ਫਿਰ ਮਹਾਰਾਜ ਸਾਹਿਬ ਜੀ ਉਹਨਾਂ ਦਾ ਖੰਡਨ ਕਰਦੇ ਹੈ ਤੇ ਮਹਾਰਾਜ ਸਾਹਿਬ ਜੀ ਅੱਗੇ ਉਚਾਰਨ ਕਰਦੇ ਹਨ ਜੀ।
ਜੋਗ ਨਾ ਖਿੰਥਾ ਜੋਗ ਨਾ ਡੰਡੈ।
ਤੇ ਭਾਈ ਪੋਥੀਆਂ ਦੇ ਵਿੱਚ ਦੇਖੋ ਜਿਹੜੇ ਨਵੇਂ ਵਿਦਿਆਰਥੀ ਆ, ਕਈ ਵਾਰੀ ਲੱਭਦਾ ਨਹੀਂ ਹੁੰਦਾ ਸ਼ਬਦ, ਲੱਭ ਗਿਆ ਸਾਰਿਆਂ ਨੂੰ ਤੇ ਤੁਸੀਂ ਤਾਂ ਚਲੋ ਸੂਝਵਾਨ ਹੋ, ਤਾਂ ਇਸ਼ਾਰਾ ਕੀਤਾ ਵੀ ਹੈਲਪ ਕਰਾ ਦੀ ਹੁੰਦੀ ਇੱਕ ਦੂਜੇ ਨਾਲ। ਮਹਾਰਾਜ ਸਾਹਿਬ ਦੋ ਬੋਲੋ ਜੀ ਦੁਆਰੇ।
ਜੋਗ ਨਾ ਖਿੰਥਾ ਜੋਗ ਨਾ ਡੰਡੈ।
ਮਹਾਰਾਜ ਕਹਿੰਦੇ ਹੇ ਯੋਗੀ ਸਿੱਧ, ਜਿਹੜਾ ਖਿੰਥਾ ਤੂੰ ਕਹਿੰਦਾ ਵੀ ਗੋਦੜੀ ਪਹਿਨਣ ਦੇ ਨਾਲ ਹੀ ਯੋਗ ਬਣ ਜਾਂਦਾ, ਇਹ ਕਿੱਥੋਂ ਤੁਸੀਂ ਸਮਝ ਲੱਗਾ? ਇਹ ਤਾਂ ਦਿਖਾਵਾ ਹੈ, ਗੋਦੜੀ ਪਹਿਨਣ ਦੇ ਨਾਲ ਯੋਗ ਨਹੀਂ ਹੈ। ਔਰ ਫਿਰ ਜਿਹੜਾ ਤ੍ਰਿਡੰਡੀ ਸੰਨਿਆਸੀ ਕਹਿੰਦੇ ਤਿੰਨ ਪੋਰੀਆਂ ਵਾਲਾ ਡੰਡਾ ਹੱਥ 'ਚ ਰੱਖਦੇ, ਕਹਿੰਦੇ ਯੋਗ ਨਾ ਡੰਡਾ, ਹੱਥ ਵਿੱਚ ਡੰਡਾ ਪਕੜ ਲਿਆ ਕਿ ਇਹਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਵੀ ਡੰਡਾ ਹੱਥ 'ਚ ਪਕੜ ਲਿਆ, ਇਹ ਵੀ ਕੋਈ ਯੋਗ ਨਹੀਂ, ਇਹ ਯੋਗ ਦਾ ਚਿੰਨ੍ਹ ਨਹੀਂ ਹੈ।
ਯੋਗ ਨਾ ਭਸਮ ਚੜਾਈਏ,
ਜੋ ਅਸਲ ਯੋਗ ਹੈ ਉਹਦੇ ਲਈ ਭਸਮ ਸਵਾਹ ਮਲ ਲੈਣੀ, ਭੂਤ ਵਰਗੀ ਸ਼ਕਲ ਬਣਾ ਲੈਣੀ, ਜਿਹਨੂੰ ਦੇਖ ਕੇ ਗ੍ਰਿਸ਼ਤੀਆਂ ਦੇ ਨਿਆਣੇ ਵੀ ਡਰਨ ਲੱਗ ਜਾਣ, ਇਹ ਯੋਗ ਹੈ? ਤੋ ਇਸ ਕਰਕੇ ਯੋਗ ਨਾ ਭਸਮ ਚੜਾਈਏ, ਭਸਮ ਸਵਾਹ ਚੜਾਈ ਚੜਾਉਣਾ ਕਰ ਲਈ, ਏਰ ਨੇ ਗੋਹੇ ਇਕੱਠੇ ਕਰੇ, ਉਹਨੂੰ ਫੂਕ ਲਿਆ, ਫਿਰ ਉਹ ਪਿੰਡੇ ਤੇ ਸਵਾਹ ਮਲ ਲਈ। ਇੱਕ ਉਹ ਮਹਾਤਮਾ ਜੀ ਦੱਸਦੇ ਸੀ, ਕਹਿੰਦੇ ਮੈਂ ਪਹਿਲਾਂ ਉਦਾਸੀ ਮਹਾਤਮਾ ਸੀ, ਕਹਿੰਦੇ ਮੈਂ ਧੂੜੀ ਬਣਾਉਂਦਾ ਸੀ, ਰਾਖ ਮਲ ਕੇ ਰੱਖਦਾ ਸੀ। ਉਹ ਕਹਿੰਦੇ ਇੱਕ ਵਾਰੀ ਐਸਾ ਹੋਇਆ ਵੀ ਮੈਨੂੰ ਦੇਖ ਕੇ ਜਵਾਕ ਡਰ ਗਏ ਵੀ ਭੂਤ ਆ ਗਿਆ, ਬੇਬੇ ਭੂਤ ਆ ਗਿਆ। ਕਹਿੰਦਾ ਮੈਂ ਕਿਹਾ ਕਾਹਦਾ ਯੋਗ ਹੈ ਇਹ, ਨਿਆਣੇ ਵੀ ਡਰਦੇ। ਤੇ ਦੂਸਰਾ ਕਹਿੰਦਾ ਵੀ ਮੇਰੇ ਰੋਮ ਬੰਦ ਹੋ ਗਏ, ਕਹਿੰਦਾ ਹੁਣ ਮੈਨੂੰ ਪਸੀਨਾ ਨਹੀਂ ਆਉਂਦਾ। ਇਸ ਕਰਕੇ ਵੀ ਇਹ ਤਾਂ ਸਮਾਂ ਨੁਕਸਾਨ ਵਾਲੀਆਂ ਚੀਜ਼ਾਂ ਨੇ। ਮਹਾਰਾਜ ਕਹਿੰਦੇ ਇਹ ਵੀ ਕੋਈ ਯੋਗ ਨਹੀਂ ਹੈ, ਭਸਮ ਚੜਾ ਲੈਣੇ।
ਯੋਗ ਨਾ ਮੁੰਦੀ ਮੂੰਡ ਮਡਾਇਆ,
ਕੰਨਾਂ ਦੇ ਵਿੱਚ ਮੁੰਦੀ ਮੁੰਦਰਾਂ ਪਾਉਣ ਦੇ ਨਾਲ ਯੋਗ ਨਾ, ਇਹ ਯੋਗ ਨਹੀਂ ਹੈ। ਜੇ ਮੁੰਦਰਾਂ ਪਾਉਣ ਦੇ ਨਾਲ ਯੋਗੀ ਬਣ ਜਾਵੇ ਤਾਂ ਬੀਬੀਆਂ ਸਾਰੀਆਂ ਦੇ ਕੰਨ ਪੜਾਏ ਨੇ ਜਿਹੜੀਆਂ ਗੁਰਮਤਨੀ ਧਾਰਨ ਕੀਤੀਆਂ ਹੋਈਆਂ, ਕੰਨਾਂ 'ਚ ਬਾਲੇ ਪਾਏ ਨੇ, ਕਿਸੇ ਕੁਛ ਪਾਇਆ ਕਿਸੇ, ਫਿਰ ਯੋਗੀ ਬਣ ਗਈਆਂ ਇਹ। ਮਹਾਰਾਜ ਕਹਿੰਦੇ ਤੁਹਾਡਾ ਐਵੇਂ ਖਿਆਲ ਹੈ ਵੀ ਕੰਨ ਪੜਾਉਣ ਦੇ ਨਾਲ, ਇਹ ਤਾਂ ਗੋਰਖਨਾਥ ਨੇ ਉਸ ਵੇਲੇ ਤੁਹਾਡੇ ਕੰਨ ਪਾੜਨੇ ਸ਼ੁਰੂ ਕੀਤੇ। ਰਾਜਿਆਂ ਮਹਾਰਾਜਿਆਂ ਦੇ ਪੁੱਤਰ ਜਿਹੜੇ ਯੋਗੀ ਬਣ ਜਾਂਦੇ, ਯੋਗ ਫਿਰ ਸਾਧਨਾ ਨਾ ਸਹੀ ਹੁੰਦੀ, ਅੱਕ ਕੇ ਘਰ ਨੂੰ ਦੌੜ ਜਾਂਦੇ। ਉਹਨੇ ਕਿਹਾ ਵੀ ਇਹਨਾਂ ਦੇ ਕੰਨ ਪਾੜ ਕੇ ਮੁੰਦਰਾਂ ਪਾ ਦਿਉ, ਸ਼ਰਮ ਦੇ ਮਾਰੇ ਘਰ ਨਹੀਂ ਵੜਨਗੇ। ਇਹ ਯੋਗ ਨਹੀਂ ਸੀ, ਇਹ ਤਾਂ ਤੁਹਾਨੂੰ ਰੋਕਿਆ ਗਿਆ ਸੀ ਵੀ ਤੁਸੀਂ ਹੁਣ ਸਾਧਾਂ ਦੇ ਟੋਲੇ ਦੇ ਨਾਲ ਹੀ ਰਲੇ ਰਹੋ। ਇਸ ਕਰਕੇ ਇਹ ਮੁੰਦਰਾਂ ਪਾਉਣ ਦੇ ਨਾਲ ਯੋਗ ਨਹੀਂ ਹੈ। ਮੂੰਡ ਨਾਮ ਹੈ ਸਿਰ ਦਾ, ਤੇ ਮੂੰਡ ਮੁੰਡਾਇਆ, ਤੇ ਜਿਹੜੇ ਸਿਰ ਦੇ ਬਾਲ ਮਨਾ ਲੈਣੇ, ਇਹ ਵੀ ਕੋਈ ਯੋਗ ਦਾ ਚਿੰਨ੍ਹ ਨਹੀਂ ਹੈ। ਤੇ ਜੇ ਕਿਤੇ ਯੋਗ ਦਾ ਚਿੰਨ੍ਹ ਇਹੀ ਹੋਵੇ ਤਾਂ ਭੇਡਾਂ ਹਰ 6 ਮਹੀਨੇ ਬਾਅਦ ਮੰਨੀਆਂ ਜਾਂਦੀਆਂ ਹਨ, ਫਿਰ ਤਾਂ ਸਭ ਤੋਂ ਵੱਡੇ ਯੋਗੀ ਉਹ ਹੋ ਗਈਆਂ। ਇਸ ਕਰਕੇ ਉਹ ਤਾਂ ਮੇਰੇ ਇਹਦੇ ਦੇ ਉੱਤੇ ਬੜੇ ਸਤਿਪੁਰਸ਼ਾਂ ਨੇ ਵਿਅੰਗ ਬਣਾਏ ਹੋਏ ਹੈ। ਕਹਿੰਦੇ ਜੀ ਸਿਰ ਮਨਾਉਣ ਦੇ ਨਾਲ ਯੋਗ ਹੁੰਦਾ ਹੈ, ਕਹਿੰਦੇ ਵੀ ਬੜਾ ਸੁੱਖ ਹੈ ਇਹਦੇ ਨਾਲ। ਅਖੇ ਕੀ ਸੁੱਖ ਹੈ? ਕਹਿੰਦੇ ਮੂੰਡ ਮੜਾਇਆ ਤਿੰਨ ਗੁਣ ਪ੍ਰਾਪਤ ਹੋ ਗਏ। ਅਖੇ ਕਿਹੜੇ ਕਿਹੜੇ? ਕਹਿੰਦਾ ਲਓ ਜੀ, ਪਹਿਲੀ ਤਾਂ ਗੱਲ ਇਹ ਸੀ ਵੀ ਸਿਰ 'ਚ ਜੂਆਂ ਹੀ ਨਹੀਂ ਸੀ ਨਿਕਲਦੀਆਂ, ਪਈਆਂ ਹੀ ਰਹਿੰਦੀਆਂ ਹਰ ਵੇਲੇ। ਮੂੰਡ ਮੜਾਇਆ ਤਿੰਨ ਗੁਣ, ਸਿਰ ਦੀ ਮਿਟ ਗਈ ਖਾਜ, ਪੇਟ ਭਰਨ ਨੂੰ ਰੋਟੀਆਂ ਮਿਲ ਗਈਆਂ, ਲੋਕ ਕਹਿਣ ਮਹਾਰਾਜ ਮਹਾਰਾਜ। ਕਹਿੰਦੇ ਆਹ ਯੋਗ ਹੈ? ਕਹਿੰਦੇ ਇਹ ਯੋਗ ਨਹੀਂ। ਮਹਾਰਾਜ ਕਹਿੰਦੇ ਮੂੰਡ ਮੰਡਾਇਆ ਕਬੀਰ, ਮਨ ਮੁੰਡਿਆ ਨਹੀਂ, ਕੇਸ ਮੰਡਾਏ ਕਾਏ, ਜੋ ਕੁਛ ਕੀਆ ਸੋ ਮਨ ਕੀਆ, ਮੁੰਡਾ ਮੁੰਡ ਅਜਾਈ ਦਾ ਅਜਾਈ ਹੈ ਗੱਲ ਇਹ। ਇਹ ਤਾਂ ਪਰਮਾਤਮਾ ਦੀ ਦਾਤ ਹੈ, ਜਿਵੇਂ ਸਾਨੂੰ ਅੰਗ ਦਿੱਤੇ ਹੋਏ ਨੇ, ਇਹ ਕੇਸ ਜਿਹੜੇ ਸਾਡੇ ਨਾਲ ਜੰਮੇ ਹੈ ਜਦੋਂ ਅਸੀਂ ਜਨਮ ਲਿਆ, ਕੇਸਾਂ ਨੇ ਵੀ ਸਾਡੇ ਨਾਲ ਜਨਮ ਲਿਆ, ਜਿਵੇਂ ਹੱਥਾਂ ਨੇ ਉਂਗਲੀਆਂ ਨੇ ਪੈਰਾਂ ਨੇ ਜਨਮ ਲਿਆ, ਕੇਸਾਂ ਨੇ ਵੀ ਜਨਮ ਲਿਆ। ਇਹ ਕੋਈ ਵਾਧੂ ਚੀਜ਼ ਨਹੀਂ ਰੱਬ ਨੇ ਲਾਈ, ਇਸ ਕਰਕੇ ਕੱਟਣੇ ਯੋਗ ਨਹੀਂ। ਤੁਸੀਂ ਕਹਿੰਦੇ ਵੀ ਇਹਦੇ ਨਾਲ ਸਿਰ ਮੂੰਹ ਮਨਾ ਕਰਕੇ ਯੋਗ ਹੁੰਦਾ, ਮਹਾਰਾਜ ਕਹਿੰਦੇ ਨਾ, ਇਹ ਕੋਈ ਯੋਗ ਨਹੀਂ ਹੈ।
ਯੋਗ ਨਾ ਸਿੰਘੀ ਵਾਈਏ,
ਵਾਈਏ ਨਾਮ ਹੈ ਵਜਾਉਣ ਦਾ। ਸਿੰਘੀ ਜਿਹੜੀ ਹੈ ਇਹ ਮਿਰਗ ਜਿਹੜਾ ਉਹਦੇ ਹਰਨ ਦੇ ਸਿੰਘ ਦਾ ਇੱਕ ਬਾਜਾ ਬਣਦਾ, ਜੋਗੀਆਂ ਦੇ ਕੋਲ ਹੁੰਦਾ, ਇਹਨੂੰ ਤੁਰੀ ਕਹਿੰਦੇ। ਉਹਦਾ ਵਿਧਾਨ ਇਹ ਹੈ ਵੀ ਜਿਹੜਾ ਤਾਂ ਹੁੰਦਾ ਨਾਦ, ਇੱਕ ਨਾਦ ਹੁੰਦਾ ਇੱਕ ਸਿੰਘੀ ਹੁੰਦੀ। ਨਾਦ ਹੈ ਜਿਹੜਾ ਜਿਸ ਵੇਲੇ ਭੰਡਾਰਾ ਤਿਆਰ ਹੋ ਜਾਵੇ ਉਸ ਵੇਲੇ ਵਜਾਉਣ ਦਾ ਵਿਧਾਨ ਹੈ। ਉਹਦਾ ਮਤਲਬ ਹੁੰਦਾ ਵੀ ਭੰਡਾਰਾ ਤਿਆਰ ਹੈ, ਸਾਰੇ ਜਣੇ ਆ ਕੇ ਯੋਗੀ ਸ਼ਕਲ। ਜਿਹੜੀ ਸਿੰਘੀ ਹੈ ਉਹ ਮਸਤੀ ਵਿੱਚ ਆ ਕੇ ਕਦੇ ਵੀ ਯੋਗੀ ਵਜਾਵੇ, ਉਹਦਾ ਕੋਈ ਵਿਧਾਨ ਨਹੀਂ। ਮਹਾਰਾਜ ਕਹਿੰਦੇ ਇਹ ਜਿਹੜੀਆਂ ਸਿੰਘੀ ਜਿਹੜੇ ਇਸ ਤਰ੍ਹਾਂ ਦੇ ਤੁਸੀਂ ਤੁਰੀ ਆਦਿ ਬਾਜੇ ਵਜਾਉਂਦੇ ਹੋ, ਯੋਗ ਨਾ, ਇਹ ਯੋਗ ਨਹੀਂ ਹੈ। ਬਥੇਰੇ ਜਾਨਵਰ ਬੜੇ ਸੋਹਣੇ ਆਵਾਜ਼ਾਂ ਕੱਢਦੇ, ਕੋਲ ਵਰਗੀ ਆਵਾਜ਼ ਤਾਂ ਤੁਹਾਡੀ ਸਿੰਘੀ ਚ ਆ ਨਹੀਂ ਸਕਦੀ, ਕੋਲ ਦੀ ਬੜੀ ਆਵਾਜ਼ ਮਿੱਠੀ ਹੈ, ਫਿਰ ਕੋਲ ਜੋਗੀ ਬਣ ਗਈ। ਇਸ ਕਰਕੇ ਤੁਹਾਡਾ ਐਵੇਂ ਵਾਧੂ ਦੀਆਂ ਗੱਲਾਂ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਇਹ ਯੋਗ ਨਹੀਂ ਹੈ। ਉਹ ਕਹਿਣਗੇ ਮਹਾਰਾਜ ਤੁਸੀਂ ਸਾਰੀਆਂ ਚੀਜ਼ਾਂ ਖੰਡਨ ਕਰ ਦਿੱਤੀਆਂ, ਵੀ ਜੇ ਇਹ ਯੋਗ ਨਹੀਂ ਹੈ ਤਾਂ ਯੋਗ ਹੈ ਕੀ? ਫਿਰ ਯੋਗ ਕਿਹੜਾ? ਤਾਂ ਮਹਾਰਾਜ ਸਾਹਿਬ ਜੀ ਦੱਸਦੇ ਹਨ,
ਅੰਜਨ ਮਾਹੇ ਨਿਰੰਜਨ ਰਹੀਏ।
ਅੰਜਨ ਅਸਲ ਦੇ ਸੁਰਮੇ ਦਾ ਨਾਂ ਹੈ, ਅੱਖਾਂ ਦੇ ਵਿੱਚ ਪਾਇਆ ਜਾਂਦਾ ਨਾ ਵੀ ਅੰਜਨ ਜਿਹੜਾ ਹੈ ਸੁਰਮਾ ਹੁੰਦਾ, ਸੁਰਮੇ ਦੇ ਵਿੱਚ ਹੁੰਦੀ ਹੈ ਕਾਲਸ, ਇਸੇ ਕਰਕੇ ਸੁਰਮਾ ਪਾਇਆ ਜਾਂਦਾ। ਸੁਰਮੇ ਦੇ ਵਿੱਚ ਕਾਲਸ ਹੈ, ਕਾਲਸ ਤੋਂ ਭਾਵ ਇਹ ਲਿਆ ਕਿ ਜਿਹੜੀ ਮਾਇਆ ਹੈ ਉਹ ਅੰਜਨ ਰੂਪ ਹੈ, ਕਾਲਸ ਰੂਪ ਹੈ ਮਾਇਆ। ਕਹਿੰਦੇ ਅੰਜਨ ਕਾਲ ਸਰੂਪ ਜੋ ਮਾਇਆ ਹੈ ਇਸ ਦੇ ਮਾਹੇ ਇਹਦੇ ਵਿੱਚ ਰਹਿੰਦੇ ਹੋਏ ਨਿਰੰਜਨ ਮਾਇਆ ਦੀ ਕਾਲਖ ਤੋਂ ਨਿਰਲੇਪ ਸੁਧ ਰਹਿਣਾ, ਯਾਨੀ ਮਾਇਆ ਦੇ ਪਦਾਰਥਾਂ ਤੋਂ ਤੇ ਜਿਹੜੇ ਮਾਇਆ ਦਾਗ ਲਾਉਂਦੀ ਹੈ ਕਾਮ ਕ੍ਰੋਧ ਰੂਪ ਹੋ ਕਰਕੇ, ਇਹਦੇ ਨਿਰੰਜਨ ਸੁੱਧ ਸਰੂਪ ਪਰਮੇਸ਼ੁਰ ਨੂੰ ਧਿਆਉਂਦੇ ਰਹੀਏ ਤੇ ਨਿਰਮਲ ਰਹਿਣ। ਅੰਜਨ ਮਾਹੇ ਨਿਰੰਜਨ ਰਹੀ ਹੈ, ਇਉਂ ਸੁੱਧ ਸਰੂਪ ਵਾਹਿਗੁਰੂ ਦਾ ਚਿੰਤਨ ਕਰਨਾ, ਇਸ ਪ੍ਰਕਾਰ ਪਰਮੇਸ਼ਰ ਦੇ ਵਿੱਚ ਜਿਹੜਾ ਜੁੜਨਾ ਇਹਦਾ ਨਾਮ ਭਾਈ ਯੋਗ ਹੈ।
ਯੋਗ ਜੁਗਤ ਇਹ ਪਾਈ ਹੈ।
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆਓ ਜੇ ਯੋਗੀ ਬਣਨਾ ਫਿਰ ਤੁਹਾਨੂੰ ਦੱਸੀਏ ਯੋਗ ਤਾਂ ਇਉਂ ਪਾਈ ਦਾ ਹੈ, ਯੋਗ ਦੀ ਜੁਗਤ ਹੈ, ਢੰਗ ਹੈ। ਜੁਗਤ ਕੀ ਹੁੰਦਾ? ਢੰਗ ਤਰੀਕਾ। ਇਹ ਪਾਈ ਹੈ, ਇਉਂ ਪਾਈਦਾ ਹੈ।
ਗੱਲੇ ਯੋਗ ਨਾ ਹੋਈ।
ਕਹਿੰਦੇ ਬਾਈ ਤੁਸੀਂ ਤਾਂ ਗੱਲਾਂ ਨਾਲ ਯੋਗੀ ਬਣੇ ਫਿਰਦੇ ਹੋ, ਇਹ ਯੋਗੀ ਥੋੜੇ ਹੋ ਤੁਸੀਂ, ਲੋਕਾਂ ਨੂੰ ਭਰਮਾ ਰਹੇ ਹੋ ਆਪਣੀ ਪੂਜਾ ਕਰਾਉਣ ਵਾਸਤੇ, ਇਸ ਕਰਕੇ ਤੁਸੀਂ ਯੋਗ ਦੀ ਪ੍ਰਾਪਤੀ ਨਹੀਂ ਇਸ ਤਰ੍ਹਾਂ ਹੁੰਦੀ ਹੈ। ਬੇਅਰਥੀ ਗੱਲਾਂ ਕਰਨ ਦੇ ਨਾਲ ਯੋਗ ਪ੍ਰਾਪਤ ਨਹੀਂ ਹੁੰਦਾ। ਯੋਗ ਨਾਮ ਤਾਂ ਇਹਦਾ ਜਿਹੜਾ ਯੋਗ ਵਿੱਚ ਤਾਂ ਜੁਗਤ ਜੁੜਨਾ ਇਉਂ ਪਾਈਦਾ, ਇਸ ਪ੍ਰਕਾਰ ਪਾਈਦਾ, ਜੇ ਗੁਰੂ ਕਿਰਪਾ ਕਰੇ ਤੇ ਸਤਿਗੁਰੂ ਯੋਗੀ ਬਣਾ ਸਕਦਾ ਪਰਮਾਤਮਾ ਨਾਲ ਜੁੜਨ ਦਾ। ਅੱਗੇ ਦੱਸਦੇ ਹਨ,
ਇੱਕ ਦ੍ਰਿਸ਼ਟ ਕਰ ਸੰਸਾਰ ਜਾਣੈ।
ਲੋ ਕਹਿੰਦੇ ਯੋਗੀ ਉਹ ਹੈ ਜਿਹੜਾ ਏਕ ਇੱਕ ਬ੍ਰਹਮ ਦ੍ਰਿਸ਼ਟ, ਦ੍ਰਿਸ਼ਟੀ ਦਾ ਮਤਲਬ ਦ੍ਰਿਸ਼ਟ ਤੋਂ ਦ੍ਰਿਸ਼ਟੀ ਬਣ ਜਾਣਾ ਅਰਥ ਦੇ ਵਿੱਚ, ਉਹ ਬ੍ਰਹਮ ਦ੍ਰਿਸ਼ਟੀ ਕਰਕੇ ਸਾਰਿਆਂ ਚ ਬ੍ਰਹਮ ਦੀ ਜੋਤ ਨੂੰ, ਸੰਸਾਰ ਦਾ ਅਰਥ ਹੈ ਬਰਾਬਰ ਬਰਾਬਰ ਜਾਣੇ ਜਾਣਦਾ ਹੈ, ਏਕ ਦ੍ਰਿਸ਼ ਕਾ ਸੰਸਾਰ ਜਾਣੇ, ਸੰਸਾਰ ਬਰਾਬਰ ਜਾਣਨਾ ਕਰੇ।
ਜੋਗੀ ਕਹੀਐ ਸੋਈ।
ਭਾਈ ਉਹ ਪਰਮੇਸ਼ਰ ਦੀ ਜੋਤ ਨੂੰ ਜਿਸ ਨੇ ਵਿਆਪਕ ਜਾਣ ਕੇ ਸਮਝ ਲਿਆ ਵੀ ਸਾਰੀ ਜੋ ਮੇਰੇ ਵਿੱਚ ਹੈ ਉਹੀ ਸਭਨਾ ਵਿੱਚ ਹੈ, ਜੋ ਸਭਨਾ ਵਿੱਚ ਹੈ ਉਹੀ ਮੇਰੇ ਵਿੱਚ ਹੈ, ਕਹਿੰਦੇ ਉਹ ਪਰਮੇਸ਼ਰ ਵਿੱਚ ਜੁੜਿਆ ਹੋਇਆ ਅਸਲ ਜੋਗੀ ਕਹੀਐ ਕਹੀਦਾ ਹੈ, ਇਹ ਹੈ ਅਸਲ ਯੋਗੀ। ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਯੋਗ ਨਾ ਵਾਰ ਮੜੀ ਮਸਾਣੀ।
ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਦੇਖੋ ਤੁਸੀਂ ਯੋਗੀਆਂ ਨੇ ਕੀ ਕੰਮ ਫੜਿਆ, ਮੜੀਆਂ ਚ ਬਹਿ ਜਾਂਦੇ ਹੋ ਜਾ ਕੇ। ਕਹਿੰਦੇ ਯੋਗ ਨਾ, ਇਹ ਯੋਗ ਨਹੀਂ ਹੈ ਸਿੱਧੋ ਘਰਾਂ ਨੂੰ ਛੱਡ ਕੇ ਬਾਹਰ ਮੜੀ ਮਸਾਣੀ, ਬਾਹਰ ਜੰਗਲਾਂ ਚ ਮੜੀ ਮੜੀਆਂ ਮਸਾਣੀ, ਮਸਾਣਾ ਮਸਾਣਾ ਤੋਂ ਭਾਵ ਸ਼ਮਸ਼ਾਨ ਭੂਮੀ ਜਿੱਥੇ ਤਾਜ਼ੇ ਮੁਰਦੇ ਫੂਕੇ ਹੁੰਦੇ ਹੈ, ਤੇ ਇਸ ਪ੍ਰਕਾਰ ਉਹਦੇ ਚ ਰਹਿਣ ਨਾਲ ਵੀ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ ਹੈ।
ਯੋਗ ਨਾ ਤਾੜੀ ਲਾਈਐ।
ਨਾ ਹੀ ਬਾਹਰੋਂ ਅੱਖਾਂ ਬੰਦ ਕਰਕੇ ਤੁਸੀਂ ਦਿਖਾਉਣੇ ਵੀ ਸਮਾਧੀ ਲੱਗ ਗਈ, ਇਹ ਬਗਲ ਸਮਾਧੀ ਹੈ। ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਵਕਤ ਧਿਆਨ ਲਗਾਇਓ, ਇਉਂ ਸਮਝੋ ਜਿਵੇਂ ਬਗਲਾ ਧਿਆਨ ਲਾ ਕੇ ਬੈਠੇ। ਇਹਦਾ ਬਗਲਾ ਵੀ ਅੱਖਾਂ ਬੰਦ ਕਰ ਲੈਂਦਾ ਫਿਰ ਤੇ ਬਗਲਾ ਵੀ ਯੋਗੀ ਹੋ ਗਿਆ, ਨਹੀਂ ਹੈ ਯੋਗ ਇਹ। ਯੋਗ ਨਾ ਤਾੜੀ ਲਾਈਐ, ਦਸੋਂ ਦੁਆਰ ਤੁਸੀਂ ਸਮਾਧੀ ਲਾ ਲੈਂਦੇ ਹੋ, ਮਨ ਨਿਰਮਲ ਨਹੀਂ ਦਸਵੇ ਦੁਆਰ। ਇਸ ਪ੍ਰਕਾਰ ਵੀ ਅੱਖਾਂ ਬੰਦ ਕਰਨੀਆਂ ਇਹ ਵੀ ਯੋਗ ਨਹੀਂ ਹੈ, ਤੇ ਇਹ ਵੀ ਯੋਗ ਦਾ ਚਿੰਨ੍ਹ ਨਾ ਸਮਝੋ।
ਯੋਗ ਨਾ ਦੇਸ਼ ਦਿਸ਼ਾਂਤਰ ਭਵੈ।
ਦੇਸ਼ ਹੁੰਦਾ ਆਪਣਾ, ਦਿਸ਼ਾਂਤਰ ਹੁੰਦਾ ਦੇਸ਼ਾਂ ਦੇ ਵਿੱਚ ਹੋਰ ਦੇਸ਼, ਜਾਣੀ ਦਿਸ਼ਾਂਤਰ ਵਿਦੇਸ਼ ਕਹਿ ਦੋ ਇਹਨੂੰ, ਦੇਸ਼ ਆਪਣਾ ਤੇ ਦਸੰਤਰ ਵਿਦੇਸ਼, ਉਹਦੀ ਭਵਿਆ ਭਰਮਣ ਕਰਨ ਦੇ ਨਾਲ ਵੀ ਯੋਗ ਦੀ ਪ੍ਰਾਪਤੀ ਨਹੀਂ ਹੈ। ਬਥੇਰੇ ਲੋਕ ਭਰਮਣ ਕਰਦੇ ਆ, ਕਈਆਂ ਦਾ ਸੁਭਾਅ ਹੀ ਹੁੰਦਾ ਭਰਮਣ ਕਰਨ ਦਾ, ਜਦੋਂ ਆਪਣਾ ਜਥਾ ਉੱਥੇ ਰੰਧਾਵੀ ਹੁੰਦਾ ਸੀ, ਇੱਥੇ ਇੱਕ ਗੁਰਮੁਖ ਹੈ ਕਰਾਲੀ ਕਨੀ ਦਾ ਸੀ, ਉਹਦਾ ਕੰਮ ਇਹੀ ਸੀ ਵੀ ਉਹ ਤੁਰਿਆ ਹੀ ਰਹਿੰਦਾ ਸੀ ਹਰ ਵੇਲੇ। ਕਈ ਵਾਰੀ ਦੁਪਹਿਰਾਂ ਤੋਂ ਪੂਰਾ ਕੱਟ ਲੈਂਦਾ ਉੱਥੇ। ਉਹਦੇ ਮਰਨ ਤੋਂ ਬਾਅਦ ਉਹਦੀ ਲੜਕੀ ਨੇ ਦੱਸਿਆ ਜੀ ਮੇਰਾ ਪਿਤਾ ਸੀ ਇਹ। ਮੈਂ ਕਿਹਾ ਬੀਬਾ ਫਿਰ ਇਹ ਕੀ ਗੱਲ? ਕਹਿੰਦੀ ਬਸ ਇਹਦਾ ਸੁਭਾਅ ਪੱਕ ਗਿਆ ਸੀ, ਬਸ ਜਿੱਥੇ ਇੱਕ ਰਾਤ ਤੋਂ ਵੱਧ ਰਹਿੰਦਾ ਨਹੀਂ ਸੀ, ਤੁਰਿਆ ਹੀ ਰਹਿੰਦਾ, ਕਿਤੇ ਕਿਤੇ ਗੇੜਾ ਮਾਰਦਾ ਸਾਡੇ ਕੋਲ, ਕਿ ਉਹਦੇ ਨਾਲ ਫਿਰ ਕਿਹੜਾ ਪਰਮਾਤਮਾ ਮਿਲ ਗਿਆ ਭਵਿਆ। ਭਰਮਣ ਕਰਨ ਦੇ ਨਾਲ ਇਹ ਵੀ ਯੋਗ ਦੀ ਪ੍ਰਾਪਤੀ ਨਹੀਂ। ਅੱਗੇ ਦੱਸਦੇ ਯੋਗਨਾ
ਤੀਰਥ ਨਹਾਈਐ,
ਇਹਨੂੰ ਭਾਈ ਨਹਾਈਐ ਪਾਠ ਕਰਨਾ, ਨੰਨੇ ਨੂੰ ਕੰਨਾ ਈੜੀ ਦੀ ਵਿਹਾਰੀ ਐੜੇ ਦੇ ਉੱਤੇ ਦਲਾਂ ਲੱਗੀ ਹੈ, ਇਹਨੂੰ ਨਹਾਈਐ ਪਾਠ ਨਹੀਂ ਕਰਨਾ, ਇਹਨੂੰ ਨਹਾਈਐ ਪਾਠ ਕਰਨਾ, ਨਹਾਉਣ ਦਾ ਵਾਚਕ ਹੈ। ਤੀਰਥਾਂ ਦੇ ਉੱਤੇ ਨਹਾਉਣ ਨਾਲ ਵੀ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ।
ਅੰਜਨ ਮਾਹੇ ਨਿਰੰਜਨ ਰਹੀਐ,
ਇਹ ਸਿੱਧੋ ਜੇਕਰ ਅੰਜਨ ਮਾਇਆ ਦੇ ਵਿੱਚ ਰਹਿੰਦੇ ਭਾਵ ਗ੍ਰਸਤ ਵਿੱਚ ਰਹਿੰਦਿਆਂ ਹੀ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਹੋ ਕਰਕੇ ਰਹੀਏ, ਰਹਿਣਾ ਕਰੀਏ ਭਾਵ ਗ੍ਰਸਤ ਦੇ ਬੰਧਨਾਂ ਵਿੱਚ ਨਾ ਫਸੀਏ, ਨਿਰੰਜਨ ਸ਼ੁੱਧ ਸਰੂਪ ਪਰਮੇਸ਼ੁਰ ਵਿੱਚ ਜੁੜੇ ਰਹੀਏ। ਮਹਾਰਾਜ ਸਾਹਿਬ ਜੀ ਕਹਿੰਦੇ
ਯੋਗ ਜੁਗਤ ਇਵ ਪਾਈਐ,
ਇਹ ਇਸ਼ਾਰਾ ਇਸ ਪੁਰਖਾ ਯੋਗ ਦੇ ਜੁੜਨਾ ਤਾਂ ਭਾਈ ਇਹ ਜੁਗਤ ਹੀ ਹੈ, ਇਸ ਪ੍ਰਕਾਰ ਪਰਮੇਸ਼ੁਰ ਵਿੱਚ ਜੁੜਨ ਰੂਪ ਯੋਗ ਦੀ ਜੁਗਤ ਜੁਗਤੀ ਨੂੰ ਪਾਈਐ ਪ੍ਰਾਪਤ ਕਰੀਦਾ। ਜੁੜਨ ਤੇ ਜਿਹੜਾ ਯੋਗ ਜੋ ਬ੍ਰਹਮ ਹੈ ਨਾ, ਉਹਦੇ ਵਿੱਚ ਜਿਹੜਾ ਜੁੜਨਾ ਜੁੜਨ ਯੋਗ ਹੈ, ਜਿਹੜਾ ਜਿਹੜਾ ਜੁੜ ਗਿਆ ਉਹਦਾ ਹੀ ਨਾਮ ਯੋਗ ਹੈ। ਜੁੜਨ ਯੋਗ ਕੌਣ ਹੈ? ਬ੍ਰਹਮ। ਇਸ ਲਈ ਸਾਸ ਨਹੀਂ, ਸਾਂਖ ਦੀ ਇੱਕ ਸਾਂਖ ਤੇ ਇਹ ਛੇ ਸ਼ਾਸਤਰ ਸਾਂਖ ਨਿਆਏ ਵਿਸੇਖ ਪੂਰਮਾਸਾ ਤੇ ਪਤੰਜਲ ਵਿਦਾਂਤ, ਉਹ ਜਿਹੜਾ ਸਾਂਖ ਹੈ ਉਹਦੀ ਇੱਕ ਸੁਰਤੀ ਹੈ ਆਤਮ ਨਹੀਂ ਪਰਮਾਤਮ ਨਹੀਂ ਜੁਜੰਤੀ ਸਾ ਯੋਗਾ, ਕਹਿੰਦੇ ਉਹ ਹੈ ਯੋਗ, ਆਤਮਾ ਪਰਾਤਮਾ ਨੇ ਇੱਕ ਰੂਪ ਕਰਿਆ। ਜਾਂ ਫਿਰ ਯੋਗ ਸ਼ਾਸਤਰ ਹੈ ਜਿਹੜਾ ਪਤੰਜਲੀ ਹੈ ਉਹਦੇ ਵਿੱਚ ਉਹ ਕਿਹਾ, ਕਹਿੰਦੇ ਜਿਹੜਾ ਪਰਮੇਸ਼ਰ ਦੇ ਨਾਲ ਜੁੜਨਾ ਹੈ, ਇਹਦੇ ਚ ਕਿਹਾ ਨਾ ਆਤਮ ਨੇ ਪਰਮਾਤਮ ਨੇ ਜੁੰਝਤੀ ਸਾ ਯੋਗਾ, ਉਹ ਕਹਿੰਦਾ ਯੋਗਾਸ ਚਿੱਤ ਵਿਰਤੀ ਨਿਰੋਧਾ, ਜਿਹੜਾ ਚਿੱਤ ਵਿਰਤੀ ਦਾ ਨਿਰੋਧ ਕਰਨਾ, ਨਿਰੋਧ ਨਾਮ ਰੋਕਦਾ ਹੁੰਦਾ, ਰੋਕਣਾ ਹੈ, ਉਹਨੂੰ ਕਹਿੰਦੇ ਹੈ ਯੋਗ। ਕਹਿੰਦੇ ਬਿਰਤੀ ਤੁਹਾਡੀ ਦਾ ਨਿਰੋਧ ਨਹੀਂ ਹੋਇਆ, ਰੁਕੀ ਨਹੀਂ, ਤੁਸੀਂ ਫਿਰਦੇ ਹੋ ਯੋਗੀ ਬਣੇ, ਕਾਹਦਾ ਯੋਗ ਹੈ ਇਹ? ਇਸ ਪ੍ਰਕਾਰ ਮਹਾਰਾਜ ਨੇ ਖੰਡਨ ਕੀਤਾ ਉਹਨਾਂ ਦਾ।
ਸਤਿਗੁਰ ਭੇਟੈ ਤਾਂ ਸਹਿਸਾ ਟੂਟੈ,
ਮਹਾਰਾਜ ਕਹਿੰਦੇ ਨੇ ਪੂਰਨ ਸਤਿਗੁਰੂ ਬ੍ਰਹਮ ਰੇਸ਼ਟੀ ਬ੍ਰਹਮ ਸਰੋਤਰੀ ਭੇਟੈ ਮਿਲ ਪੈਣ ਤਾਂ ਪ੍ਰਮਾਣਗਤ ਸੰਸਾਰ ਪ੍ਰਮੇਹਗਤ ਸੰਸਾਰ ਵਿਪਰਜੈ ਸੰਸਾਰ ਆਦਿ ਇਹ ਸੰਤਾ ਟੁੱਟੈ ਟੁੱਟ ਜਾਂਦਾ ਹੈ।
ਧਾਵਤ ਵਰਜ ਰਹਾਈਐ,
ਧਾਵਤ ਨਾਮ ਹੈ ਦੌੜਨ ਦਾ, ਦੌੜਦਾ ਹੋਇਆ ਮਨ ਜਾਂ ਇੰਦਰੇ ਸਮਦਨ ਸਾਧਨਾ ਦੇ ਨਾਲ ਵਰਜ ਰੋਕ ਕੇ ਰਹਾਈਐ ਰੱਖੀਏ, ਇਹਨਾਂ ਨੂੰ ਰੋਕਣਾ ਕਰੀਏ।
ਨਿਜਰ ਝਰੈ ਸਹਿਜ ਧੁਨ ਲਾਗੈ,
ਇਹਨੂੰ ਪਾਈਏ ਇੱਕ ਨੇ ਭਾਰਾ ਬੋਲਣਾ, ਨਿਜਰ ਨਿਜਰ ਨਾ ਬਣੇ, ਇੱਕ ਤਾਂ ਹੋ ਗਿਆ ਨਿਜਰ ਨਿਜਰ। ਕਹਿੰਦੇ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਵੀ ਸ਼ਾਂਤੀ ਵਾਲਾ ਜਿਹੜਾ ਨਾ ਨਿਜਰ ਚਰੈ ਸਹਿਜ ਧੁਨ ਲਾਗੈ, ਸਹਿਜ ਧੁਨ ਕੀ ਹੈ? ਸ਼ਾਂਤੀ ਵਾਲੀ ਅਜਪਾ ਜਾਪ ਰੂਪੀ ਧੁਨ ਧੁਨੀ ਲਾਗੈ ਲੱਗ ਜਾਂਦੀ ਹੈ, ਤੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਦਾ ਨਿਜਰ ਝਰਨਾ ਜਿਹੜਾ ਹੈ ਨਾ ਉਹ ਅੰਦਰੋਂ ਝਰ ਹੈ, ਇੱਕ ਰਸ ਝਰਨ ਲੱਗ ਜਾਂਦਾ, ਅੰਦਰ ਤੋਂ ਇੱਕ ਰਸ ਆਉਂਦਾ। ਫਿਰ ਇਹ ਕਦੇ ਕਦੇ ਗੁਰਸਿੱਖਾਂ ਦੇ ਨਾਲ ਇਸ ਤਰ੍ਹਾਂ ਦੀ ਬਾਣਾ ਵਾਪਰਦਾ। ਉਹ ਜਦੋਂ ਜਥੇ 'ਚ ਰਹਿੰਦੇ ਸੀ, ਆ ਬਾਬਾ ਗੁਰਦਿੱਤ ਸਿੰਘ ਸੀ ਇੱਥੇ ਚੌਰ ਵਾਲੇ ਦਾ, ਉਹ ਜਥੇ 'ਚ ਬਜ਼ੁਰਗ ਸੀ ਸਾਰਿਆਂ, ਉਹਨੇ ਬਹੁਤ ਸਾਰੇ ਮਹਾਤਮਾ ਦਾ ਸੰਗੀ ਹੋਣ ਕਰਕੇ ਥੋੜ੍ਹਾ ਜਿਹਾ ਸਖ਼ਤ ਸੁਭਾਅ ਤਾਂ ਸੀ ਪਰ ਬਹੁਤ ਗੁਰਮੁਖ ਬੰਦਾ ਸੀ, ਸਰਦਾਰਾਂ ਦੇ ਵਿੱਚੋਂ ਹੀ ਸਰਦਾਰੀ ਨੇੜੇ ਤੇੜੇ ਨਹੀਂ ਸੀ ਉਹਦੇ। ਉਹ ਹਰਖੋਵਾਲ ਵੀ ਰਿਹਾ ਤਾਂ ਪਰ ਸਾਡੇ ਜਥੇ ਵਿੱਚ ਆ ਗਿਆ, ਬਹੁਤ ਬਾਣੀ ਪੜ੍ਹਦਾ ਰਹਿੰਦਾ। ਇੱਕ ਦਿਨ ਉਹਨੇ ਦੱਸਿਆ, ਇਹ ਕਹਿੰਦਾ ਵੀ ਮੈਂ ਹਲ ਵਾਹ ਰਿਹਾ ਸੀ, ਹਲ ਵਾਹੁੰਦੇ ਵਾਹੁੰਦੇ ਕਹਿੰਦਾ ਮੇਰੇ ਦਸਮ ਦੁਆਰ ਤੋਂ ਇੱਕ ਬੂੰਦ ਮੇਰੀ ਜੀਭ ਦੇ ਉੱਤੇ ਡਿੱਗੀ। ਉਹ ਕਹਿੰਦਾ ਵੀ ਯਕੀਨ ਕਰਿਓ 8 ਦਿਨ ਮੈਂ ਜੀਭ ਚੂਸੀ ਗਿਆ, ਮੇਰੀ ਜੀਭ 8 ਦਿਨ ਮਿੱਠੀ ਰਹੀ। ਇਹਨੂੰ ਨਿਜਰ ਝਰਨਾ ਕਹਿੰਦੇ ਆ। ਇਹ ਫਿਰ ਸਾਧ ਸਿੰਘ ਜੀ ਪਰਮੇਸ਼ੁਰ ਵਾਹਿਗੁਰੂ ਕਿਰਪਾ ਕਰਦਾ, ਇਹ ਸ਼ਬਦ ਦੇ ਪ੍ਰਤਾਪ ਨਾਲ ਐਸਾ ਹੋਇਆ। ਤੇ ਮਹਾਰਾਜ ਸਾਹਿਬ ਕਹਿੰਦੇ ਨਿਜਰ ਚਰੈ ਸਹਿਜ ਧੁਨ, ਜੋ ਸਹਿਜ ਸਹਿਜ ਧੁਨ ਕਿਹੜੀ ਹੈ? ਸ਼ਾਂਤੀ ਵਾਲੀ ਅਜਾਪਾ ਜਾਪ ਰੂਪੀ ਧੁਨ, ਇੱਕ ਰਸ ਅਖੰਡਾ ਜਾਪ ਕਹਿੰਦੇ ਨੇ, ਜਦੋਂ ਇਹ ਫਿਰ ਬ੍ਰਹਮਾਨੰਦ ਰੂਪੀ ਰਸ ਝਰਦਾ ਹੈ, ਇਹ ਝਰਨਾ ਅੰਦਰੋਂ ਝਰਦਾ,
ਘਰ ਹੀ ਪਰਚਾ ਪਾਈਐ,
ਹਿਰਦੇ ਰੂਪੀ ਘਰ ਦੇ ਵਿਚੋਂ ਹੀ ਪ੍ਰੇਮ ਦਾ ਪਰਚਾ ਪਾਈਐ, ਪਾ ਲਈਦਾ ਹੈ ਪਰਚਣ,
ਅੰਜਨ ਮਾਹੇ ਨਿਰੰਜਨ ਰਹੀਐ।
ਇਹ ਸਿੱਧੋ ਜੇ ਅੰਜਨ ਮਾਇਆ ਦੇ ਮਾਹੇ ਵਿਚ ਰਹਿੰਦੇ ਹੋਏ ਨਿਰੰਜਨ ਮਾਇਆ ਦੀ ਮੈਲ ਤੋਂ ਨਿਰਲੇਪ ਰਹੀਏ ਰਹਿਣਾ ਕਰੀਏ, ਜਾਂ ਨਿਰੰਜਨ ਸ਼ੁੱਧ ਸਰੂਪ ਵਾਹਿਗੁਰੂ ਵਿਚ ਜੁੜੇ ਰਹੀਏ, ਤਾਂ ਫਿਰ
ਜੋਗ ਜੁਗਤ ਇਵ ਪਾਈਐ।
ਇਵ ਇਸ ਪ੍ਰਕਾਰ ਜੁੜਨੇ ਦੀ ਯੋਗ ਦੀ ਜੁਗਤੀ ਨੂੰ ਜੁੜਨਾ ਪਾਈਐ, ਪ੍ਰਾਪਤ ਕਰੀਦਾ ਹੈ, ਪਾਈਦੀ ਹੈ ਜੁਗਤੀ।
ਨਾਨਕ ਜੀਵਤਿਆ ਮਰ ਰਹੀਐ,
ਸਤਿਗੁਰੂ ਜੀ ਕਥਨ ਕਰਦੇ ਜਿਉਂਦੇ ਜੀਵਤ ਭਾਵ ਤੋਂ ਮਰ ਕੇ ਰਹੀਏ। ਜੀਵਤ ਭਾਵ ਤੋਂ ਮਰਨਾ ਕੀ ਹੈ? ਹੰਕਾਰ ਮਾਰ ਦੇਣਾ, ਇਸੇ ਨੂੰ ਹੈ। ਤੇ ਕਹਿੰਦਾ ਉਹ ਮੈਂ ਜਿਉਂਦਾ ਹੀ ਕਿਤੇ ਮਰਿਆ ਹੋਇਆ, ਵੀ ਤੂੰ ਮੈਨੂੰ ਆਹ ਗੱਲ ਕਹੀ ਕਿਵੇਂ? ਉਹ ਹੰਕਾਰ ਬੋਲਦਾ। ਜੀਵਤ ਮਰਿਆ ਕੀ ਹੈ? ਉਹ ਹੰਕਾਰ ਨਹੀਂ ਹੈ ਉਹਦੇ ਵਿਚ। ਇਸ ਪ੍ਰਕਾਰ ਨਾਨਕ ਜੀਵਤਿਆ ਮਰ ਰਹੀ ਹੈ। ਜੀਵਨ ਮੁਕਤ ਸੋ ਆਖਿਆ ਮਰ ਜੀਵੈ ਮਰੀਆ। ਹੰਕਾਰ ਨੂੰ ਮਰਨੇ ਜਿਉਂਦੇ ਹੋਏ ਸਾਹ ਚੱਲਦੇ ਨੇ, ਹੰਕਾਰ ਮਰ ਗਿਆ, ਇਹਨੂੰ ਜਿਉਂਦੇ ਮਰਨਾ ਕਹਿੰਦੇ। ਹੰਕਾਰ ਖਤਮ ਹੋ ਗਿਆ, ਇਉਂ ਜੀਵਤ ਭਾਵ ਵੱਲੋਂ ਜਾਂ ਫਿਰ ਜਿਹੜਾ ਸੀ ਹੰਗਤਾ ਦੇ ਸਹਿਤ ਜੀਵਨ ਸੀ ਉਹਦੇ ਵੱਲੋਂ ਮਰ ਰਹੀ ਹੈ।
ਐਸਾ ਜੋਗ ਕਮਾਈਐ,
ਐਸਾ ਅਜਿਹਾ ਇਹੋ ਜਿਹਾ ਪਰਮੇਸ਼ਵਰ ਚ ਜੁੜਨ ਰੂਪੀ ਜੋਗ ਦੀ ਕਮਾਈ ਕਮਾਉਣੀ ਕਰੋ, ਐਵੇਂ ਲੋਕਾਂ ਨੂੰ ਦਿਖਾਵਾ ਦਿਖਾ ਕੇ ਲੋਕਾਂ ਦੀ ਪੂਜਾ ਨਾ ਕਰਾਇਆ ਕਰੋ। ਮਾਰ ਕਹਿੰਦੇ ਸਿੱਧਾਂ ਨੂੰ ਪਰਮਾਤਮਾ ਨਾਲ ਜੁੜਨਾ ਕਰੋ।
ਵਾਜੇ ਵਾਜੋ ਸਿੰਘੀ ਵਾਜੈ,
ਆਹ ਜਿਹੜੇ ਪ੍ਰਤੱਖ ਵਾਜੇ ਨੇ ਇਹਨਾਂ ਤੋਂ ਵਾਜੋ ਬਿਨਾਂ ਹੀ ਸਿੰਘੀ ਵਾਜੇ, ਉਹ ਵਾਜਾ ਵੱਜਦਾ ਰਹੇ ਭਾਵ ਕੀ ਹੈ? ਇਹ ਜਿਹੜੀ ਤੁਸੀਂ ਤੁਰੀ ਮਿਰਗ ਦੀ ਸਿੰਘ ਦੀ ਤੁਸੀਂ ਇਹ ਵਜਾਉਂਦੇ ਹੋ ਨਾ ਸਿੰਘੀ ਕਹਿੰਦੇ, ਜਾਂ ਸੰਖ ਵਜਾਉਂਦੇ ਹੋ, ਘੜਿਆਲਿਆਂ ਵਜਾਉਂਦੇ ਹੋ, ਇਹ ਬਾਹਰ ਦੇ ਵਾਜੇ ਨੇ, ਵਾਜੇ ਵਾਜੋ ਇਹਨਾਂ ਤੋਂ ਬਿਨਾਂ ਹੀ। ਤੇ ਫਿਰ ਸਿੰਘੀ ਵਾਜਾ, ਇਹ ਤੋਂ ਬਾਹਰ ਸਿੰਘੀ ਵਜਾਉਣਾ ਕਿਹੜਾ ਹੈ? ਇੱਕ ਰਸ ਬ੍ਰਹਮਾਕਾਰ ਜਿਹੜੀ ਬਿਰਤੀ ਹੋਣੀ, ਇਹੀ ਸਿੰਘੀ ਦਾ ਵੱਜਣਾ ਹੈ। ਇੱਕ ਰਸ ਵਾਹਿਗੁਰੂ ਦੀ ਧੁਨ ਅੰਦਰੋਂ ਪੈਦਾ ਹੋਣੀ, ਉਹ ਸਿੰਘੀ ਦਾ ਵੱਜਣਾ ਹੈ। ਇਹ ਬਾਹਰ ਦੇ ਦਿਖਾਵੇ ਮਾਤਰ ਵਾਜੇ ਹਨ।
ਤੋ ਨਿਰਭਉ ਪਦ ਪਾਈਐ,
ਤਾਂ ਭੈ ਤੋਂ ਰਹਿਤ ਸਰੂਪ ਦੀ ਪਦ ਪਦਵੀ ਪਾਈਐ, ਪ੍ਰਾਪਤ ਕਰੀਦੀ ਹੈ।
ਅੰਜਨ ਮਾਹੇ ਨਿਰੰਜਨ ਰਹੀਐ,
ਇਸ ਪ੍ਰਕਾਰ ਜੇਕਰ ਅੰਜਨ ਮਾਇਆ ਦੇ ਮਾਹੇ ਵਿਚ ਰਹਿੰਦਿਆਂ ਹੋਇਆਂ ਤੇ ਨਿਰਲੇਪ ਉਹਦੇ ਵਿਚੋਂ ਨਿਰਲੇਪ ਗ੍ਰਿਸ ਦੇ ਵਿਚ ਰਹਿੰਦਿਆਂ ਹੋਇਆਂ ਵੀ ਨਿਰੰਜਨ ਮਾਇਆ ਦੀ ਕਾਲਖ ਤੋਂ ਨਿਰਲੇਪ ਰਹੀਐ। ਮਹਾਰਾਜ ਕਹਿੰਦੇ ਇਹ ਢੰਗ ਤਰੀਕਾ ਹੈ ਕਿ ਇਸ ਪ੍ਰਕਾਰ ਜੇਕਰ ਅੰਜਨ ਮਾਇਆ ਦੇ ਮਾਹੇ ਵਿਚ ਰਹਿੰਦਿਆਂ ਹੋਇਆਂ ਵੀ ਨਿਰੰਜਨ ਮਾਇਆ ਦੀ ਕਾਲਖ ਤੋਂ ਨਿਰਲੇਪ ਰਹੀਏ ਰਹਿਣਾ ਕਰੀਏ, ਜਾਂ ਫਿਰ ਨਿਰੰਜਨ ਸ਼ੁੱਧ ਸਰੂਪ ਬ੍ਰਹਮ ਜੁੜੇ ਰਹੀਏ।
ਜੋਗ ਜੁਗਤ ਤਾ ਪਾਈਐ,
ਤਦ ਹੀ ਪਰਮੇਸ਼ਵਰ ਜੁੜਨ ਰੂਪੀ ਜੋਗ ਦੀ ਜੁਗਤ ਵਿਧੀ ਨੂੰ ਪਾਈਐ, ਪ੍ਰਾਪਤ ਕਰੀਦਾ ਹੈ। ਇਹ ਸੁਣ ਕੇ ਸਾਧ ਸਿੰਘ ਜੀ ਜੋਗੀ ਚਰਨੀ ਪੈ ਗਏ। ਮਹਾਰਾਜ ਆਹ ਯੋਗ ਤਾਂ ਸਾਨੂੰ ਗੋਰਖਨਾਥ ਨੇ ਵੀ ਨਹੀਂ ਕਦੇ ਦੱਸਿਆ, ਕਿਸੇ ਹੋਰ ਨੇ ਨਹੀਂ ਦੱਸਿਆ, ਇਹ ਤੁਸੀਂ ਕਿਰਪਾ ਕੀਤੀ ਹੈ। ਇਉਂ ਗੁਰਮਤਿ ਯੋਗ ਵਿਚ ਲਿਆਂਦਾ ਯੋਗੀਆਂ ਨੂੰ, ਜਿਹੜੇ ਮਹਾਰਾਜ ਨੂੰ ਯੋਗੀ ਬਣਾਉਣ ਆਏ ਸੀ ਉਹਨਾਂ ਨੂੰ ਗੁਰਮਤਿ ਦੀ ਰੰਗ ਵਿਚ ਰੰਗ ਦਿੱਤਾ ਮਹਾਰਾਜ ਨੇ।
ਸੂਹੀ ਮਹੱਲਾ ਪਹਿਲਾ,
ਸੂਹੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਇਹ ਸ਼ਬਦ, ਜਿਸ ਇਹ ਸ਼ਬਦ ਚ ਸਤਿਗੁਰੂ ਮਹਾਰਾਜ ਸਾਹਿਬ ਨੇ ਜਗਿਆਸੂ ਮੁਖ ਦੁਆਰਾ ਪ੍ਰਸ਼ਨ ਕਰਨਗੇ ਮਹਾਰਾਜ, ਤੇ ਫਿਰ ਆਪ ਹੀ ਉੱਤਰ ਦੇਣਗੇ ਗੁਰੂ ਸਰੂਪ ਵਿਚ। ਇਹ ਸਨਮੁਖ ਬੇਨਤੀ ਕਰਕੇ ਸਾਂਝਾ ਉਪਦੇਸ਼ ਬਖਸ਼ਦੇ ਹਨ। ਸੁਣੋ ਜੇ
ਕੌਣ ਤਰਾਜੀ ਕਵਣ ਤੁਲਾ,
ਹੇ ਮਹਾਰਾਜ ਪਰਮੇਸ਼ਰ ਨੂੰ ਕਹਿੰਦੇ ਨੇ ਇਹ ਸ਼ਬਦ ਭਾਈ, ਜ਼ਿਆਦਾ ਧਿਆਨ ਨਾਲ ਪਕਾ ਲਓ ਇਹਦੇ ਅਰਥ, ਕਿਉਂਕਿ ਸ਼ਬਦ ਹਜ਼ਾਰਿਆਂ ਵਿਚ ਇਹ ਸ਼ਬਦ ਆਮ ਹੀ ਜਵਾਨੀ ਕੰਠ ਹੀ ਹੁੰਦਾ ਸਾਰਿਆਂ ਦੇ। ਕੌਣ ਤਰਾਜੀ, ਤੇ ਇੱਕ ਤਾਂ ਇਹਨੂੰ ਊੜੇ ਨੂੰ ਔਂਕੜ ਲੱਗਿਆ ਹੋਇਆ, ਕੌਣ ਕਹਿਣਾ ਪਹਿਲੇ ਨੂੰ, ਇਹ ਕਵਣ ਨਹੀਂ ਕਹਿ ਦੇਣਾ। ਕਈ ਐਵੇਂ ਪਕਾ ਲੈਂਦੇ ਕਵਣ ਤਰਾਜੀ ਕੌਣ ਤੁਲਾ, ਕਹਿੰਦੇ ਸੁਣੇ ਗਏ ਹੈ। ਕੌਣ ਤਰਾਜੀ ਕਵਣ ਤੁਲਾ, ਅਗਲਾ ਜਿਹੜਾ ਪਾਠ ਉਹ ਕਵਣ ਹੈ, ਪਹਿਲਾ ਕੌਣ ਹੈ, ਦੂਸਰਾ ਕਵਣ ਹੈ। ਹੇ ਮਹਾਰਾਜ ਤੇਰੇ ਤੋਲਣ ਭਾਵ ਪ੍ਰਾਪਤ ਕਰਨ ਦੇ ਲਈ, ਤੇ ਮਹਾਰਾਜ ਸਾਹਿਬ ਕਹਿੰਦੇ ਨੇ ਕੌਣ ਤੋਂ ਭਾਵ ਕਿਹੜੀ, ਤਰਾਜੀ ਤੱਕੜੀ ਹੈ, ਕਵਣ ਕਿਹੜਾ ਤੁਲਾ ਵੱਟਾ ਹੈ, ਤੇ ਇਸ ਵਾਸਤੇ ਮਹਾਰਾਜ
ਤੇਰਾ ਕਵਣ ਸਰਾਫ ਬੁਲਾਵਾ,
ਤੇਰਾ ਪਰਖਣ ਵਾਸਤੇ ਕਵਣ ਕਿਹੜਾ ਸਰਾਫ ਪਾਰਖੂ, ਸਰਾਫ ਪਾਰਖੂ ਹੁੰਦੇ ਆ, ਬੁਲਾਵਾਂ ਬੁਲਾਉਣਾ ਕਰਾਂ, ਤੇ ਮੈਨੂੰ ਦੱਸੋ ਕੀ ਕਰਾਂ ਮੈਂ, ਆਪ ਜੀ ਦੇ ਪਰਖਣ ਵਾਸਤੇ ਕਿਹੜਾ ਸਰਾਫ ਬੁਲਾਵਾਂ।
कौन गुरु कै पह दीखिया लेवा।
वसु वालों प्रश्न कहंदे कौन गुरु, इत्थे भी कौन कहना कवन गुरु ने पका लेना, केड़ा गुरु है अते किस दे पासों मैं दीखिया सिख्या लेना करा। दीक्षित मंत्र लवां कह पे दीखिया लेवा, दीखिया दीक्षित मंत्र हुंदा है, सिख्या हुंदी है दीखी दा दूसरा सिख्या है। इस करके महाराज दसो मैनू कौन केड़े गुरु पै मैं सचे पातशाह जाना करा, कै पह दीख्या लेवा, कौन है गुरु जेड़े को दीख्या सिख्या लेना करा मैं।
कै पह मुल करावा,
कै किस दे पह पासों तेरे स्वरूप की प्राप्ति का मुल करावा, करा करा ढंग तरीका दसना ही मुल है। ऊ कोई साई नाम अमोल तो मुल नहीं कोई, पर जग्यासु दे प्रश्न एदा हुण अगे होर दस देना।
मेरे लाल जीओ,
लाल दा अर्थ हुंदा प्यारा, हे मेरे प्यारे परमेश्वर जी,
तेरा अंत ना जाना,
तेरा किसे ने भी आर पार अंत अखीर हद बन्ना ते ए तेरा किसे ने नहीं जानिया, हमारा कोई जान नहीं सकदा, ना जाना कोई जाने नहीं सकता है।
तू जाल थाल महियाल भरपुर लीना,
हे परमेश्वर तू जल तरल जगह, तरल थावां दे विच भी थल खुशक जगह, महियाल दा अर्थ एक बिच हुंदा है, एक अलग अलग अर्थ हुंदे ने, महियाल विच जां मही पृथ्वी अल आकाश, इहदे च भरपुर दा अर्थ है व्यापक, इनू भरपूर नहीं कहना, भाई अणजाण बैपने च भरपूर भी कहने, भरपुर लीना भरपुर व्यापक ते लीना लीन हो रहा है। तू जल थल मही अल भरपुर लीना, जल दी न्याई प्रेमिया उन्हां दे हिरदे, थल दी न्याई खुशक हिरदे वाले कनिष्ठ पुरुष, मही पृथ्वी न्याई बुद्धिवान बुद्धिवान पुरुषां दे, अते अल आकाश दी न्याई शुद्ध चित वालियां दे अंदर व्यापक होके लीना मिल रहा है महाराज। ते इस करके अल आकाश दा नाम है, आकाश जी ने शुद्ध रूप अंदर लेप हो रहा है, ऐसा है। तू
आपे सर्व समान,
तू आप ही सूक्ष्म स्थूल जड़ चेतन आदि सर्व सारी सृष्टि विच समाना समाया होया है। दसदे हन जी
रहाओ
अस्थाई दे के फरमान करदे ने। इस तों अगे हुण जिहड़े तुकां आउणगीआं ਉਹ ਜਿਹੜੀਆਂ ਪਹਿਲੀਆਂ ਹੋ ਪਿੱਛੇ ਤੁਕਾਂ ਆ ਚੁੱਕੀਆਂ ਨਾ, ਅੱਗੇ ਹੁਣ ਅਪਰੋਕਤ ਆਏ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਫਰਮਾਉਣਗੇ। ਆਪ ਹੀ ਗੁਰੂ ਸਰੂਪ ਹੋ ਕੇ ਹੁਣ ਉੱਤਰ ਦੇਣਗੇ। ਹੁਣ ਤਾਂ ਜਗਿਆਸੂ ਦੀ ਬੇਨਤੀ ਸੀ, ਹੁਣ ਉੱਤਰ ਦਿੰਦੇ ਨੇ ਮਹਾਰਾਜ ਸਾਹਿਬ।
ਮਨ ਤਾਰਾ ਜੀ ਚਿਤ ਤੁਲਾ,
ਜੋ ਮਨ ਦੇ ਸੰਕਲਪਾਂ ਵਿਕਲਪਾਂ ਤੋਂ ਰਹਿਤ ਸ਼ੁੱਧ ਹੋ ਕੇ ਮੰਨਣ ਕਰਨਾ ਹੈ, ਇਹੋ ਹੀ ਤਰਾਜੀ ਤਕੜੀ ਹੈ। ਮਨ ਤਰਾਜੀ ਚਿੱਤ ਤੁਲਾ, ਇਹਨੂੰ ਚਿੱਤ ਨਹੀਂ ਕਹਿਣਾ ਚਿੱਤ ਕਹਿਣਾ, ਤੇ ਜਿਹੜਾ ਚਿੱਤ ਹੈ ਚਿਤਵਣੀਆਂ ਕਰਨ ਵਾਲੀ ਸ਼ਕਤੀ ਅੰਦਰ, ਉਸ ਤੋਂ ਰਹਿਤ ਹੋ ਕੇ ਚਿੰਤਨ ਕਰਨਾ ਵਾਹਿਗੁਰੂ ਦਾ, ਇਹ ਤੁਲਾ ਇਹ ਬੱਟੇ ਨੇ ਤੱਕੜੀ ਦੇ। ਹੇ ਵਾਹਿਗੁਰੂ
ਤੇਰੀ ਸੇਵ ਸਰਾਫ ਕਮਾਵਾ,
ਹੇ ਵਾਹਿਗੁਰੂ ਜਿਹੜੀ ਤੇਰੀ ਭਗਤੀ ਰੂਪ ਸੇਵ ਟਹਿਲ ਕਮਾਵਾਂ ਕਮਾਉਣੀ ਹੈ, ਇਹੋ ਹੀ ਸਰਾਫ ਪਾਰਖੂ ਹੈ, ਭਾਵ ਸੇਵਾ ਦੁਆਰਾ ਚਿੱਤ ਸ਼ੁੱਧ ਹੋ ਜਾਂਦਾ। ਜਿਹੜਾ ਵੀ ਮਰਜ਼ੀ ਸੰਸਾਰ ਦੇ ਕਿਸੇ ਕੋਨੇ ਵਿੱਚ ਬੈਠਾ ਹੈ, ਕਿੱਥੇ ਬੈਠਾ ਹੈ, ਇਹ ਆਪਣੇ ਸਰੀਰ ਤੇ ਅਜਮਾਇਸ਼ ਕਰਕੇ ਦੇਖ ਲਵੇ। ਜਦੋਂ ਨਿਸ਼ਕਾਮ ਸੇਵਾ ਕਰਨ ਲੱਗ ਜੂ, ਉਹਦੇ ਅੰਦਰ ਖੁਸ਼ੀ ਪ੍ਰਗਟ ਹੋ ਜੂਗੀ। ਜਿਹੜਾ ਦਲਿਦਰੀ ਜਿਹਾ ਹੋ ਕੇ ਪਿਆ ਹੀ ਰਹੇ, ਉਹਦਾ ਮਨ ਮੁਰਝਾ ਰਹੂਗਾ, ਹਰ ਵੇਲੇ ਉਦਾਸ ਰਹੂ। ਇਸ ਕਰਕੇ ਸੇਵਾ ਦੁਆਰਾ ਚਿੱਤ ਸ਼ੁੱਧ ਹੋ ਜਾਂਦਾ, ਤੇ ਫਿਰ ਤੂੰ ਇਹ ਜਾਣਨਾ ਹੈ ਕਿ ਹੁਣ ਮੇਰੇ ਵਿੱਚ ਅਭੇਦ ਹੋਣ ਯੋਗ ਹੈ। ਮਹਾਰਾਜ ਤੂੰ ਇਹ ਸਮਝ ਲੈਣਾ ਇਹ ਪਾਰਖੂ ਹੈ ਤੂੰ, ਸੇਵਾ ਦੁਆਰਾ ਚਿੱਤ ਜਦੋਂ ਸ਼ੁੱਧ ਹੋ ਜਾਂਦਾ, ਤੂੰ ਇਹ ਜਾਣਦਾ ਕਿ ਹੁਣ ਮੇਰੇ ਵਿੱਚ ਅਭੇਦ ਹੋਣ ਯੋਗ ਹੋ ਗਿਆ। ਇਹ ਬਾਰਾਂ ਬੰਨੀ ਦੇ ਸੋਨੇ ਦੀ ਨਿਆਂ ਸ਼ੁੱਧ ਚਿੱਤ ਨੂੰ ਪਰਖਣ ਵਾਲਾ ਤੂੰ ਆਪ ਹੀ ਹੈ ਮਹਾਰਾਜ, ਤੂੰ ਆਪ ਹੀ ਐਸਾ ਸਰਾਪ ਪਾਰਖੂ ਹੈ।
ਘਟ ਹੀ ਭੀਤਰ ਸੋ ਸਾਹ ਤੋਲੀ,
ਫਿਰ ਤੋਲੀ ਤੋਲ ਭਾਵ ਵਿਚਾਰ ਕੇ ਇਹ ਦੱਸ ਦੇਵੇ ਕਿ ਸੋ ਉਹ ਸੌ ਪਤੀ ਪਰਮੇਸ਼ਰ ਘਟ ਹਿਰਦੇ ਦੇ ਭੀਤਰ ਵਿੱਚ ਹੀ ਵਸਿਆ ਹੋਇਆ ਹੈ, ਤੇ ਇਸ ਕਰਕੇ ਫਿਰ ਉਸ ਪਾਸੋਂ ਸਿੱਖਿਆ ਲੈਣਾ ਕਰੀਏ। ਅਤੇ ਇਹ ਜਾਣ ਕੇ ਕਿ ਆਪਣੇ ਅੰਦਰ ਆਤਮਾ ਪਰਮਾਤਮਾ ਦੀ ਏਕਤਾ ਜਿਹੜੀ ਹੈ ਏਕਤਾ ਦੇ ਗੁਰਾਂ ਦੁਆਰਾ ਆਪ ਵਿਚਾਰ ਕਰੇ। ਇਸ ਪ੍ਰਕਾਰ ਫਿਰ
ਇਨ ਵਿਦ ਚਿੱਤ ਰਹਾਵਾ,
ਇਸ ਪ੍ਰਕਾਰ ਕਿ ਇਨ ਵਿਦ, ਇਨ ਵਿਦ ਇਹ ਹਲੰਤ ਲੱਗੀ ਹੈ ਨੰਨੇ ਨੂੰ ਬਈ, ਸਾਰੇ ਪੋਥੀਆਂ ਚ ਸਾਰੇ ਹੈਗੇ ਆ। ਹਾਂ, ਇਨ ਕਹਿਣਾ ਇਸ ਨੂੰ, ਇਨ ਨਹੀਂ ਕਹਿਣਾ। ਇਨ ਇਹ ਵਿਦ ਤਰੀਕੇ ਦੇ ਨਾਲ ਚਿੱਤ ਸਰੂਪ ਦੇ ਇਸਤਤ ਹੋ ਕੇ ਰਹਾਵਾ ਰਹਿਣਾ ਹੈ, ਰਹਿੰਦਾ ਹੈ। ਫਿਰ ਇਸ ਤਰੀਕੇ ਨਾਲ ਚਿੱਤ ਨੂੰ ਬ੍ਰਹਮ ਦੇ ਚਿੰਤਨ ਵਿਚ ਰੱਖਣਾ ਕਰੀਏ। ਇਹੀ ਗੁਰਾਂ ਪਾਸੋਂ ਮੁੱਲ ਕਰਾਉਣਾ, ਹੋਰ ਕੋਈ ਮੁੱਲ ਨਹੀਂ। ਸਾਈ ਨਾਮ ਅਮੋਲੋ ਤਾਂ ਮੋਲਕ ਹੈ। ਹੁਣ ਅੱਗੇ ਸਾਰ ਦ੍ਰਿਸ਼ਟੀ ਦੁਆਰਾ ਉਪਦੇਸ਼ ਕਥਨ ਕਰਦੇ ਹਨ।
ਆਪੇ ਕੰਡਾ ਤੋਲ ਤਰਾਜੀ,
ਪਰਮੇਸ਼ਰ ਆਪ ਹੀ ਪ੍ਰੇਮ ਰੂਪੀ ਕੰਡਾ ਤਰਾਜੂ ਜਾਂ ਕੰਟਕ ਜਾਂ ਛੋਟੀ ਤੱਕੜੀ ਰੂਪ ਹੈ। ਆਪ ਹੀ ਵਿਚਾਰ ਰੂਪੀ ਤਰਾਜੀ ਤੱਕੜੀ ਹੈ, ਆਪ ਹੀ ਵਿਚਾਰ ਰੂਪੀ ਤੋਲ ਵੱਟਾ ਹੈ, ਤੇ ਆਪ ਹੀ ਭਗਤੀ ਰੂਪੀ ਤਰਾਜੀ ਤੇ ਉਹ ਤੱਕੜੀ ਹੈ। ਤੇ ਆਪ ਹੀ ਅੱਗੇ ਦੱਸਦੇ ਨੇ,
ਆਪੇ ਤੋਲਣ ਹਾਰਾ,
ਆਪ ਹੀ ਤੋਲਣ ਹਾਰਾ, ਤੋਲਣ ਵਾਲਾ ਗੁਰੂ ਰੂਪ ਹੈ। ਆਪ ਹੀ ਸਿੱਖ ਦਾ ਤਨ ਮਨ ਧਨ ਲੈ ਕੇ ਸਰੂਪ ਦੀ ਵਿਚਾਰ ਕਰਾਉਣ ਵਾਲਾ ਗੁਰੂ ਰੂਪ ਭਾਵ ਸਰਬ ਰੂਪ ਆਪ ਹੀ ਆਪ ਹੈ।
ਆਪੇ ਦੇਖੈ ਆਪੇ ਬੂਝੈ,
ਆਪ ਹੀ ਤਤਵੇਤਾ ਰੂਪ ਹੋ ਕੇ ਆਪਣੇ ਸਰੂਪ ਨੂੰ ਦੇਖੈ ਵੇਖ ਲੈਂਦਾ, ਆਪ ਹੀ ਸਿੱਖ ਰੂਪ ਹੋ ਕੇ ਆਪਣੇ ਸਰੂਪ ਬਾਰੇ ਬੂਝੈ ਪੁੱਛਣ ਵਾਲਾ ਹੈ, ਆਪ ਹੀ ਸਰਗੁਣ ਸਰੂਪ ਹੀ ਕਿਰਪਾ ਦ੍ਰਿਸ਼ਟੀ ਨਾਲ ਦੇਖੈ ਦੇਖਦਾ, ਈਸ਼ਵਰ ਰੂਪ ਵਿਚ ਕਰਮਾਂ ਨੂੰ ਦੇਖਦਾ, ਆਪ ਹੀ ਜੀਵਾਂ ਨੂੰ ਫਲ ਦੇਣਾ ਉਹ ਫਿਰ ਬੁੱਝੈ ਬੁੱਝਦਾ ਜਾਣਦਾ ਹੈ।
ਆਪੇ ਹੈ ਵਣਜਾਰਾ,
ਆਪ ਹੀ ਜਗਿਆਸੂ ਰੂਪ ਹੋ ਕੇ ਆਪਣੇ ਸਰੂਪ ਦਾ ਬਣਜਾਰਾ ਬਣਜ ਕਰਨ ਵਾਲਾ ਹੈ। ਹੁਣ ਅੱਗੇ ਬੇਨਤੀ ਕਰਨ ਦਾ ਢੰਗ ਦੱਸਣਗੇ ਗੁਰੂ ਨਾਨਕ ਸਾਹਿਬ।
ਅੰਗਲਾ ਨੀਚ ਜਾਤ ਪਰਦੇਸੀ,
ਇਹ ਭਾਈ ਬੜੀ ਕੁੰਡੀ ਹੈ, ਧਿਆਨ ਦਿਓ ਖਾਸ ਕਰਕੇ ਸਾਰੇ ਹੁਣ ਪੋਥੀਆਂ ਵਾਲੇ। ਆਮ ਕਰਕੇ ਕਹਿਣਗੇ ਅੰਦਲਾ ਨੀਚ ਜਾਤ ਪਰਦੇਸੀ, ਜਮੇ ਸਿਧਾਂਤ ਤੇ ਗਲਤ ਹੋ ਗਿਆ। ਤੇ ਜਾਤ ਜਿਹੜੀ ਹੁੰਦੀ ਹੈ ਪਰਦੇਸੀ ਨਹੀਂ ਹੁੰਦੀ, ਜਾਤ ਪਰਦੇਸੀ ਕਹਿ ਤਾਂ ਗਲਤ ਹੋ ਗਿਆ। ਕਰਨਾ ਕਿਵੇਂ ਹੈ, ਇਹਦੇ ਸ਼ਬਦ ਦੇ ਤਿੰਨ ਹਿੱਸੇ ਬਣਾਓ। ਅੰਦਲਾ ਇੰਨਾ ਥੋੜਾ ਜਿਹਾ ਰੁਕਣਾ, ਜ਼ਿਆਦੇ ਜਮਕੀ ਹੈ। ਅੰਦਲਾ ਨੀਚ ਜਾਤ ਪਰਦੇਸੀ, ਪਰਦੇਸੀ ਤੇ ਵਿਸਰਾਮ ਦੋ ਜਮਕ ਲੱਗਣਗੇ ਤਾਂ ਪਾਠ ਸ਼ੁੱਧ ਹੋਊਗਾ, ਨਹੀਂ ਤਾਂ ਫਿਰ ਗੜਬੜ ਹੋ ਜਾਣੀ ਹੈ ਇਹਦੇ ਵਿੱਚ, ਪਾਠ ਸ਼ੁੱਧ ਨਹੀਂ ਹੋਊਗਾ। ਨਾਲੇ ਕੁੰਡੀ ਕੁੰਡੀ ਤਾਂ ਕੁੰਡੀ ਹੁੰਦੀ ਹੈ, ਛੋਟੀ ਜਿਹੀ ਗੱਲ, ਪਰ ਇਹਦੇ ਵਿੱਚ ਬਹੁਤ ਸਾਰੇ ਪਾਠੀ ਜਿਹੜੇ ਨਾ ਪੰਗਤੀ ਜਿਹੜੀ ਹੈ ਉਹ ਗਲਤ ਲਾਦੇ, ਕਹਿਣਗੇ ਅੰਦਲਾ ਨੀਚ ਜਾਤ ਪਰਦੇਸੀ, ਇਹ ਸਹੀ ਥੋੜੀ ਹੈ, ਤਾਂ ਜਾਤ ਪਰਦੇਸੀ ਤਾਂ ਹੁੰਦੀ ਓ ਨਹੀਂ। ਕਰਨਾ ਕੀ ਹੈ, ਅੰਦਲਾ ਨੀਚ ਜਾਤ ਪਰਦੇਸੀ, ਇਹ ਪਦ ਇਕੱਠੇ ਅੰਦਲਾ ਨੀਚ ਜਾਤ ਪਰਦੇਸੀ, ਇਸ ਤਰ੍ਹਾਂ ਦੀ ਸਾਧ ਸਿੰਘ ਜੀ ਹੈ। ਤੇ ਇਹ ਫਰਮਾਨ ਕੀਤਾ ਹੈ, ਕਹਿੰਦੇ ਹੇ ਵਾਹਿਗੁਰੂ, ਮੈਂ ਪਰੋਖ ਤੇ ਅਪਰੋਖ, ਵੈਰਾਗ ਤੇ ਵਿਵੇਕ, ਇਹ ਜਿਹੜੇ ਨੇਤਰ ਨੇ ਇਹ ਮੇਰੇ ਕੋਲ ਨਾ ਹੋਣ ਕਰਕੇ ਅੰਦਲਾ ਅੰਨਾ ਹਾਂ, ਮੈਂ ਅਗਿਆਨੀ ਹਾਂ। ਇਸ ਕਰਕੇ ਅਗਿਆਨੀ ਪੁਰਖ ਜਿਹੜਾ ਹੈ ਅੰਦਲਾ ਕਾਮ ਆਦਿਕਾਂ ਦੀ ਸੰਗਤ ਕਰਕੇ ਫਿਰ ਨੀਚ ਜਾਤ, ਹੋਰ ਜਾਤੀ ਕਰਕੇ ਕੋਈ ਨੀਚ ਨਹੀਂ, ਨੀਚ ਕਰਮ ਨ, ਇਸ ਕਰਕੇ ਨੀਚ ਜਾਤ, ਕਾਮ ਆਦਿਕਾਂ ਦੀ ਸੰਗਤ ਕਰਕੇ ਮੈਂ ਨੀਚ ਹਾਂ, ਇਹੀ ਮੇਰੀ ਨੀਵੀਂ ਜਾਤੀ ਸਮਝ ਲਓ। ਸਰੂਪ ਦੇਸ਼ ਤੋਂ ਆਪਣੇ ਸਰੂਪ ਰੂਪੀ ਦੇਸ਼ ਨੂੰ ਛੱਡ ਕੇ ਜੂਨਾ ਰੂਪੀ ਪ੍ਰਦੇਸ਼ ਵਿੱਚ ਆ ਗਿਆ ਤਾਂ ਪ੍ਰਦੇਸੀ ਹਾਂ, ਜਿਹੜਾ ਪ੍ਰਦੇਸ਼ ਵਿੱਚ ਆਵੇ ਪਰਾਇ ਦੇਸ਼ ਉਹਨੂੰ ਪ੍ਰਦੇਸੀ ਕਹਿੰਦੇ ਨੇ। ਇਹ ਜੂਨਾ ਰੂਪ ਪਰਾਇ ਦੇਸ਼ਾਂ 'ਚ ਧੱਕੇ ਖਾਂਦਾ ਫਿਰਦਾ, ਇਹਨਾਂ ਦੇਸ਼ਾਂ ਦਾ ਵਾਸੀ ਹੋ ਰਿਹਾ। ਜਾਂ ਫਿਰ ਅੰਦਲਾ ਨੀਚ ਜਾਤ ਪ੍ਰਦੇਸੀ, ਇਹ ਸਰੀਰ ਅੰਨਾ ਭਾਵ ਸਵੈ ਸੱਤਾਹੀਣ ਹੈ, ਆਪਣੇ ਆਪ ਕੁਝ ਵੀ ਨਹੀਂ ਕਰ ਸਕਦਾ, ਕੇਵਲ ਚੇਤਨ ਸੱਤਾ ਦੇ ਪ੍ਰਕਾਸ਼ ਕਰਕੇ ਪ੍ਰਕਾਸ਼ਦ ਹੈ। ਫਿਰ ਮਾਇਆ ਤੋਂ ਨੀਚ ਨੀਵੇਂ ਤੱਤ ਆਦਨ, ਤੇ ਦੇਖੋ ਪਿਤਾ ਦੀ ਬਿੰਦ ਤੇ ਮਾਤਾ ਦੀ ਰਗ ਤੋਂ ਜਾਤ ਉਤਪੰਨ ਹੋਇਆ ਹੈ, ਇੱਥੇ ਜਾਤ ਦਾ ਅਰਥ ਇੱਥੇ ਲੱਗਣਾ, ਜਾਤ ਉਤਪੰਨ ਹੋਇਆ ਹੈ। ਅਨਾਤਮਾ ਦੇਸ਼ ਵਿੱਚ ਅਨਾਤਮਾ ਕਾਰਜ, ਅਨਾਤਮਾ ਦੇਸ਼ ਵੀ ਵਿਚਰਮਾਣ ਹੋਣ ਕਰਕੇ ਪ੍ਰਦੇਸੀ ਹੋ ਰਿਹਾ ਹੈ।
ਖਿਨ ਆਵੇ ਤਿਲ ਜਾਵੇ,
ਸਾਡਾ ਮਨ ਇੱਕ ਖਿਨ ਦੇ ਵਿੱਚ ਹੀ ਪਦਾਰਥਾਂ ਦੀ ਪ੍ਰਾਪਤੀ ਲਈ ਆਵੇ ਆਉਂਦਾ ਹੈ, ਤਿਲ ਭਾਵ ਥੋੜੇ ਮਾਤਰ ਥੋੜੇ ਸਮੇਂ ਦੀ ਸੰਕਲਪਾਂ ਵਿਕਲਪਾਂ ਵਿੱਚ ਚਲਿਆ ਜਾਵੇ ਜਾਂਦਾ, ਸਭ ਦੇ ਮਨ ਇਸ ਤਰ੍ਹਾਂ ਕਰਦੇ, ਇਸ ਕਰਕੇ ਆਉਂਦਾ ਜਾਂਦਾ ਰਹਿੰਦਾ ਮਨ, ਕਦੇ ਆ ਗਿਆ ਕਦੇ ਕੋਈ ਸੰਕਲਪ ਕਦੇ ਕੋਈ ਸੰਕਲਪ। ਤੋ ਇਸ ਕਰਕੇ ਸਾਧ ਸਿੰਘ ਜੀ, ਤੇ ਦਾਨਿਆਂ ਦਾ ਇਹ ਤੱਤ ਕੱਢਿਆ ਹੋਇਆ ਹੈ, ਉਹ ਕਹਿੰਦੇ ਵੀ ਪਾਗਲ ਦਾ ਔਰ ਜਿਹੜਾ ਪਾਗਲ ਨਹੀਂ ਹੈ, ਸੋਫੀ ਬੰਦੇ ਦਾ ਤੇ ਪਾਗਲ ਦਾ ਕਹਿੰਦੇ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੈ। ਅਖੇ ਕੀ ਫਰਕ ਹੈ? ਕਹਿੰਦੇ ਦੇਖੋ ਸੰਕਲਪ ਪਾਗਲ ਦੇ ਅੰਦਰ ਵੀ ਚੱਲਦੇ ਨੇ, ਸੰਕਲਪ ਜਿਹੜਾ ਬੰਦਾ ਪਾਗਲ ਨਹੀਂ ਹੈ ਉਹਦੇ ਅੰਦਰ ਵੀ ਚੱਲਦੇ ਨੇ, ਇੱਥੇ ਇੱਕ ਸਾਰ ਹੈ ਨਾ। ਫਰਕ ਕੀ ਹੈ? ਪਾਗਲ ਦੇ ਸੰਕਲਪ ਕੰਟਰੋਲ ਚ ਨਹੀਂ ਹੈ। ਜਿਹੜਾ ਸੰਕਲਪ ਆਇਆ ਵੀ ਇਹਦੇ ਬੱਟਾ ਮਾਰ ਚੱਕ ਕੇ ਉਹਨੇ ਬੱਟਾ ਮਾਰ ਦੇਣਾ, ਜੇ ਸਾਡੇ ਮਨ ਚ ਬੱਟਾ ਮਾਰਿਆ ਅਸੀਂ ਮਾਰਾਂਗੇ ਨਹੀਂ, ਸਾਡੇ ਸੰਕਲਪ ਬਸ ਚ ਨੇ। ਪਾਗਲ ਨਾਲੋਂ ਬਹੁਤਾ ਅੰਤਰਾ ਨਹੀਂ ਹੈ। ਇਸੇ ਕਰਕੇ ਭੀਲਣੀ ਨੇ ਜਦੋਂ ਉਹ ਸਾਧੂਆਂ ਨੂੰ ਕਿਹਾ ਸੀ ਨਾ ਵੀ ਇੱਥੇ ਨੂੰ ਨਾ ਲੰਘੋ, ਮੇਰੇ ਰਾਮ ਨੇ ਲੰਘਣਾ, ਤੇ ਰੋਂਦੀ ਸੀ ਨਾਲੇ, ਕਹਿੰਦੀ ਸੀ ਰਾਮ ਆਏਗੇ, ਰਾਮ ਜੀ ਆਏਗੇ। ਉਹ ਚੇਲੇ ਕਹਿੰਦੇ ਗੁਰੂ ਜੀ ਲੱਗਦਾ ਵੀ ਭੀਲਣੀ ਪਾਗਲ ਹੋ ਗਈ, ਇਹ ਪਾਗਲ ਹੋ ਗਈ। ਉੱਥੇ ਫਿਰ ਪੜ੍ਹੋ ਰਮਾਇਣ ਚ ਕੀ, ਉੱਥੇ ਉਹ ਸੰਤ ਬੋਲਿਆ ਕਹਿੰਦੇ ਸ਼ਿਸ਼ੋ ਪਾਗਲ ਮੈਂ ਔਰ ਸੋਫੀ ਮੈਂ ਅਧਿਕ ਅੰਤਰਾ ਨਹੀਂ ਹੈ। ਕਹਿੰਦੇ ਜੀ ਕੈਸੇ? ਕਹਿੰਦੇ ਪਾਗਲ ਔਰ ਪ੍ਰੇਮੀ ਜਿਹੜਾ ਹੈ ਉਹਦੇ ਚ ਬਹੁਤਾ ਅੰਤਰਾ ਨਹੀਂ, ਇਹ ਪ੍ਰੇਮ ਦੇ ਵਿੱਚ ਪਾਗਲ ਹੋਈ ਵੀ ਹੈ, ਇਹ ਦੂਸਰਾ ਪਾਗਲਪਣਾ ਨਹੀਂ ਹੈ ਜਿਹੜਾ ਤੁਸੀਂ ਸਮਝਦੇ ਹੋ। ਮੈਂ ਬੌਰਾ ਸਭ ਖਲਕ ਸਿਆ ਨੇ, ਕਬੀਰ ਨੇ ਕਿਹਾ ਮੈਂ ਸੱਚਾ ਬੌਰਾ ਹੋ ਗਿਆ। ਤੇ ਇਸ ਕਰਕੇ ਤੇ ਉਹ ਫਿਰ ਜਿਹੜਾ ਸੰਕਲਪ ਜਿਹੜਾ ਹੈ, ਸੰਕਲਪ ਵਿਕਲਪ ਇਹ ਤਾਂ ਚੱਲਦੇ ਰਹਿੰਦੇ ਹੈ, ਖਿਣ ਆਵੈ ਤਿਲ ਜਾਵੈ, ਇਹਨਾਂ ਨੂੰ ਬਸ ਵਿੱਚ ਕਰਕੇ ਨਾਲ ਸ਼ਬਦ ਜੋੜੀ ਜਾਣਾ। ਸੰਕਲਪ ਹੋਰ ਫੁਰਦਾ, ਵਾਹਿਗੁਰੂ ਨਾਲ ਜੋੜਤਾ, ਫਿਰ ਸੰਕਲਪ ਆਇਆ, ਫਿਰ ਵਾਹਿਗੁਰੂ ਨਾਲ ਜੋੜਤਾ, ਇਉਂ ਜੁੜਦਿਆਂ ਜੁੜਦਿਆਂ ਇੱਕ ਦਿਨ ਸ਼ਬਦ ਦਾ ਰੂਪ ਬਣ ਜਾਊਗਾ ਫਿਰ ਇਹ। ਤੇ ਉਸ ਵੇਲੇ ਫਿਰ ਆ ਪਾਰਾ, ਪਾਰੇ ਨੂੰ ਆਯੁਰਵੈਦਿਕ ਦੇ ਵਿੱਚ ਕਪਾਹ ਦੀਆਂ 2.5 ਕੁ ਪੱਤੀਆਂ ਉੱਪਰ ਤੋਂ ਲੈਂਦੇ ਆ, ਉਹਨੂੰ ਹਰੀ ਬੂਟੀ ਕਹਿੰਦੇ, ਉਹਦੇ ਨਾਲ ਖਰਲ ਕਰਦੇ ਆ ਤੇ ਐਨ ਉਹਦਾ ਰੂਪ ਹੀ ਬਣ ਜਾਂਦਾ। ਜਦੋਂ ਹੁਣ ਕਹਿੰਦੇ ਵੀ ਹਾਂ ਵੀ ਪਾਰਾ ਖਰਲ ਹੋ ਗਿਆ, ਪਾਰੇ ਦਾ ਆਪਣਾ ਰੂਪ ਹੀ ਰਹਿੰਦਾ ਤੇ ਬੂਟੀ ਦਾ ਰੂਪ। ਇਵੇਂ ਅਭਿਆਸ ਰੂਪੀ ਬੱਟਾ ਲੈ ਕੇ ਨਿਸ਼ਚੇ ਦੇ ਕੁੰਡੇ ਵਿੱਚ ਪਾ ਕੇ ਵਾਹਿਗੁਰੂ ਵਾਹਿਗੁਰੂ ਕਰਨਾ, ਇਹੀ ਰਗੜਨਾ। ਸੰਕਲਪ ਮਿਟ ਜਾਂਦੇ ਨੇ ਫਿਰ ਨਾਮ ਦਾ ਹੀ ਸੰਕਲਪ ਰਹਿ ਜਾਂਦਾ ਇਕੱਲਾ, ਨਹੀਂ ਤਾਂ ਖਿਣ ਆਵੇ ਤਿਲ ਜਾਵੇ, ਤਿਲ ਮਾਤਰ ਆਉਂਦਾ ਕਿ ਇੱਕ ਖਿਣ ਚ ਕੋਈ ਸੰਕਲਪ ਹੋਇਆ ਉਹ ਅਜੇ ਪੂਰਾ ਨਹੀਂ ਹੋਇਆ, ਦੁਬਾਰੇ ਫੇਰ ਹੋ ਗਿਆ, ਉਹ ਮਰ ਗਿਆ। ਇਉਂ ਸੰਕਲਪ ਕੀੜਿਆਂ ਦੀ ਤਰ੍ਹਾਂ ਮੜਦੇ ਤੇ ਜੰਮਦੇ ਰਹਿੰਦੇ, ਜਿਵੇਂ ਮੱਛਰ ਪੈਦਾ ਹੋ ਗਿਆ ਫਿਰ ਪੈਦਾ ਹੋ ਗਿਆ ਫਿਰ ਮਰ ਗਿਆ। ਇਹ ਖਿਣ ਆਵੇ ਤਿਲ ਜਾਵੇ ਆਉਂਦਾ ਜਾਂਦਾ ਰਹਿੰਦਾ ਹੈ ਮਨ ਸਾਡਾ।
ਤਾਂ ਕੀ ਸੰਗਤ ਨਾਨਕ ਰਹਿਦਾ।
ਸਤਿਗੁਰੂ ਜੀ ਬੇਨਤੀ ਕਰਨ ਦੀ ਢੰਗ ਤਰੀਕਾ ਜਾਚ ਦੱਸੇ ਹੋਏ ਕਹਿੰਦੇ ਨੇ, ਇਹ ਤਾਂ ਤਿਸ ਸਰੀਰ ਦੀ ਜਾਂ ਫਿਰ ਤਿਸ ਸਰੀਰ ਮਨ ਦੀ ਸੰਗਤ ਵਿੱਚ, ਸਰੀਰ ਦੇ ਵਿੱਚ ਹੈ ਮਨ, ਮਨ ਦੀ ਸੰਗਤ ਦੇ ਵਿੱਚ ਇਹ ਜੀਵ ਰਹਿੰਦਾ ਹੈ, ਤਾਂ ਕੀ ਸੰਗਤ ਨਾਨਕ ਰਹਿੰਦਾ, ਉਹਦੇ ਵਿੱਚ ਰਹਿੰਦਾ ਹੈ।
ਕਿਉਂ ਕਰ ਮੂੜਾ ਪਾਵੇ,
ਫਿਰ ਕਿਉਂ ਕਿਵੇਂ ਕਰਕੇ ਇਹ ਮੂੜਾ ਮੂਰਖ, ਇਹ ਮੂੜਾ ਸਰੂਪ ਤੋਂ ਹੀਣਾ ਹੋਣ ਕਰਕੇ ਮੂਰਖ ਹੈ ਨਾ, ਮੂੜਾ ਨਾ ਮੂਰਖ ਦਾ, ਇਹ ਸਰੂਪ ਨੂੰ ਕਿਵੇਂ ਪਾਵੇ, ਫਿਰ ਕਿਉਂ ਕਰ ਕਿਵੇਂ ਪਾ ਸਕਦਾ, ਭਾਵ ਨਹੀਂ ਪਾ ਸਕਦਾ। ਇਸ ਲਈ ਪਰਮਾਤਮਾ ਤੂੰ ਆਪ ਹੀ ਸਾਡੇ ਮਨ ਦੇ ਮੰਦੇ ਸੁਭਾਅ ਨੂੰ ਮਾਰ ਦੇ ਅਧਿਆਸ ਨੂੰ ਮੇਟ ਦੇ, ਬਿਰਤੀ ਨੂੰ ਬ੍ਰਹਮਾਕਾਰ ਕਰਕੇ ਸਾਨੂੰ ਆਪਣੇ ਨਾਲ ਮੇਲ ਲੈ ਮਹਾਰਾਜ। ਤੇ ਇੱਥੇ ਸਾਧ ਸਿੰਘ ਜੀ, ਇੱਥੇ ਇੱਕ ਜਿਹੜਾ ਸ਼ਬਦ ਦੇ ਵਿੱਚ ਅੰਕ ਆਇਆ, ਉਹਦੇ ਅੰਕਾਂ ਦਾ ਇਸ ਢੰਗ ਦੇ ਨਾਲ ਹੈ ਵੀ ਇਹਦੇ ਵਿੱਚ 9 ਸ਼ਬਦ ਕਿਸ ਤਰ੍ਹਾਂ ਬਣਦੇ ਨੇ ਗੁਰੂ ਨਾਨਕ ਸਾਹਿਬ ਦੇ। ਇੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਸਮਾਪਤ ਹੁੰਦੀ ਹੈ, ਉਹ ਜਿੱਥੇ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਆਉਂਦੀ ਹੈ ਅਰਥ ਭਾਵ ਤੋਂ ਬਹੁਤ ਗੂੜ ਹੁੰਦੀ ਹੈ। ਉਹਦੇ ਚ ਪਹਿਲੇ ਘਰ ਦੇ ਵਿੱਚ ਪਹਿਲੇ ਸੁਰਤਾਲ ਦੇ ਵਿੱਚ ਇੱਕ ਸ਼ਬਦ ਆਇਆ ਹੈ, ਪਿੱਛੇ ਘਰ ਪਹਿਲਾਂ ਲਿਖਿਆ ਸੀ, ਪਿੱਛੇ ਪਿੱਛੇ ਰਹਿ ਗਈ ਇਹ ਬਾਣੀ। ਤੇ ਦੂਸਰੇ ਘਰ ਸੁਰਤਾਲ ਦੇ ਵਿੱਚ ਫਿਰ ਇੱਕ ਸ਼ਬਦ ਆਇਆ, 6ਵੇਂ ਘਰ ਸੁਰਤਾਲ ਦੇ ਵਿੱਚ 5 ਸ਼ਬਦ ਆਏ ਨੇ, 7ਵੇਂ ਘਰ ਸੁਰਤਾਲ ਦੇ ਵਿੱਚ 2 ਸ਼ਬਦ ਆਏ ਨੇ। ਤੇ ਇਹਨਾਂ ਦਾ ਜੋੜ ਜਦੋਂ ਕਰੋਗੇ, 1, 1, 5 ਤੇ 2, 9 ਜੋੜ ਬਣੂਗਾ ਇਹਨਾਂ ਦਾ, ਇਹ ਗਿਣਤੀ ਹੈ ਵੀ। ਫਿਰ ਸਮਝ ਲਓ 1, 1 ਭਾਵ ਕੀ ਹੈ ਵੀ ਇਹਦੀ ਗਿਣਤੀ, ਪਹਿਲੇ ਘਰ ਦੇ ਸੁਰਤਾਲ ਵਿੱਚ 1 ਸ਼ਬਦ, ਦੂਸਰੇ ਘਰ ਸੁਰਤਾਲ ਵਿੱਚ ਫਿਰ 1 ਸ਼ਬਦ ਫੇਰ ਹੈ, 6ਵੇਂ ਘਰ ਸੁਰਤਾਲ ਵਿੱਚ 5 ਸ਼ਬਦ ਨੇ, 7ਵੇਂ ਘਰ ਸੁਰਤਾਲ ਦੇ ਵਿੱਚ 2 ਸ਼ਬਦ। ਇੱਥੇ ਘਰਾਂ ਦੀ ਗਿਣਤੀ ਦੁਆਰਾ ਹੁਣ ਜਦੋਂ ਕਰਾਂਗੇ ਜੋੜ ਇਹਦਾ, 1, 1, 5 ਤੇ 2, 9 ਆ ਗਿਆ ਜੋੜ, ਪਿੱਛੇ 9 ਲਿਖਿਆ ਬਾਈ, ਇਸ ਕਰਕੇ ਸ਼ਬਦਾਂ ਦਾ ਜੋੜ ਹੈ। ਅੱਗੇ ਫਰਮਾਨ ਕਰਦੇ ਹਨ ਜੀ, ਤੇ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਦੀ ਬਾਣੀ ਸਮਾਪਤ ਕਰਕੇ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਸਾਹਿਬ ਤੋਂ ਫਿਰ ਅੱਗੇ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਸ਼ੁਰੂ ਕਰਦੇ ਹਨ।
ਰਾਗ ਸੂਹੀ ਮਹੱਲਾ ਚੌਥਾ ਘਰ ਪਹਿਲਾ।
ਸੂਹੀ ਰਾਗਣੀ ਦੇ ਅੰਦਰ ਚੌਥੇ ਪਾਤਸ਼ਾਹ ਦਾ ਪਹਿਲੇ ਸੁਰਤਾਲ ਦੇ ਵਿਚ ਘਰ ਦਾ ਅਰਥੀ ਸੁਰਤਾਲ ਹੈ, ਸ਼ਬਦ ਉਚਾਰਨ ਕਰਦੇ ਹਨ।
ਇਕ ਓਅੰਕਾਰ ਸਤਿਗੁਰ ਪ੍ਰਸਾਦ।
ਇਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਤੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਗੁਰਸਿੱਖਾਂ ਨੇ ਗੁਰੂ ਰਾਮਦਾਸ ਪਾਸ ਪ੍ਰਸ਼ਨ ਕੀਤਾ ਸੀ, ਮਹਾਰਾਜ ਬੇਨਤੀ ਹੈ ਤੁਸੀਂ ਇਹ ਦੱਸੋ ਵੀ ਪਰਮੇਸ਼ਵਰ ਦਾ ਨਾਮ ਕਿਸ ਪ੍ਰਕਾਰ ਅਰਾਧਿਆ ਹੈ, ਇਹਦਾ ਫਲ ਕੀ ਪ੍ਰਾਪਤ ਹੋਇਆ, ਇਹ ਤੁਸੀਂ ਦੱਸੋ, ਤੁਸੀਂ ਆਪ ਅਰਾਧਿਆ ਹੈ। ਇਹ ਸੁਣ ਕੇ ਸਤਿਗੁਰੂ ਫਿਰ ਇਹ ਸ਼ਬਦ ਉਚਾਰਨ ਕੀਤਾ, ਕਹਿਣਗੇ ਸੁਣੋ ਭਾਈ,
ਮਨ ਰਾਮ ਨਾਮ ਆਰਾਧਿਆ।
ਤੇ ਫਿਰ ਭਾਈ ਤੁਸੀਂ ਜੇ ਸਾਤੋਂ ਪੁੱਛਦੇ ਹੋ ਫਿਰ ਤੁਸੀਂ ਵੀ ਅਰਾਧੇ ਹੋ ਜਿਵੇਂ ਮੈਂ ਅਰਾਧੇ ਆ। ਕਹਿੰਦੇ ਮਹਾਰਾਜ ਤਾਂ ਹੀ ਤਾਂ ਪੁੱਛਿਆ। ਕਹਿੰਦੇ ਅਸਾਂ ਨੇ ਜਿਹੜਾ ਅਰਾਧਨਾ, ਇਉਂ ਕਿ ਸਾਰੀ ਤੋਂ ਇਕੱਠੀ ਬੋਲੋ ਜੀ, ਇਹਦਾ ਅਰਥ ਇਕੱਠੀ ਦਾ,
ਮਨ ਰਾਮ ਨਾਮ ਆਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ।
ਇੱਕ ਤਾਂ ਹੁਣ ਧਿਆਨ ਰੱਖਿਓ ਵੀ ਜਿਹੜਾ ਕੇ ਸ਼ਬਦ ਹੈ ਇਹ ਸਾਰੇ ਸ਼ਬਦ ਵੱਖਰਾ ਆਊਗਾ, ਜਿੱਥੇ ਦੋ ਥਾਂ ਤੇ ਇਕੱਠਾ ਆਊਗਾ ਮੈਂ ਨਾਲ ਦੀ ਨਾਲ ਦੱਸੂਗਾ। ਕੇ ਸ਼ਬਦ ਨੂੰ ਜਣੀ ਗੁਰਕੇ ਨਹੀਂ ਕਰਨਾ, ਗੁਰ ਕੇ ਨੂੰ ਅਲੱਗ ਕਰਨਾ। ਕਹਿੰਦੇ ਅਸਾਂ ਨੇ ਇਹ ਗੁਰ ਗੁਰਕੇ, ਗੁਰੂਆਂ ਦੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ, ਜਾਂ ਗੁਰੂ ਚੇਤਨ ਸਰੂਪ ਗੁਰਪੂਜਨੀਪ ਗੁਰ ਵੱਡੇ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਆਪਣੇ ਮਨ ਹਿਰਦੇ ਵਿੱਚ ਉਸ ਰਾਮ ਪਰਮੇਸ਼ਵਰ ਦੇ ਨਾਮ ਨੂੰ ਦਿਲ ਦੀ ਭਾਵਨਾ ਨਾਲ ਆਰਾਧਿਆ ਧਿਆਉਣਾ ਕੀਤਾ ਹੈ।
ਸਭ ਇੱਛਾ ਮਨ ਤਨ ਪੂਰੀਆ।
ਇਸ ਕਰਕੇ ਮਨ ਹਿਰਦੇ ਦੇ ਤਨ ਸਰੀਰ ਬਿਜਲੀਆਂ ਜਿਹੜੀਆਂ ਸਭ ਸਾਰੀਆਂ ਇੱਛਾ ਚਾਹਤ ਸੀ, ਜਿਹੜੀਆਂ ਕਾਮਨਾਵਾਂ ਪੂਰੀਆਂ ਪੂਰਨ ਹੋ ਗਈਆਂ। ਤਨ ਵਿੱਚ ਦਰਸ਼ਨਾਂ ਦੀ ਇੱਛਾ ਤੇ ਮਨ ਦੇ ਸੋਏ ਪ੍ਰਕਾਸ਼ ਰੂਪ ਦੀ ਅਭੇਤਾ ਹੋਣ ਦੀ ਇੱਛਾ ਇਹ ਹੁਣ ਪੂਰੀ ਹੋ ਗਈ ਸਾਡੇ।
ਸਭ ਚੂਕਾ ਡਰ ਜਮ ਕੇ।
ਇਸ ਕਰਕੇ ਹੁਣ ਜਮਦੂਤਾਂ ਕੇ ਦੇ ਪਾਸੋਂ ਹੋਣ ਵਾਲਾ ਜਿਹੜਾ ਭੈ ਡਰ ਸੀ ਇਹ ਚੁੱਕੇ ਗਿਆ, ਹੁਣ ਸਾਨੂੰ ਨਿਵਿਰਤ ਹੋ ਗਿਆ, ਉਹ ਡਰ ਨਹੀਂ ਹੈ ਜਮਦੂਤਾਂ ਦਾ।
ਸਭ ਚੂਕਾ ਡਰ ਜਮ ਕੇ।
ਇਹ ਫਿਰ ਸਭ ਸਾਰਾ ਜਿਹੜਾ ਜਮਾਂ ਦਾ ਡਰ ਸੀ ਨਾ, ਥੋੜਾ ਬਹੁਤ ਨਹੀਂ ਸਾਰੇ ਦਾ ਸਾਰਾ ਹੀ, ਤੇ ਇਹ ਸਾਰਾ ਚੁੱਕਿਆ ਗਿਆ, ਕੋਈ ਹੁਣ ਬਾਕੀ ਨਹੀਂ ਰਿਹਾ, ਵੀ ਇੰਨਾ ਕੁ ਭੈ ਬਾਕੀ ਰਹਿ ਗਿਆ, ਇਹ ਸਾਰੇ ਚੁੱਕਿਆ ਗਿਆ। ਤੇ ਜਮਦੂਤਾਂ ਦੇ ਪਾਸੋਂ ਹੋਣ ਵਾਲਾ ਭੈ ਜਿਹੜਾ ਸੀ ਇਹ ਸਭ ਸਾਰਾ ਚੁੱਕਿਆ ਗਿਆ, ਨਿਵਿਰਤ ਹੋ ਗਿਆ ਹੈ।
ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ।
ਅਸੀਂ ਤਾਂ ਆਪਣੇ ਮਨ ਨੂੰ ਇਹੀ ਸਿੱਖਿਆ ਦਿੰਦੇ ਹਾਂ ਕਿ ਹੇ ਮੇਰੇ ਮਨਾ, ਰਾਮ ਰਮੇ ਹੋਏ ਹਰ ਪਰਮੇਸ਼ਰ ਦੇ ਨਾਮ ਦੇ ਗੁਣਾਂ ਨੂੰ ਗਾਵੋ, ਗਾਉਣਾ ਕਰੋ। ਰਮੇ ਹੋਏ ਰਾਮ ਦੇ ਗੁਣ ਜਿਹੜੇ ਨੇ ਤੇ ਉਹਨਾਂ ਨੂੰ ਗਾਉਣ ਕਰਕੇ ਹਰੇਕ ਤੇ ਹਰੇਕ ਦੇ ਪਾਪਾਂ ਨੂੰ ਹਰਨ ਵਾਲੇ ਉਸ ਹਰੀ ਦੇ ਨਾਮ ਨੂੰ ਜਪਣਾ ਕਰ, ਐਸਾ ਜੋ ਪਰਮੇਸ਼ਰ ਹੈ।
ਗੁਰ ਤੁੱਠੇ ਮਨ ਪ੍ਰਬੋਧਿਆ।
ਗੁਰ ਸਤਿਗੁਰਾਂ ਦੇ ਤੁੱਠੇ ਪ੍ਰਸੰਨ ਹੋਣ ਦੇ ਨਾਲ ਤੁੱਠੇ ਨਾਮ ਪ੍ਰਸੰਨਤਾ ਦਾ ਤੇ ਮਨ ਨੂੰ ਪ੍ਰਬੋਧਿਆ ਸਮਝਾਇਆ ਹੈ, ਵਿਸ਼ੇਸ਼ ਕਰਕੇ ਗਿਆਨ ਦਿੱਤਾ ਹੈ।
ਹਰ ਪੀਆ ਰਸ ਗਟਕੇ।
ਇਹਨੂੰ ਭਾਈ ਗਟਕੇ ਨਾਲ ਬੋਲਣਾ, ਕੱਕੇ ਨੂੰ ਇਹਨੂੰ ਅਲੱਗ ਨਹੀਂ ਹੋਣ ਦੇਣਾ, ਜਿਸ ਕਰਕੇ ਅਸੀਂ ਹਰ ਪਰਮੇਸ਼ਰ ਦੇ ਨਾਮ ਨੂੰ ਗਟਕੇ ਗਟ ਗਟ ਕਰਕੇ ਭਾਵ ਇੱਕ ਰਸ ਐਨ ਆਨੰਦ ਲੈ ਕੇ ਪੀਆ ਪੀਣਾ ਕੀਤਾ। ਉਹ ਗਟਕੇ ਦਾ ਅਰਥ ਇਹ ਕਿੱਥੋਂ ਬਣਿਆ, ਗਟਕੇ ਜਿਹੜਾ ਇਹ ਦੋ ਤਰ੍ਹਾਂ ਕਰਕੇ ਪਾਣੀ ਪੀਣੇ ਆ, ਦੁੱਧ ਹੈ ਚਾਹੇ ਪਾਣੀ ਹੈ, ਇੱਕ ਤਾਂ ਇੱਕ ਇੱਕ ਘੁੱਟ ਭਰ ਕੇ ਪੀਨੇ ਆ, ਉਹ ਤਾਂ ਕਹਿੰਦੇ ਘੁੱਟਾ ਬਾਟੀ ਮਤਲਬ ਭਰ ਰਹੇ ਹਾਂ, ਇੱਕ ਹੁੰਦਾ ਇੱਕ ਰਸ, ਉਹ ਜਦੋਂ ਇੱਕ ਰਸ ਪੀਓਗੇ ਸਾਡੇ ਕੰਠ ਜਦੋਂ ਨਾ ਗੱਟ 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 ਦੀ ਆਵਾਜ਼ ਆਊਗੀ, ਉਹ ਹੈ ਇੱਕ ਰਸ ਪੀਣ ਦਾ ਭਾਵ। ਹੁਣ ਇੱਥੇ ਨਾਮ ਕਿ ਜਿਹੜੇ ਇੱਕ ਰਸ ਧੁਣ ਟੁੱਟਣੀ ਨਹੀਂ ਦੇਣੀ, ਕਹਿੰਦੇ ਐਂ ਅਸੀਂ ਗੱਟ ਕੇ ਜਿਵੇਂ ਕੋਈ ਦੁੱਧ ਦਾ ਜਾਂ ਸਰਬਤ ਦਾ ਉਹ ਗੱਟ ਗੱਟ ਕਰਕੇ ਪੀ ਲੈਂਦਾ, ਕਹਿੰਦੇ ਅਸੀਂ ਵਿੱਚ ਬਿੱਥ ਨਹੀਂ ਪੈਣ ਦਿੰਦੇ, ਇੱਕ ਰਸ ਨਾਮ ਜਪਦੇ ਹਾਂ, ਰਸ ਲਿਆ ਹੈ ਅਸਾਈ ਦੇ ਕੇ ਫਰਮਾਉਂਦੇ ਆ।
ਸਤ ਸੰਗਤ ਉਤਮ ਸਤਿਗੁਰ ਕੇਰੀ।
ਸਤਿਗੁਰਾਂ ਦੀ ਕੇਰੀ ਦੇ ਸਤ ਸਰੂਪ ਦੀ ਪ੍ਰਾਪਤੀ ਵਾਲੀ ਸਤ ਸੰਗਤ ਸਭ ਤੋਂ उत्तम श्रेष्ठ है।
गुण गावे हर प्रभ के,
जो हर हरे परे करन वाले प्रभु परमेश्वर दे गुणा ताई गावे गाउंदी है सतसंगत।
हर कृपा तार मिलो सतसंगत।
असी तां इहो बेनती करदे हां कि हे हर परमेश्वर, तू अपनी कृपा मेहर दी दृष्टि धार धार के सानू सतसंगत नाल मिलो, मिलना करो महाराज, मिलना कर।
हम तो वह पाग जान के,
असी उथे सतसंगी जाना दे जेड़े सतसंगत कर दे है, उना दे पैर धोना करिए। बे तानो तुसी जेड़े नित सतसंगत कर दे हो, सद बलिहारी तेना जे सुनते हर कथा, जेड़े कथा सुन महाराज ते कहंदे सद के जाइए भाई बलिहार जाइए, उना जेड़े गुरबाणी दी कथा सुन दे। इस प्रकार फिर अगे दसते हैं जे
राम नाम सब है राम नाम,
जो राम परमेश्वर दा नाम है, ए राम परमेश्वर दे नामा नामा ही, ए नाम ही साडे लई सब सारा कुछ है। ते भाव की ए जो परमेश्वर दा नाम है, इस राम नाम नू जो भी जपदा है उस नू जिस राम दा ए नाम है ओ फिर प्रगट हो जांदा है। इस करके
रस गुरमत रस रस के,
ते उसे नाम रस दे गुरमत गुर सिख्या द्वारा रस इथे रस के इथे कक्का फिर नाल बोलना। सारे शब्द जी दो थां ते कक्के नाल बोलने, बाकी सारे बकरे बकरे ने। एक तां गट के एक रस के, ए दो पाठ कठे ने, बाकी अलग अलग। इस करके फिर गुरमत गुरां दी सिख्या द्वारा रस प्रेम करके रस के रसी होके गुरमत द्वारा रस प्रेम प्रेम रूप ब्रह्म दे रस विच रस गए हां।
हर अमृत हर जल पाया,
असी हर हर परमेश्वर दे नाम रूपी अमृत जल नू गुरां दी सिख्या द्वारा पौना कीता है।
सब लाथी तिस तिस के,
तिस उस नाम दे करके सब सारी तिस तृष्णा लाथी लह जांदी है, भाव निवृत हो गई है, लथ गई है, लह गई है। जो हर परमेश्वर हर अमृत हर जल पाया, जो हर परमेश्वर अमृत मृत्यु तो रहत है, ते जिसने उस हर परमेश्वर दे नाम रूपी जल नू गुरां पासों प्राप्त कीता है, सब लाथी तिस तिस के, तिस उस पुरुष दे अंदरों सारी तिस तृष्णा, एक तिस उस पुरुष दे एक तिस तृष्णा, तृष्णा ए जड़ी पदार्थां दी विषयां दी प्यास सी ए लह गई है।
हमरी जात पात गुर सतगुर,
हमरी साडी जात जाति ते पात इज्जत जां पात पंगति, जड़ी गुरसिखां दी कतार विच शामिल होना, गुर बड़े पूजनीक सतगुरु जी ही हन। इस करके
हम वेचियो सिर गुर के,
हम असी तिस गुरु दे पास अपना सिर वेचियो बेच दता है, भाव सब कुछ सतगुरु नूं अर्पण कर दता है।
जन नानक नाम परियो गुर चेला,
सतगुरु जी कथन कर दे कि साडे जना दा नाम गुरां दा चेला सिख परियो पै गया, ते इस करके
गुर राखो लाज जान के।
हे सतगुरु जी, हुण तुसी अपनी नां दी लाज रखियो, क्योंकि साडा तुहाडे जुमे असी लागे, असी तुहाडे चेले वजदे आ, तुहाडे सिख वजदे आ, तुसी साडे औगणा देखो भी असी कहे जा, तुसी ए देखो भी असी सचे पातशाह जी तुहाडे सिख वजदे, तुसी अपने नां दी लाज रखियो। गुर राखो लाज जन के, अपने जना दी लाज नूं रखना करो। जन ते के गुर ते के अलग अलग पाठ, बस दो ही पाठ कठे है। अगे दसदे हन जे
सूही महला चौथा,
सूही रागनी दे अंदर चौथे पातशाह दा अगे शब्द है जे
हर हर नाम भजो पुरखोत्तम,
जिन्हां ने पुरखोत्तम पुरखां दे विचों उत्तम, पुरख जमा उत्तम जेड़ा होड़ा लगे ना व्याकरण दे विच इहदा ऊड़ा बन जाना बोलण च, पुरख उत्तम जिन्हां ने पुरखां च उत्तम पुरुष कहिंदे, जिन्हां ने पुरखोत्तम उत्तम परमेश्वर है वाहिगुरु, जां फिर उत्तम पुरशां ने हर हरे परे करन वाले हर परमेश्वर दा नाम जेड़ा जपियो जपना कीता है।
सब बिनसे दालद दलगा,
इहनू पाए पाठ नूं, इह सारे महंगे पाठ न, इहनू इस तरह दलगा घग्गा, इह घग्गा बना बन जावे इस दा ਤੇ ਇਹਨੂੰ ਉਚਾਰਨ ਦੇ ਵਿੱਚ ਥੋੜਾ ਜਿਹਾ ਇਸ ਢੰਗ ਦੇ ਨਾਲ ਹੀ ਬੋਲਣਾ। ਉਹਨਾਂ ਦੇ ਸਾਰੇ ਦਾਲ ਦਲਿੱਦਰ, ਦਲਗਾ ਇਹਦਾ ਅਰਥ ਬਣੇਗਾ ਦਲ ਜਮਾਂ ਅਗਾ, ਦਲ ਦਾ ਅਰਥ ਹੈ ਸਮੂਹ ਤੇ ਅਗਾ ਦਾ ਹੋ ਗਿਆ ਪਾਪ, ਸਾਰੇ ਪਾਪ ਉਹਨਾਂ ਦੇ ਬਿਨਸੇ ਨਾਸ ਹੋ ਗਏ ਹਨ।
ਭਾ ਜਨਮ ਮਰਨਾ ਮਿਟਿਓ ਗੁਰ ਸਬਦੀ,
ਉਹਨਾਂ ਨੇ ਹੀ ਗੁਰੂ ਸਾਹਿਬ ਜੀ ਦੇ ਸਬਦੀ ਉਪਦੇਸ਼ ਦੀ ਕਮਾਈ ਕਰਕੇ ਆਪਣਾ ਜੰਮਣਾ ਮਰਨਾ ਜਿਹੜਾ ਇਹਦਾ ਡਰ ਸੀ, ਜਿਹੜਾ ਭਾਉ ਨਾਮ ਡਰਦਾ ਹੈ, ਮੇਟਿਓ ਮੇਟ ਲਿਆ ਹੈ।
ਹਰ ਅਸਥਿਰ ਸੇਵ ਸੁਖ ਸਮੰਗ,
ਸਦਾ ਅਸਥਿਰ ਇਸਤਿਤ ਸਰੂਪ ਹੈ ਜਿਹੜਾ, ਉਹ ਹਰ ਪਰਮੇਸ਼ਰ ਦਾ ਸੇਵ ਸੇਵਨ ਕਰਕੇ ਉਸਦੇ ਸੁਖ ਆਨੰਦ ਸਰੂਪ ਵਿੱਚ ਸਮਗਾ ਸਮਾ ਗਏ ਹੈ, ਉਹਨਾਂ ਦੇ ਸੁਖ ਸਰੂਪ ਨੂੰ ਸਮਗਾ ਸਮਝ ਲਿਆ ਹੈ ਉਹਨਾਂ ਨੇ।
ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ,
ਇਸ ਲਈ ਹੇ ਮੇਰੇ ਮਨਾ ਤੂੰ ਅਤ ਅਤਿਅੰਤ ਹੀ ਪਿਰਗਾ, ਪਿਆਰੇ ਰਾਮ ਪਰਮੇਸ਼ਰ ਦਾ ਨਾਮ ਭਜ ਭਜਨਾ ਕਰ, ਅਤਿਅੰਤ ਪਿਆਰ ਨਾਲ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ।
ਮੈਂ ਮਨ ਤਨ ਅਰਪ ਧਰਿਓ ਗੁਰ ਆਗੈ,
ਮੈਂ ਆਪਣਾ ਮਨ ਤੇ ਤਨ ਗੁਰਾਂ ਦੇ ਆਗੈ ਅੱਗੇ ਅਰਪਣ ਕਰਨ ਰੂਪੀ ਧਰ ਦਿੱਤਾ, ਅਰਪ ਅਰਪਣ ਕਰਕੇ ਧਰਿਓ ਧਰ ਟਿਕਾ ਦਿੱਤਾ, ਇਸ ਕਰਕੇ ਫਿਰ
ਸਿਰ ਵੇਚ ਲਿਓ ਮੁੱਲ ਮਹਿਗਾ,
ਇਸ ਪ੍ਰਕਾਰ ਆਪਣਾ ਸਿਰ ਮਹਿੰਗਾ ਮਹਿੰਗੇ ਮੁੱਲ ਵੇਚ ਲਿਓ ਲਿਆ। ਕਿਵੇਂ ਵੇਚਿਆ? ਮੇਰੇ ਮਹਿੰਗੇ ਮੁੱਲ, ਜਿਵੇਂ ਕੋਈ ਕਹੇ ਕਹਿੰਦਾ ਵੀ ਮੈਂ ਗਾਂ ਮਹਿੰਗੇ ਮੁੱਲ ਵੇਚ ਦਿੱਤੀ, ਵੀ ਉਹ ਮਤਲਬ ਮੈਨੂੰ ਮੁੱਲ ਬਹੁਤ ਮਿਲ ਗਿਆ ਉਹਦਾ ਚੰਗਾ, ਮਹਿੰਗੇ ਮੁੱਲ ਇਸ ਕਰਕੇ ਵੀ ਹੰਕਾਰ ਰੂਪੀ ਸਿਰ ਦੇ ਕੇ, ਹੰਕਾਰ ਰੂਪੀ ਸਿਰ ਦੇ ਦਿੱਤਾ ਤੇ ਹੰਕਾਰ ਰੂਪੀ ਸਿਰ ਦੇ ਕੇ ਮਹਿੰਗੇ ਮੁੱਲ ਵਾਲੀ ਨਿਮਰਤਾ ਲੈ ਲਈ ਹੈ। ਨਿਮਰਤਾ ਦਾ ਕੋਈ ਮੁੱਲ ਨਹੀਂ, ਸਿਰ ਆ ਜਿਹੜਾ ਇਹ ਤਾਂ ਨਿਕੰਮਾ ਸੀ, ਇਹਦੇ ਵਿੱਚ ਤਾਂ ਵਿਕਾਰ ਵੀ ਚੱਲਦੇ ਸੀ, ਇਹਦੇ ਵਿੱਚ ਮਾੜੇ ਸੰਕਲਪ ਵੀ ਚੱਲਦੇ ਸੀ, ਇਹ ਮੈਂ ਹੁਣ ਮਹਿੰਗੇ ਮੁੱਲ ਵਾਲੀ ਜਿਹੜੀ ਨਿਮਰਤਾ ਲੈ ਲਈ ਹੈ, ਸਿਰ ਦੇ ਬਦਲੇ ਸੱਤ ਆਤਮ ਵਸਤੂ ਨੂੰ ਪ੍ਰਾਪਤ ਕਰ ਲਿਆ, ਇਸ ਕਰਕੇ ਇਹ ਮਹਿੰਗੀ ਵਸਤੂ ਮਿਲ ਗਈ ਮੈਨੂੰ ਸਸਤੀ ਦੇ ਕੇ
ਰਹਾਉ।
ਇਹਦੇ ਵਿੱਚ ਉਹ ਭਾਈ ਮਨੀ ਸਿੰਘ ਦੀ ਜਿਹੜੀ ਸਾਧ ਸਿੰਘ ਜੀ ਸਾਖੀ ਆ ਉਹ ਲਿਖੀ ਸੀ, ਇੱਕ ਬੇਦੀ ਸਾਹਿਬ ਕੁੱਲ ਦੇ ਵਿੱਚੋਂ ਹੋਇਆ, ਉਹਨੇ ਲਿਖਿਆ ਵੀ ਭਾਈ ਮਨੀ ਸਿੰਘ ਨੇ ਜਦੋਂ ਬੰਦ ਬੰਦ ਕਟਵਾਇਆ ਨਾ, ਉਸ ਵੇਲੇ ਇੱਕ ਦੋਹਰਾ ਬੋਲਿਆ ਸੀ, ਕਹਿੰਦਾ ਤਨ ਗੰਦਗੀ ਕੀ ਕੋਠੜੀ ਹਰ ਹੀਰਿਆਂ ਦੀ ਖਾਣ, ਸਿਰ ਦਿੱਤਿਆਂ ਜੇ ਹਰ ਮਿਲੇ ਤਾਂ ਪੀ ਸਸਤਾ ਜਾਣ। ਇਹ ਸਸਤਾ ਹੈ ਸਿਰ ਦੇ ਕੇ ਨਾਮ ਮਿਲ ਗਿਆ, ਇਹ ਸਸਤਾ ਹੈ ਕਿ ਸਿਰ ਦੇ ਕੇ ਗਿਆਨ ਮਿਲ ਗਿਆ, ਇਹ ਸਸਤਾ ਕਿ ਸਿਰ ਦੇ ਕੇ ਗੁਰੂ ਸਾਹਿਬ ਜੀ ਮਿਲ ਗਏ। ਕਹਿੰਦੇ ਇਹ ਸਿਰ ਸਸਤਾ ਸੀ, ਮਹਿੰਗਾ ਸੌਦਾ ਤਾਂ ਗੁਰੂ ਦਾ ਮਿਲਣਾ ਸੀ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ, ਇਹ ਇਸ ਤਰ੍ਹਾਂ ਫਰਮਾਨ ਕੀਤਾ ਹੈ। ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਨਰਪਤ ਰਾਜੀ ਰੰਗ ਰਸ ਮਾਣ ਹੈ,
ਜੋ ਨਰਪਤ ਨਰਾਂ ਦੇ ਸਵਾਮੀ ਮਾਲਕ ਰਾਜੇ ਰੰਗ ਖੁਸ਼ੀਆਂ ਰਸ ਰਸਾਂ ਕਿਸਾਨ ਨੂੰ ਮਾਣੇ ਮਾਣਦੇ ਹੈ, ਤੇ ਜਾਂ ਰਸ ਆਨੰਦ ਦੇ ਸਹਿਤ ਰੰਗ ਜੋਜ ਤਮਾਸਿਆਂ ਨੂੰ ਮਾਣਦੇ ਰਹਿੰਦੇ ਨੇ, ਪਰ ਪਰਮੇਸ਼ਰ ਦੇ ਜਿਹੜਾ ਨਾਮ ਹੈ ਉਹ ਤੋਂ ਉਹ ਸੱਖਣੇ ਹਨ। ਅੱਗੇ ਦੱਸਦੇ ਬਿਨ ਨਾਵੈ
ਬਿਨ ਨਾਵੈ ਪਕੜ ਖੜੇ ਸਭ ਕਲਗਾ,
ਤੇ ਇਸ ਤਰ੍ਹਾਂ ਪਰ ਪਰਮੇਸ਼ਰ ਦੇ ਨਾਵੇ ਨਾਮ ਤੋਂ ਬਿਨ ਬਗੈਰ ਹੋਣ ਕਰਕੇ ਸਭ ਸਾਰੇ ਉਹ ਕੀ ਹੈ ਕਲੰਗਾ, ਕਲੰਗਾ ਕੀ ਹੈ ਕਾਲ ਨੇ ਪਕੜ ਕੇ ਉਹਨਾਂ ਨੂੰ ਇਹਨੂੰ ਖੜੇ ਖੜੇ ਨਹੀਂ ਕਰਨਾ, ਇੱਕ ਤਾਂ ਖੜੇ ਹੁੰਦਾ ਖੜੇ ਤਾਂ ਹੋ ਗਿਆ ਖੜਨਾ, ਇਹ ਜਿਹੜੇ ਮਾਝੇ ਵਾਲੇ ਤੁਹਾਡੇ ਵਿੱਚ ਵਿਦਿਆਰਥੀ ਵੀ ਇਹ ਮਾਝੇ ਦੀ ਬੋਲੀ ਹੈ ਖੜੇ, ਕਹਿੰਦਾ ਖੜਨਾ, ਆਉਣ ਤਾਂ ਕਹਿੰਦੇ ਨਹੀਂ ਸੀ ਉਹ ਤੇ ਜਿਹੜੇ ਪਹਿਲਾਂ ਪੜ ਕੇ ਗਏ ਹੈ ਉਹਨੂੰ, ਇਹਨਾਂ ਨੇ ਮਾਲਵੇ ਵਾਲਿਆਂ ਨੇ ਹੱਸਣਾ ਕਿ ਇਹ ਖੜਨਾ ਕਹਿੰਦੇ, ਕਹਿੰਦੇ ਸਾਡੀ ਬੋਲੀ ਇਹੀ ਹੈ ਖੜਨਾ, ਲਿਜਾਣੇ ਨੂੰ ਖੜਨਾ ਕਹਿੰਦੇ ਆ। ਕਹਿੰਦੇ ਇਸ ਪ੍ਰਕਾਰ ਉਹਨਾਂ ਨੇ ਫਿਰ ਲੈ ਜਾਣਾ, ਜਮਾਂ ਨੇ ਲੈ ਜਾਣਾ, ਕਿਵੇਂ ਲੈ ਜਾਣਾ, ਕਲੰਗਾ ਪਾਪੀ ਜਾਣ ਕੇ ਇਹਦੇ ਸਿਰ ਕਲੰਕ ਦੇ ਸਹਿਤ ਜਾਣ ਕਰਕੇ ਫੜ ਲਏ ਨੇ, ਉਹ ਵੀ ਕਲੰਕ ਦੇ ਸਹਿਤ ਨੇ, ਕਲ ਅਗਾ ਕਲ ਕਲਯੁਗ ਦੇ ਅਗਾ ਪਾਪਾਂ ਕਰਕੇ ਫੜ ਕੇ ਲੈ ਜਾਣਗੇ ਜਮਦੂਤ।
ਧਰਮ ਰਾਏ ਸਿਰ ਡੰਡ ਲਗਾਨਾ,
ਫਿਰ ਧਰਮ ਰਾਜ ਨੇ ਹਾਰ ਥੋੜੀ ਪਾਉਣੇ ਉੱਥੇ ਲਿਜਾ ਕੇ ਵੀ ਸਵਾਗਤ ਕਰਨਾ, ਡੰਡੇ ਮਾਰਨੇ ਨੇ ਪਰਲੋਕ ਦੇ ਲਿਆ ਕੇ, ਧਰਮ ਰਾਜ ਨੇ ਸਿਰ ਦੇ ਉੱਤੇ ਡੰਡ ਡੰਡਾ ਲਗਾਉਣਾ 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 ਕੀਤਾ, ਇਸ ਕਰਕੇ ਫਿਰ ਮਾਲਕੌਸ਼ੀ ਦੀ ਵਾਰ ਦੇ ਵਿੱਚ ਕਲਗੀਧਰ ਮਹਾਰਾਜ ਨੇ ਲਿਖਿਆ ਉਹ ਸਰੂਪ ਉੱਥੇ ਹੈ ਦਮਦਮਾ ਸਾਹਿਬ, ਬਾਬਾ ਦੀਪ ਸਿੰਘ ਦਾ ਲਿਖਿਆ। ਉਹ ਕਹਿੰਦੇ ਬਿਨ ਕੇਸਾਂ ਸਿਰ ਕੂਟੀਐ ਚੀਕਾਰੇ ਕੌਣ ਛਡਾਏ। ਜਿਹੜੇ ਸਿਰ ਮਨਾ ਦਿੰਦੇ ਕਹਿੰਦੇ ਸਿਰ ਦੇ ਵਿੱਚ ਕਣ ਵੱਜਦੇ ਆ ਉਹਨਾਂ ਦੇ, ਫਿਰ ਵੀ ਸਿਰ ਕਿਉਂ ਮਨਾਇਆ ਸੀ, ਦਾਤ ਰੱਬ ਨੇ ਦਿੱਤੀ, ਇਹ ਸਜ਼ਾ ਮਿਲਦੀ ਹੈ ਪਰਲੋਕ ਦੇ ਵਿੱਚ, ਇਸ ਕਰਕੇ ਸਿਰ ਦੇ ਉੱਤੇ ਡੰਡ ਲੱਗਦਾ ਹੈ। ਇਉਂ ਸਾਧ ਸਿੰਘ ਜੀ ਫਿਰ ਉਹ ਪਛਤਾਉਣਾ ਪੈਂਦਾ ਉਹਨਾਂ ਨੂੰ,
ਫਿਰ ਪਛਤਾਨੇ ਹੱਥ ਫਲਗਾ।
ਜਦੋਂ ਫਲ ਅਗਾ ਇਹਦੇ ਵਿੱਚੋਂ ਬਣਨੇ ਵਿਆਕਰਨ ਦੇ, ਫਲ ਜਮਾਂ ਅਗਾ, ਅਗਾ ਪਾਪਾਂ ਦਾ ਫਲ ਹੱਥ ਆਇਆ ਤਾਂ ਫਿਰ ਪੁਨਾ ਪਛਤਾਉਣੇ ਪਛਤਾਉਂਦੇ ਨੇ। ਫਿਰ ਫਲ ਘਾ, ਫਲ ਮਾਰਨ ਵਾਲੀ ਜਿਹੜੀ ਤਲਵਾਰ ਹੈ ਇਹਦਾ ਫਿਰ ਘਾ ਜਿਹੜਾ ਜਖ ਹੁੰਦਾ ਹੈ। ਤੇ ਆਪਣ ਕਟਾਰੀ ਆਪਸ ਕੋ ਲਾਈ ਮਨ ਆਪਣਾ ਕਿਨੋ ਫਾਟ, ਆਪਣੇ ਹੱਥੀਂ ਆਪ ਹੀ ਮਾਰਨ ਵਜੋਂ ਆਪਣੀ ਤਲਵਾਰ ਆਪ ਹੀ ਕੋਈ ਮਾਰ ਲਵੇ। ਇਹ ਇਉਂ ਹੈ ਵੀ ਆਪਣੇ ਹੱਥੀਂ ਕੀਤੇ ਹੋਏ ਕਰਮਾਂ ਦਾ ਫਲ ਆਪ ਹੀ ਅੱਗੇ ਭੋਗਣਾ ਪੈਂਦਾ। ਆਹ ਭਾਵ ਲਿਆ ਹੈ,
ਹਰ ਰਾਖ ਰਾਖ ਜਨ ਕਿਰਮ ਤੁਮਾਰੇ।
ਹੇ ਹਰ ਪਰਮੇਸ਼ਰ ਸਾਨੂੰ ਰਾਖ ਰਾਖ ਰੱਖਣਾ ਕਰ, ਰੱਖਣਾ ਕਰ, ਆਪਣੇ ਚਰਨਾਂ ਦੀ ਸ਼ਰਧਾ ਰੂਪੀ ਰਾਖ ਧੂੜ ਦੇ ਕੇ ਸਾਡੀ ਰਾਖ ਰੱਖਿਆ ਕਰ, ਇਹ ਦੂਜਾ ਅਰਥ ਹੈ। ਇਸ ਕਰਕੇ ਹੇ ਵਾਹਿਗੁਰੂ,
ਜਨ ਕਿਰਮ ਤੁਮਾਰੇ।
ਅੱਛਾ ਇਹ ਰਹਿ ਗਿਆ ਸੀ, ਕੋਈ ਨੀ, ਦੁਬਾਰੇ ਦੁਬਾਰੇ ਬੋਲੋ ਜੀ।
ਹਰ ਰਾਖ ਰਾਖ ਜਨ ਕਿਰਮ ਤੁਮਾਰੇ।
ਹੇ ਹਰ ਪਰਮੇਸ਼ਰ ਸਾਨੂੰ ਰਾਖ ਰਾਖ ਰੱਖਣਾ ਕਰ, ਰੱਖਣਾ ਕਰ, ਇੱਕ ਤਾਂ ਇਹ ਅਰਥ ਹੋ ਗਿਆ, ਇੱਕ ਆਪਣੇ ਚਰਨਾਂ ਦੀ ਸ਼ਰਧਾ ਰੂਪੀ ਰਾਖ ਧੂੜੀ ਦੇ ਕੇ ਸਾਡੀ ਰਾਖ ਰੱਖਿਆ ਕਰ। ਇਸ ਕਰਕੇ ਮਹਾਰਾਜ ਜਨ ਕਿਰਨ ਤੁਮਾਰੇ, ਅਸੀਂ ਤੁਹਾਡੇ ਕਿਰਮ ਨਿੱਕੇ ਦਾਸ ਹਾਂ ਮਹਾਰਾਜ ਤੁਹਾਡੇ। ਅੱਗੇ ਚਲੋ ਜੀ।
ਸਰਨਾਗਤ ਪੁਰਖ ਪ੍ਰਤਪਲਗਾ।
ਹੇ ਪ੍ਰਤਪਲਗਾ, ਪ੍ਰਤਪਾਲਨ ਕਰਨ ਵਾਲੇ, ਪ੍ਰਤਪਾਲਨਾ ਕਰਨ ਵਾਲੇ ਪੁਰਖ ਪੂਰਨ ਪ੍ਰਭੂ, ਅਸੀਂ ਤੁਹਾਡੀ ਸਰਨਾਗਤ ਸ਼ਰਨ ਵਿੱਚ ਆਏ ਹਾਂ। ਜੋ ਵੀ ਸ਼ਰਨ ਆਉਂਦਾ ਹੈ ਤੂੰ ਉਸ ਦੇ ਪ੍ਰਤ, ਪ੍ਰਤ ਪਲ ਅਗਾ ਇਹਦੇ ਚੋਂ ਅਰਥ ਬਣੂਗਾ ਹੁਣ, ਪ੍ਰਤ ਅਲੱਗ, ਪ੍ਰਤ ਜਮਾਂ ਪਲ ਜਮਾਂ ਅਗਾ, ਉਹਦੇ ਪ੍ਰਤ ਤਾਂ ਹੀ ਪਲ ਪਾਲਣਾ ਕਰਕੇ ਪੂਰਨ ਤੌਰ ਤੇ ਅਗਾ ਅਗਾ ਦਿੰਦੇ, ਰਜਾ ਦਿੰਦੇ ਹੋ ਫਿਰ ਤੁਸੀਂ, ਇਹ ਉਹਦੇ ਅਰਥ ਦੇ ਵਿੱਚ ਕਰਨਾ ਤੇ ਪਾਠ ਦੇ ਵਿੱਚ ਤੁਸੀਂ ਪ੍ਰਤ ਪਲਗਾ ਇਸ ਤਰ੍ਹਾਂ ਇਕੱਠੇ ਹੀ ਕਰਨਾ। ਅੱਗੇ ਚਲੋ ਜੀ।
ਦਰਸ਼ਨ ਸੰਤ ਦੇਹੋ ਸੁਖ ਪਾਵੇ।
ਪਰਮੇਸ਼ਰ ਆਪਣੇ ਸੰਤ ਸਾਂਤ ਚਿੱਤ ਮਹਾਤਮਾ ਜਨਾਂ ਦੇ ਦਰਸ਼ਨ ਦੀਦਾਰ ਕਰਨ ਸਾਨੂੰ ਦੇਹੋ ਦੇਣਾ ਕਰੋ ਜੀ।
ਦਰਸ਼ਨ ਸੰਤ ਦੇਹੋ ਸੁਖ ਪਾਵੇ।
ਪਰਮੇਸ਼ਰ ਆਪਣੇ ਸੰਤ ਸ਼ਾਂਤ ਚਿੱਤ ਮਹਾਤਮਾ ਜਨਾਂ ਦੇ ਦਰਸ਼ਨ ਦੀਦਾਰ ਸਾਨੂੰ ਕਰਨਾ ਦੇਹੋ ਦੇਣਾ ਕਰੋ, ਕਿਉਂਕਿ ਜਿਵੇਂ ਉਹ ਸੰਤ ਜਨ ਨਾਮ ਰਸ ਦਾ ਸੁਖ ਆਨੰਦ ਪਾਵੇ ਪਾਉਂਦੇ ਨੇ, ਇਉਂ ਅਸੀਂ ਵੀ ਭਜਨ ਸਿਮਰਨ ਕਰਕੇ ਸੁਖ ਨੂੰ ਪਾ ਲਈਏ।
ਪ੍ਰਭ ਲੋਚ ਪੂਰ ਜਨ ਤੁਮਗਾ।
ਇਹ ਪ੍ਰਭ ਪਰਮੇਸ਼ਰ ਸੀ ਤੁਮਗਾ, ਤੁਹਾਡੇ ਹੀ ਜਨ ਦਾਸਾਂ ਦੇ ਦਾਸ ਹਾਂ, ਤੁਸੀਂ ਸਾਡੀ ਇਹ ਲੋਚ ਚਾਹਨਾ ਪੂਰੀ ਕਰ ਦਿਓ ਮਹਾਰਾਜ।
ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸਵਾਮੀ।
ਹੇ ਸਵਾਮੀ ਮਾਲਕ ਪ੍ਰਭ ਪਰਮੇਸ਼ਰ, ਤੁਸੀਂ ਮਹਾਰਾਜ, ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸਵਾਮੀ। ਹੇ ਸਵਾਮੀ ਮਾਲਕ ਪ੍ਰਭ ਪਰਮੇਸ਼ਰ, ਤੁਸੀਂ ਸਮਰੱਥ ਸਰਵ ਸ਼ਕਤੀਮਾਨ ਪੁਰਖ ਪੂਰਨ ਅਤੇ ਸਭ ਤੋਂ ਵੱਡੇ ਐਸੇ ਹੋ ਤੁਸੀਂ ਮਹਾਰਾਜ।
ਕੋ ਦੀਜੈ ਦਾਨ ਹਰ ਨਿਮਗਾ।
ਤੇ ਇਸ ਕਰਕੇ ਤੁਸੀਂ ਮਹਾਰਾਜ ਵੱਡੇ ਦੀਰਘ ਉੱਚੇ ਹੋ। ਹੇ ਹਰ ਪਰਮੇਸ਼ਰ, ਮੈਂ ਮੇਰੇ ਕੋ ਤਾਈ ਇੱਕ ਤੁਸੀਂ ਮਹਾਰਾਜ ਨਿਮਗਾ, ਨਿਮਗਾ ਦਾ ਮਤਲਬ ਨਿਮਕ ਮਾਤਰ, ਆਪਣੇ ਨਾਮ ਜਾਂ ਦਰਸ਼ਨਾਂ ਦਾ ਦਾਨ ਦੀਜੈ, ਦਾਨ ਦੇਣਾ ਕਰੋ। ਨਿਮਗਾ ਨਮਕ, ਜਿਹੜਾ ਦਾਲ ਸਬਜ਼ੀ ਪਾਉਂਦੇ ਆ ਉਹ ਨਮਕ ਰੂਪੀ ਹਰ ਨਾਮ ਦੇਵੋ, ਭਾਵ ਨਮਕ ਜਿਹੜਾ ਪਾਉਣ ਦੇ ਨਾਲ ਸਾਰੀਆਂ ਸਬਜ਼ੀਆਂ ਦਾਲਾਂ ਸਵਾਦ ਬਣ ਜਾਂਦੀਆਂ ਨੇ, ਨਹੀਂ ਵੀ ਫਿੱਕੀਆਂ ਨੂੰ ਕਹਿੰਦੇ। ਜਿਹੜਾ ਨਾਮ ਹੈ, ਨਾਮ ਤੋਂ ਬਿਨਾਂ ਸਾਰੇ ਕਰਮ ਧਰਮ ਫਿੱਕੇ ਨੇ, ਨਾਮ ਇੱਕ ਲੂਣ ਦੀ ਨਾ ਹੀ ਹੈ ਥੋੜੇ ਮਾਤਰ, ਇਉਂ ਤੇਰੇ ਨਾਮ ਕਰਕੇ ਸਾਰੇ ਸਾਧਨ ਸਫਲੇ ਹੁੰਦੇ ਨੇ। ਨਿਮਗਾ ਨਿਮਰਤਾ ਦਾ ਦਾਨ ਦੇਣਾ ਕਰੋ, ਨਿਮਗਾ ਦਾ ਅਰਥ ਨਿਮਣਾ, ਇਹ ਵੀ ਨਿਮਰਤਾ ਦਾ ਦਾਨ ਦਿਓ ਮਹਾਰਾਜ। ਹਾਂ ਇਹਦੇ ਚ ਪਾਠ ਅੰਤਰ ਹੈ ਸਾਧ ਸਿੰਘ ਜੀ, ਚੰਗਾ ਭਾਈ ਖਿਆਲ ਰੱਖਿਆ ਕਰੋ ਜਿੱਥੇ ਕੋਈ ਹੁੰਦਾ। ਤੇ ਪਾਠ ਅੰਤਰ ਇਹਦੇ ਚ ਦੇਖੋ, ਤੁਹਾਡਿਆਂ ਕਿਸੇ ਵੀ ਪੋਥੀ ਦੇ ਵਿੱਚ ਇਹ ਜਿਹੜਾ ਦੀਜਾ, ਜਿਹੜਾ ਮੋਕੋ ਦੀਜੇ ਦੇ ਥਾਂ ਤੇ ਕੀਜਾ ਹੈਗਾ ਕਿਸੇ ਕੋਲ? ਹਾਂ ਉਹ ਤੁਹਾਡੇ ਕੋਲ ਵੀ ਦੀਜਾ ਸਭ ਕੋਲ। ਤੇ ਇਹ ਜਿਹੜਾ ਪਾਠ ਅੰਤਰ ਹੈ, ਮੈਂ ਤਾਂ ਪੁੱਛਿਆ ਵੀ ਇਹ ਵੀ ਇਹ ਪਾਠ ਮੁੱਖ ਤਾਂ ਇਹੀ ਹੈ ਮੋਕੋ ਦੀਜੈ, ਤੇ ਮੋਕੋ ਕੀਜੈ ਇਹ ਦੂਸਰਾ ਪਾਠ ਹੈ, ਇਹਨੂੰ ਆਪਾਂ ਗਲਤ ਵੀ ਨਹੀਂ ਕਹਿ ਸਕਦੇ, ਪਾਠ ਅੰਤਰ ਹੈ ਇਹ। ਤੇ ਅਰਥ ਦੋਨਾਂ ਦੇ ਬਣ ਜਾਂਦੇ ਆ। ਮੋਹਕੋ ਦੀਜਾ ਦਾਨ, ਇੱਕ ਤਾਂ ਹੋ ਗਿਆ ਵੀ ਮੈਨੂੰ ਮਹਾਰਾਜ ਇਹ ਦਾਨ ਦੇਣਾ ਕਰੋ, ਤੇ ਉਸ ਦੂਸਰਾ ਹੋ ਗਿਆ ਤੇ ਮੋਹਕੋ ਕੀਜਾ ਦਾਨ, ਮੈਨੂੰ ਇਹ ਦਾਨ ਮਤਲਬ ਕਿ ਨਿਮਰਤਾ ਦਾ ਦਾਨ ਦੇਣਾ ਕੀਜਾ ਕਰੋ, ਨਿਮਰਤਾ ਦਾਨ ਦੇਣਾ ਕੀਜਾ ਕਰੋ, ਉਹਦਾ ਵੀ ਅਰਥ ਬਣ ਗਿਆ। ਹਾਂਜੀ ਅੱਗੇ ਚਲੋ।
ਜਨ ਨਾਨਕ ਨਾਮ ਮਿਲੇ ਸੁਖ ਪਾਵੇ।
ਸਾਨੂੰ ਇਹ ਕਥਨ ਕਰ ਰਹੇ, ਹੇ ਪਰਮੇਸ਼ਰ ਸਾਨੂੰ ਜਨ ਦੱਸ, ਸਾਨੂੰ ਜੇਕਰ ਤੇਰਾ ਨਾਮ ਮਿਲੇ ਮਿਲ ਜਾਵੇ ਤਾਂ ਹੀ ਸੁਖ ਆਨੰਦ ਪਾਵੇ, ਪਾਉਣਾ ਕਰਾਂਗੇ, ਕਿਉਂਕਿ ਜਿਸ ਨੂੰ ਤੇਰਾ ਨਾਮ ਮਿਲਦਾ ਹੈ ਉਹ ਤੇਰੇ ਸੁਖ ਸਰੂਪ ਨੂੰ ਪਾਉਣਾ ਕਰਦਾ ਹੈ।
ਹਮ ਨਾਮ ਵਿਟੋ ਸਦ ਘੁੰਮਗਾ।
ਹਮ ਅਸੀਂ ਸਦ ਹਮੇਸ਼ਾ ਤੇਰੇ ਨਾਮ ਦੇ ਵਿੱਟੋਂ ਉਪਰੋਂ ਤੇ ਘੁੰਮਗਾ ਬਲਿਹਾਰ ਜਾਂਦੇ ਹਾਂ, ਵਾਰਨੇ ਫੇਰਨੇ ਘੋਰਨੇ ਜਾਂਦੇ ਹਾਂ।
ਸੂਹੀ ਮਹੱਲਾ ਚੌਥਾ।
ਸੂਹੀ ਰਾਗਣੀ ਦੇ ਅੰਦਰ ਹੁਣ ਅੱਗੇ ਜਿਹੜਾ ਸ਼ਬਦ ਹੈ ਦੇਖੋ, ਇਹਦੇ ਚ ਤਾਂ ਆਏ ਸੀ ਬਹੁਤੇ ਘੱਗੇ, ਹੁਣ ਅਗਲਾ ਸ਼ਬਦ ਹੈ ਉਹਦੇ ਚ ਆਉਣੇ ਨੇ ਨੰਗੇ। ਨੰਗਾ ਵੀ ਔਖਾ ਹੁੰਦਾ, ਘੱਗਾ ਵੀ ਔਖਾ ਹੁੰਦਾ, ਨਿੰਝਾਂ ਵੀ ਔਖਾ ਹੁੰਦਾ, ਤੇ ਇਸ ਕਰਕੇ ਤੇ ਉਹ ਫਿਰ ਇਹਨਾਂ ਅੱਖਰਾਂ ਨੂੰ ਚੰਗੀ ਤਰ੍ਹਾਂ ਪਾਈ ਧਿਆਨ ਦੇ ਨਾਲ ਪਕਾਉਣਾ ਕਰਨਾ। ਹਾਂਜੀ ਬੋਲੋ ਜੀ।
ਹਰ ਨਾਮਾ ਹਰ ਰੰਗ ਹੈ।
ਹਰ ਪਰਮੇਸ਼ਰ ਦਾ ਨਾਮਾ ਨਾਮ ਹੀ ਹਰ ਪਰਮੇਸ਼ਰ ਦਾ ਰੰਗ ਪਿਆਰ ਉਤਪੰਨ ਕਰਨ ਵਾਲਾ ਹੈ, ਅਤੇ ਹਰ ਪਰਮੇਸ਼ਰ ਦਾ ਜਿਹੜਾ ਰੰਗ ਹੈ ਬੋਲਦੇ ਹੋ, ਹਰ
ਹਰ ਰੰਗ ਮਜੀਠਾ ਰੰਗ।
ਹਰ ਪਰਮੇਸ਼ਰ ਦਾ ਰੰਗ ਪਿਆਰ ਹੀ ਮਜੀਠਾ, ਮਜੀਠ ਰੰਗ, ਰੰਗ ਦੀ ਨਿਆਂ ਹੀ ਪੱਕਾ ਹੈ। ਮਜੀਠ ਦਾ ਰੰਗ ਪੱਕਾ ਹੁੰਦਾ ਹੈ, ਕਸੁੰਬੇ ਦਾ ਕੱਚਾ ਹੁੰਦਾ ਹੈ। ਕਾਇਆ ਰੰਗਣ ਜੇਥਿਆ ਪਿਆਰੇ, ਪਾਈਆ ਨੌ ਮਜੀਠ ਰੰਗਣ ਵਾਲਾ ਜੇ ਰੰਗਾ ਸਾਹਿਬ। ਇੱਥੇ ਵੀ ਗੰਗੇ ਬੋਲਣੇ ਅਜਿਹੀ ਸੰਤ ਨੇ ਕਹੂੰਗਾ ਰੰਗਣ ਵਾਲਾ ਜੇ ਰੰਗਾ ਸਾਹਿਬ ਗੱਗੇ ਲਾਤੇ, ਨਹੀਂ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਲ, ਧੂੜ ਤਿਨਾਂ ਦੀ ਜੇ ਮਿਲੇ ਜੀ ਕਹੋ। ਇਹਦਾ ਵਿਸਰਾਮ ਵੀ ਜੀ ਕਹੋ ਤੇ ਲਾਉਣਾ ਨਾਨਕੀ ਅਰਦਾਸ। ਇਉਂ ਫਿਰ ਇਹ ਜਿਹੜਾ ਰੰਗ ਹੈ ਮਹਾਰਾਜ, ਇਹ ਮਜੀਠ ਦੇ ਰੰਗ ਦੇ ਨੇ ਅਸੀਂ ਪੱਕਾ। ਹਰ ਪਰਮੇਸ਼ਰ ਦਾ ਨਾਮਾ ਜਿਹੜਾ ਹਰ ਹਰੇਕ ਨਾਮਾਂ ਤੋਂ, ਹਰ ਹਰੇਕ ਰੰਗਾਂ ਵਿੱਚੋਂ ਹਰੀ ਦਾ ਨਾਮ ਰੰਗ ਮਜੀਠੀ ਰੰਗ ਦੀ ਨਿਆਂ ਪੱਕਾ ਹੈ।
ਗੁਰ ਤੁੱਠ ਹੈ ਹਰ ਰੰਗ ਚਾੜਿਆ।
ਸਤਿਗੁਰਾਂ ਦੀ ਤੁੱਠ ਹੈ ਪ੍ਰਸੰਨ ਹੋਣ ਦੇ ਨਾਲ ਇਹ ਹਰ ਪਰਮੇਸ਼ਰ ਦਾ ਨਾਮ ਰੰਗ ਚਾੜਿਆ, ਚਾੜ ਦਿੱਤਾ ਸਤਿਗੁਰਾਂ ਨੇ ਕਿਰਪਾ ਕਰਕੇ।
ਫਿਰ ਬਹੁੜ ਨਾ ਹੋਵੀ ਭੰਗ।
ਫਿਰ ਮੁੜ ਕੇ ਬਹੁੜ ਮੁੜ ਕੇ ਇਹ ਕਦੇ ਭੰਗ ਨਾਸ ਨਹੀਂ ਹੁੰਦਾ, ਇਹਨੂੰ ਭੰਗ ਨਹੀਂ ਬੋਲਣਾ। ਭੰਗ ਇਹ ਤਾਲੂਆ ਸੰਕਾਰ ਹੈ, ਤੁਹਾਨੂੰ ਹੌਲੀ ਹੌਲੀ ਦੱਸਾਂਗੇ। ਇਹ ਪੜ੍ਹਾਈ ਅਸਲ ਚ ਸਕੂਲਾਂ ਚ ਤਾਂ ਖਤਮ ਹੀ ਹੋ ਗਈ। ਮੈਂ ਸਕੂਲ ਦੇ ਜਾ ਕੇ ਪੁੱਛਿਆ, ਪ੍ਰਿੰਸੀਪਲ ਨੂੰ ਪੁੱਛਿਆ, ਮੈਂ ਕਿਹਾ ਵੀ ਤੁਹਾਨੂੰ ਇਹਦੇ ਜਿਹੜੇ ਬੁੱਲੀ ਸੰਕਾਰ ਕਿਹੜੇ ਅੱਖਰ ਨੇ, ਤਾਲੂਆ ਸੰਕਾਰ ਕਿਹੜੇ? ਕਹਿੰਦੇ ਜੀ ਸਾਨੂੰ ਤਾਂ ਪੜ੍ਹਾਈ ਨਹੀਂ ਗਿਆ, ਇਹ ਸਾਨੂੰ ਤਾਂ ਪਤਾ ਹੀ ਨਹੀਂ ਹੈ। ਮੈਂ ਕਿਹਾ ਵੀ ਸ਼ੁੱਧ ਕਿਵੇਂ ਵਿਚਾਰੋਂਗੇ? ਅਜੇ ਵੀ ਕਿਤੇ ਨਾ ਕਿਸੇ ਖਲ ਖੁੰਜੇ ਚ ਇਹ ਵਿਦਿਆ ਅਜੇ ਕਾਇਮ ਹੈ, ਜੋਤ ਜਗ ਰਹੀ ਹੈ ਕਿਤੇ, ਉਹ ਨਾਲ ਦੀ ਨਾਲ ਦੱਸੇ ਜਾਣਗੇ। ਇਸੇ ਕਰਕੇ ਚਾਹੇ ਬੀ ਏ ਪਾਸ ਹੋਵੇ, ਇੱਥੇ ਕਈ ਐਮ ਏ ਵਾਲਿਆਂ ਨੂੰ ਵੀ ਕਾਇਦਾ ਪੜ੍ਹਾਉਣਾ ਪਿਆ, ਸਾਨੂੰ ਅਖਰੀ ਨਹੀਂ ਜਾਣਦੇ, ਮਹਾਰੀਆਂ ਪੜ੍ਹਾਉਣੀਆਂ ਪਈਆਂ ਉਹਨਾਂ ਨੂੰ। ਇਹ ਕੋਈ ਹਦਕ ਵਾਲੀ ਗੱਲ ਨਹੀਂ ਹੈਗੀ, ਜੇ ਕੋਈ ਮੈਂ ਇੰਨਾ ਪੜ੍ਹਿਆ ਲਿਖਿਆ ਵੀ ਮੈਂ ਮਹਾਰ ਨਹੀਂ ਪੜ੍ਹਦਾ, ਨਹੀਂ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਇਹ ਤਾਲੂਆ ਸੰਕਾਰ ਅੱਖਰ ਹੈ, ਇਹ ਫਿਰ ਭੰਗ ਨਾਸ ਨਹੀਂ ਹੋ ਵੀ ਹੁੰਦਾ ਹੈ।
ਫਿਰ ਵਾਹੜ ਨਾ ਹੋਵੀ ਭੰਗ।
ਫਿਰ ਪੁੰਨ ਮੁੜਾ ਵਾਹੜ ਮੁੜ ਕੇ ਉਹ ਕਦੇ ਵੀ ਭੰਗ ਨਾਸ ਨਹੀਂ ਹੋ ਵੀ ਹੁੰਦਾ ਹੈ ਰੰਗ ਇਹ।
ਮੇਰੇ ਮਨ ਹਰ ਰਾਮ ਨਾਮ ਕਰ ਰੰਗ।
ਹੇ ਮੇਰੇ ਮਨਾ ਹਰ ਹਰੇ ਪਰੇ ਕਰਨ ਵਾਲੇ, ਰਾਮ ਪਰਮੇਸ਼ਰ ਦੇ ਨਾਮ ਚ ਰੰਗ ਪ੍ਰੇਮ ਕਰ, ਜਾਂ ਆਪਣੇ ਆਪ ਨੂੰ ਰੰਗ ਰੰਗਣਾ ਕਰ। ਰੰਗ ਦਾ ਅਰਥ ਪ੍ਰੇਮ ਵੀ, ਰੰਗ ਦਾ ਅਰਥ ਰੰਗਣਾ ਵੀ, ਦੋਨੇ ਅਰਥ ਦੇ। ਹਾਂਜੀ ਅੱਗੇ ਚਲੋ।
ਗੁਰ ਤੁੱਠੈ ਹਰ ਉਪਦੇਸਿਆ।
ਜਿਸ ਨੂੰ ਗੁਰੂ ਸਤਿਗੁਰੂ ਜੀ ਨੇ ਤੁੱਠੈ ਪ੍ਰਸੰਨ ਹੋ ਕੇ ਪਰਮੇਸ਼ਰ ਦਾ ਨਾਮ ਦਾ ਉਪਦੇਸਿਆ, ਉਪਦੇਸ਼ ਦੇ ਦਿੱਤਾ ਹੈ।
ਹਰ ਭੇਟਿਆ ਰਾਉ ਨਿਸੰਗ।
ਉਸ ਨੂੰ ਨਿਸੰਗ ਨਿਰਸੰਦੇਹ ਰਾਉ ਪ੍ਰਕਾਸ਼ ਰੂਪ, ਰਾਜਾ ਰੂਪ, ਰਾਜਾ ਸਰੂਪ ਪਰਮੇਸ਼ਰ, ਸਾਰਿਆਂ ਦਾ ਰਾਜਾਨ ਰਾਜਪਾਨ ਆਨ ਪਾਨ ਦੇਵਾਨ ਦੇ ਉਪਮਾ ਮਹਾਨ ਦਾ ਮਾਲਕ ਜੋ ਹੈ, ਹਰ ਪਰਮੇਸ਼ਰ ਭੇਟਿਆ ਮਿਲ ਪਿਆ ਹੈ। ਸਾਈ ਦੇ ਕੇ ਫਰਮਾਉਂਦੇ ਹਨ ਜੀ,
ਮੁੰਦ ਇਆਣੀ ਮਨ ਮੁਖੀ।
ਇਹ ਜੀਵ ਰੂਪ ਮੁੰਦ ਇਸਤਰੀ, ਮੁੰਦ ਨਾਮ ਇਸਤਰੀ ਦਾ, ਇਹ ਜੀਵ ਰੂਪ ਇਸਤਰੀ ਸ਼ਾਸਤਰ ਗਿਆਨ ਵੱਲੋਂ ਇਆਣੀ ਬੇਸਮਝ ਤੇ ਮਨਮੁਖੀ, ਮਨਮੁਖਤਾਈ ਵਾਲੀ ਹੈ। ਇਸ ਕਰਕੇ
ਫਿਰ ਆਵਣ ਜਾਣਾ ਅੰਗ,
ਫਿਰ ਮੁੜ ਕੇ ਉਹਦਾ ਆਵਣ ਜਾਣਾ ਜੰਮਣਾ ਮਰਨਾ ਜੰਮਣ ਮਰਨ ਦਾ ਹੀ ਅੰਗ ਸਾਥ ਬਣਿਆ ਰਹਿੰਦਾ, ਜਾਂ ਮੁੜ ਕੇ ਅੰਗ ਅੰਗਾਂ ਨਾਲ ਸਰੀਰਾਂ ਵਿੱਚ ਆਉਣਾ ਜਾਣਾ ਉਹਦੇ ਗੇੜ ਇਹਦਾ ਗੇੜ ਪਿਆ ਰਹਿੰਦਾ। ਫਿਰ ਆਉਣਾ ਜਾਣਾ ਹੀ ਅੰਗ ਕੀ ਹੈ ਪੱਖ, ਇਹ ਫੜਿਆ ਹੋਇਆ ਹੈ ਇਸਨੇ ਜੀਵ ਨੇ।
ਹਰ ਪ੍ਰਭ ਚੇਤਨ ਆਇਓ,
ਉਸਨੂੰ ਹਰ ਹਰੇ ਭਰੇ ਕਰਨ ਵਾਲਾ ਪ੍ਰਭ ਪਰਮੇਸ਼ਰ ਚਿੱਤ ਚੇਤੇ ਨਹੀਂ ਆਇਆ ਆਉਂਦਾ, ਕਿਉਂਕਿ ਉਸਦਾ ਜਿਹੜਾ ਮਨ ਹੈ ਹਿਰਦਾ ਜਿਹੜਾ ਹੈ
ਮਨ ਦੂਜਾ ਭਾਵ ਸਹਿਲੰਗ,
ਕਿਉਂਕਿ ਉਸਦਾ ਮਨ ਹਿਰਦਾ ਦੂਜਾ ਭਾਵ ਦਵੈਤ ਭਾਵ ਸਹਿਲੰਗ ਸਾਥੀ ਹੋਇਆ ਵੈ, ਤੇ ਮਨ ਅੰਦਰ ਦਵੈਤ ਭਾਵ ਸਹਿਲੰਗ ਮਿਲਿਆ ਹੋਇਆ ਕਿੱਤਰ ਹੋਇਆ ਵੈ, ਤੇ ਜਾਂ ਫਿਰ ਮਨ ਦੂਜਾ ਭਾਵ ਸਹਿਲੰਗ। ਉਹ ਪੁਰਾਣੇ ਸਮੇਂ ਦੇ ਵਿੱਚ ਨਾ ਇੱਕ ਉਹ ਚਿਤਰਾ ਹੁੰਦਾ ਸੀ ਜਿਹੜਾ ਨਾ ਚੀਤਾ ਜਿਹਨੂੰ ਕਹਿੰਦੇ ਹੈ, ਸ਼ਿਕਾਰ ਮਾਰਨ ਵਾਸਤੇ ਸਿਖਾਲਿਆ ਵਾ ਹੁੰਦਾ ਉਹ, ਤੇ ਉਹ ਜਦੋਂ ਚਿਤਰੇ ਨੂੰ ਚੀਤੇ ਨੂੰ ਸਿਖਾ ਕੇ ਨਾ ਮਿਰਗ ਦੇ ਪਿੱਛੇ ਸ਼ਿਕਾਰ ਕਰਾਉਣ ਵਾਸਤੇ ਭੇਜਦੇ, ਜੇ ਕਿਤੇ ਚੀਤੇ ਦੇ ਕੋਲੋਂ ਸ਼ਿਕਾਰ ਪਕੜਿਆ ਨਾ ਜਾਵੇ ਮਿਰਗ ਤੇ ਭੱਜ ਜਾਵੇ, ਉਹ ਚੀਤਾ ਸੁੱਤਿਆ ਹੋ ਕੇ ਨਾ ਧਰਤੀ ਤੇ ਲਿਟ ਜਾਂਦਾ ਵੀ ਉਹ ਖੋ ਵੀ ਮੇਰੇ ਕੋਲੋਂ ਸ਼ਿਕਾਰ ਨਹੀਂ ਫੜਾ ਹੋਇਆ। ਉਹ ਫਿਰ ਸ਼ਿਕਾਰੀ ਉਹਦੇ ਤੇ ਆ ਕੇ ਨਾ ਤਾਂ ਹੱਥ ਮਾਰੀ ਜਾਂਦੇ ਹੈ, ਕਹਿੰਦੇ ਕੋਈ ਨੀ ਤੇਰੇ ਬਾਪ ਕੋਲੋਂ ਵੀ ਨਹੀਂ ਸੀ ਫੜ ਹੋਇਆ ਤਾਂ ਕੀ ਹੋ ਗਿਆ ਜੇ ਤੇਰੇ ਕੋਲੋਂ ਨਹੀਂ ਫੜ ਹੋਇਆ, ਉਹਨੂੰ ਪੜੋਸ ਪੜੋਲ ਕੇ ਫੇਰ ਛੱਡਦੇ ਫਿਰ ਸ਼ਿਕਾਰ ਮਾਰ ਲੈਂਦਾ। ਤੇ ਇਸ ਪ੍ਰਕਾਰ ਫਿਰ ਕਹਿੰਦੇ ਦੂਜਾ ਭਾਉ ਸੈਲੰਗ ਦਾ ਇਹ ਵੀ ਅਰਥ ਕੀਤਾ ਹੈ ਕਿ ਜਿਵੇਂ ਜਿਹੜਾ ਚਿੱਤਰ ਹੈ ਉਹਦੇ ਤਰ੍ਹਾਂ ਇਸੇ ਪ੍ਰਕਾਰ ਮਨ ਦਵੈਤ ਭਾਵ ਕਰਕੇ ਚਿੱਤਰੇ ਵਾਂਗੂ ਸਹਿਲੰਗ ਇਕੱਠਾ ਜਿਹਾ ਹੋਇਆ ਪਿਆ, ਜਿਵੇਂ ਉਹ ਧਰਤੀ ਦੇ ਪੈਂਦਾ ਉਹ ਸੁਸਤ ਜਿਹਾ ਹੋਇਆ ਜਾਂਦਾ, ਕਹਿੰਦਾ ਉਹ ਹੋ ਵੀ ਮੈਂ ਤਾਂ ਰੱਬ ਨੂੰ ਪ੍ਰਾਪਤ ਨਹੀਂ ਕਰ ਸਕੂੰ। ਉਹ ਫਿਰ ਕਹਿੰਦੇ ਕੋਈ ਨਹੀਂ ਫਲਾਨੇ ਸੰਤ ਭਗਤ ਵੀ ਇੰਨਾ ਜਪਦੇ ਰਹੇ ਉਹਨਾਂ ਨੂੰ ਕਿਹੜਾ ਮਿਲ ਗਿਆ, ਤੂੰ ਤਕੜਾ ਉਠ, ਉਹ ਮੁੜ ਕੇ ਸ਼ਿਕਾਰ ਮਾਰ ਲੈਂਦਾ। ਇਉਂ ਫਿਰ ਉਹ ਸੁਸਤੀ ਦੂਰ ਕਰਕੇ ਉਤਸ਼ਾਹ ਦੇਣ ਦਾ ਭਾਵ ਹੈ ਇੱਥੇ ਰੱਖਿਆ ਹੈ।
ਹਮ ਮੈਲ ਭਰੇ ਦੋਚਾਰੀਆ,
ਬੇਨਤੀ ਕਰੀਏ ਹਮ ਅਸੀਂ ਦੋਚਾਰੀਆ ਮੰਦ ਕਰਮੀ ਪਾਪਾਂ ਦੀ ਮੈਲ ਨਾਲ ਭਰੇ ਪਏ ਹਾਂ, ਇਸ ਕਰਕੇ ਹਮ ਮੈਲ ਭਰੇ ਦੋਚਾਰੀਆ। ਹੇ ਵਾਹਿਗੁਰੂ
ਹਰ ਰੱਖੋ ਅੰਗੀ ਅੰਗ,
ਹੇ ਹਰ ਪਰਮੇਸ਼ਰ ਤੂੰ ਅੰਗੀ ਪੱਖੀ ਹੋ ਕੇ ਸਾਡਾ ਅੰਗ ਪੱਖ ਕਰਕੇ ਸਾਨੂੰ ਜੰਮਣ ਮਰਨ ਤੋਂ ਰਾਖੋ ਰੱਖਣਾ ਕਰੋ। ਹੇ ਅੰਗ ਪਿਆਰੇ ਸਾਨੂੰ ਅੰਗੀ ਅੰਗਾਂ ਵਾਲੇ ਸਰੀਰਾਂ ਵਿੱਚ ਭਾਵ ਜੰਮਣ ਮਰਨ ਵੱਲੋਂ ਰਾਖੋ ਰੱਖਣਾ ਕਰੋ, ਸਾਨੂੰ ਜੰਮਣਾ ਮਰਨਾ ਨਾ ਪਵੇ।
ਗੁਰ ਅੰਮ੍ਰਿਤ ਸਰ ਨਵਲਾਇਆ,
ਇਹਨੂੰ ਨਵਲਾਇਆ ਭਾਰਾ ਕਰਨਾ ਭਾਈ, ਇਹਨੂੰ ਨਵਲਾਇਆ ਨਹੀਂ ਕਰਨਾ ਨਵਲਾਇਆ, ਤੇ ਜਿਸ ਨੂੰ ਗੁਰੂ ਸਾਹਿਬ ਜੀ ਨੇ ਨਾਮ ਬਖਸ਼ ਦਿੱਤਾ ਜਾਂ ਸੰਗਤ ਰੂਪੀ ਅੰਮ੍ਰਿਤ ਦੇ ਨਾਮ ਰੂਪੀ ਅੰਮ੍ਰਿਤ ਦੇ ਸਰੋਵਰ ਵਿੱਚ ਸੰਗਤ ਰੂਪੀ ਅੰਮ੍ਰਿਤ ਦੇ ਸਰ ਸਰੋਵਰ ਵਿੱਚ ਨਵਲਾਇਆ ਨਹਾ ਇਸ਼ਨਾਨ ਕਰਵਾ ਦਿੱਤਾ ਹੈ, ਜਿਸਨੇ ਗੁਰੂ ਰੂਪੀ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ ਉਹਦੇ ਲਈ ਦੱਸਦੇ ਨੇ।
ਸਭ ਲਾਥੇ ਕਿਲਵਿਖ ਪੰਗ,
ਉਹਦੇ ਪੰਗ ਚਿੱਕੜ ਰੂਪ ਸਭ ਸਾਰੇ ਕਿਲਵਿਖ ਪਾਪ ਲਾਥੇ ਲਹਿ ਗਏ, ਉਹਦੇ ਸਾਰੇ ਪਾਪ ਲੱਥ ਗਏ, ਉਹ ਪੰਗ ਪਵਿੱਤਰ ਜੀਵਨ ਵਾਲਾ ਹੋ ਗਿਆ ਹੈ।
ਹਰ ਦੀਨਾ ਦੀਨ ਦਇਆਲ ਪ੍ਰਭ,
ਹੇ ਦੀਨਾ ਦੀਨ ਗਰੀਬਾਂ ਤੋਂ ਵੀ ਗਰੀਬ ਸੇਵਕਾਂ ਉੱਤੇ ਦਇਆਲ ਦਇਆਲਤਾ ਕਰਨ ਵਾਲੇ ਇਹ ਹਰ ਹਰੀ ਪਰਮੇਸ਼ਰ ਪ੍ਰਭੂ ਸਾਨੂੰ ਆਪਣੀ ਕਿਰਪਾ ਕਰੋ ਮਹਾਰਾਜ।
ਸਤ ਸੰਗਤ ਮਿਲੋ ਸੰਗ,
ਸਾਨੂੰ ਆਪਣੀ ਸਤ ਸੰਗਤ ਦੀ ਪ੍ਰਾਪਤੀ ਕਰਾਉਣ ਵਾਲੀ ਸਤ ਸੰਗਤ ਦੇ ਸੰਗ ਨਾਲ ਮੇਲਣਾ ਕਰੋ ਮਹਾਰਾਜ, ਉਹਦੀ ਸੰਗਤ ਦਿਓ।
ਮਿਲ ਸੰਗਤ ਹਰ ਰੰਗ ਪਾਇਆ,
ਇਹ ਹਰ ਪਰਮੇਸ਼ਰ ਜਿਨ੍ਹਾਂ ਨੇ ਸਤ ਸੰਗਤ ਵਿੱਚ ਮਿਲ ਕੇ ਤੇਰੀ ਪ੍ਰਾਪਤੀ ਵਾਲੇ ਰੰਗ ਆਨੰਦ ਨੂੰ ਪਾਇਆ ਪ੍ਰਾਪਤ ਕੀਤਾ ਹੈ।
ਜਨ ਨਾਨਕ ਮਨ ਤਨ ਰੰਗ,
ਸਤਿਗੁਰੂ ਜੀ ਕਥਨ ਕਰਦੇ ਉਹ ਜਨ ਦਾਸ ਮਨ ਹਿਰਦੇ ਕਰਕੇ ਤਨ ਸਰੀਰ ਕਰਕੇ ਤੇਰੇ ਪ੍ਰੇਮ ਜਾਂ ਨਾਮ ਦੇ ਰੰਗ ਵਿੱਚ ਰੰਗੇ ਗਏ ਹਨ ਜੇ।
ਸੂਹੀ ਮਹੱਲਾ ਚੌਥਾ,
ਸੂਹੀ ਰਾਗਣੀ ਦੇ ਅੰਦਰ ਚੌਥੇ ਪਾਤਸ਼ਾਹ ਦਾ ਪਾਵਨ ਅੰਮ੍ਰਿਤ ਬਚਨ ਹੈ ਜੀ ਅੱਗੇ।
ਹਰ ਹਰ ਕਰਹਿ ਨਿਤ ਕਪਟ ਕਮਾਵਹਿ,
ਹੇ ਭਾਈ ਜਿਹੜੇ ਬਾਹਰੋਂ ਦਿਖਾਵੇ ਮਾਤਰਤਾ ਮੁਖੋਂ ਹਰ ਹਰ ਉਚਾਰਨ ਕਰਨਾ, ਤੇ ਕਹਿੰਦੇ ਮੁਖ ਮੇ ਰਾਮ ਰਾਮ ਬਗਲ ਮੇ ਛੁਰੀ, ਇਹ ਇਸ ਪ੍ਰਕਾਰ ਹਰ ਹਰ ਕਰੇ ਨਿਤ ਕਪਟ ਕਮਾਵ ਹੈ, ਜਿਹੜੇ ਬਾਹਰੋਂ ਦਿਖਾਵੇ ਮਾਤਰ ਨਾਮ ਜਪ ਜਪ ਕੇ ਦਿਖਾਉਂਦੇ ਆ ਅੰਦਰੋਂ ਛਲ ਕਰਦੇ ਆ ਕਪਟ ਕਰਦੇ ਨੇ। ਇਹ ਅੰਦਰੋਂ ਨਿਤਾ ਪ੍ਰਤੀ ਕਪੜ ਛਲ ਤੇ ਫਰੇਬ ਕਮਾਵੇ ਕਮਾਉਂਦੇ ਹਨ, ਇਹਦੇ ਨਾਲ ਫਿਰ
ਹਿਰਦਾ ਸ਼ੁੱਧ ਨਾ ਹੋਈ,
ਹਿਰਦਾ ਅੰਤਸ਼ਕਰਨ ਕਦਾਚਿਤ ਵੀ ਸ਼ੁੱਧ ਪਵਿੱਤਰ ਨਹੀਂ ਹੋ ਸਕਦਾ।
ਅਨਦਿਨ ਕਰਮ ਕਰਹਿ ਬਹੁ ਤੇਰੇ,
ਰਾਤ ਦਿਨ ਬਹੁ ਤੇਰੇ ਦਿਖਾਵੇ ਮਾਤਰ ਸਕਾਮ ਕਰਮਾਂ ਨੂੰ ਕਰਹਿ ਕਰਦੇ ਹਨ, ਪਰ ਫੇਰ ਵੀ ਉਹਨਾਂ ਨੂੰ ਫਿਰ
ਅਨ ਦਿਨ ਕਰਮ ਕਰਹਿ ਬਹੁ ਤੇਰੇ,
ਭਾਵੇਂ ਉਹ ਅਨ ਦਿਨ ਰਾਤ ਦਿਨ ਬਹੁ ਤੇਰੇ ਬੇਅੰਤ ਦਿਖਾਵੇ ਮਾਤਰ ਸਕਾਮ ਕਰਮਾਂ ਨੂੰ ਕਰਹਿ ਕਰਦੇ ਨ, ਪਰ ਫੇਰ ਵੀ ਉਹਨਾਂ ਨੂੰ
ਸੁਪਨੇ ਸੁਖ ਨਾ ਹੋਈ,
ਉਹਨਾਂ ਨੂੰ ਸੁਪਨੇ ਜਾਗਦਿਆਂ ਤਾਂ ਸੁਖ ਕੀ ਹੋਣਾ, ਸੁਪਨੇ ਦੇ ਵਿਚ ਵੀ ਸੁਖ ਨਹੀਂ, ਸੁਪਨੇ ਦੇ ਵਿਚ ਬਰਾਲਾ ਕੇ ਦੁਖੀ ਹੋ ਕੇ ਉੱਠਦੇ ਆ ਉਬੜਵਾਏ, ਸੁਪਨੇ ਮਾਤਰ ਵੀ ਸੁਖ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ, ਜਾਗਣਾ ਤਾਂ ਹੋਣੀ ਕੀ ਹੈ, ਉਹ ਹਰ ਵੇਲੇ ਦੁਖੀ ਰਹਿੰਦੇ ਹਨ।
ਗਿਆਨੀ ਗੁਰਵਿਨ ਭਗਤ ਨਾ ਹੋਈ,
ਇਹਦਾ ਵਿਸਰਾਮ ਗਿਆਨੀ ਤੇ ਲੱਗਣਾ, ਗਿਆਨੀ ਗੁਰਬਿਨ ਭਗਤ ਨਾ ਹੋਈ। ਹੇ ਗਿਆਨੀ ਗਿਆਨਵਾਨੋ, ਗੁਰੂ ਤੋਂ ਬਿਨ ਬਗੈਰ, ਗਿਆਨ ਸਰੂਪ ਸਤਿਗੁਰਾਂ ਤੋਂ ਬਿਨਾਂ ਪਰਮੇਸ਼ਰ ਦੀ ਜਿਹੜੀ ਭਾਉ ਭਗਤ ਹੈ ਨਾ, ਪ੍ਰੇਮਾ ਭਗਤੀ, ਉਹ ਨਹੀਂ ਹੋ ਸਕਦੇ।
ਕੋਰੇ ਰੰਗ ਕਦੇ ਨਾ ਚੜੇ,
ਜਿਵੇਂ ਕੋਰੇ ਵਸਤਰ ਨੂੰ ਕਦੇ ਚਿੱਤ ਰੰਗ ਚੜਦਾ ਨਹੀਂ, ਇਸ ਤਰ੍ਹਾਂ ਕੋਰੇ ਨੂੰ ਨਹੀਂ ਚੜਦਾ ਹੈ, ਉਹਨੂੰ ਨੂੰ ਪੈ ਵਿੱਚ ਖੁੰਭ ਚੜਾਏ, ਪਹਿਲਾਂ ਖੁੰਭ ਚਾੜਨਾ ਪੈਂਦਾ, ਫਟਕੜੀ ਦੀ ਪਾਹ ਦੇਣੀ ਪੈਂਦੀ ਹੈ, ਕੋਰੇ ਨੂੰ ਨਹੀਂ ਚੜਦਾ ਰੰਗ। ਜੇਕਰ ਸਭ ਸਾਰੇ ਕੋਈ ਲੋਚਾ ਚਾਹੁਣ ਵੀ ਲੱਗ ਜਾਣ, ਪਰ ਫੇਰ ਵੀ ਇਹ ਰੰਗ ਨਹੀਂ ਚੜਦਾ ਹੈ।
ਜੇ ਲੋਚੈ ਸਭ ਕੋਈ,
ਦੁਬਾਰੇ ਬੋਲੋ ਜੀ, ਰਹੋ ਦੀ ਪੰਕਤੀ ਇਕੱਠੀ ਦਾ ਅਰਥ ਸੋਹਣਾ ਬਣਦਾ।
ਕੋਰੇ ਰੰਗ ਕਦੇ ਨਾ ਚੜੈ, ਜੇ ਲੋਚੈ ਸਭ ਕੋਈ,
ਜਿਵੇਂ ਕੋਈ ਕੋਰੇ ਵਸਤਰ ਨੂੰ ਕਦਾਚਿਤ ਵੀ ਰੰਗ, ਕੋਰੇ ਵਸਤਰ ਨੂੰ ਕਦਾਚਿਤ ਕਦੇ ਵੀ ਰੰਗ ਨਹੀਂ ਚੜਦਾ। ਜੇ ਅਗਰ ਸਭ ਕੋਈ ਲੋਚੈ ਚਾਹੁਣ ਵੀ ਲੱਗ ਜਾਣ, ਫਿਰ ਵੀ ਰੰਗ ਨਹੀਂ ਚੜਦਾ, ਉਹ ਪਹਿਲਾਂ ਪਾ ਹੀ ਦੇਣੀ ਪੈਂਦੀ ਆ ਫਟਕੜੀ ਆਦਿ ਖੱਟੇ ਦੀ। ਇਸੇ ਪ੍ਰਕਾਰ ਜਿਤਨਾ ਚਿਰ ਮਨ ਰੂਪੀ ਵਸਤਰ ਵਿੱਚ ਕਠੋਰਤਾਈ ਰੂਪੀ ਕੋਰਾਪਨ ਹੈ, ਉਹਨਾਂ ਚਿਰ ਇਹ ਪ੍ਰੇਮ ਰੰਗ ਨਹੀਂ ਚੜਦਾ, ਭਾਵੇਂ ਸਾਰੇ ਚਾਹੁਣ ਤਾਂ ਵੀ ਨਹੀਂ ਹੁੰਦਾ। ਇਹਦਾ ਭੈ ਵਿੱਚ ਖੁੰਭ ਚੜਾਈ ਆ ਸਰਮ ਪਾਹੂ ਤਨ ਹੋਏ, ਇਹ ਜੁਗਤੀ ਦੱਸੀ ਹੈ। ਅਸਾਈ ਦੇ ਕੇ ਫਰਮਾਉਂਦੇ ਆ ਜੀ,
ਜਾਪ ਤਪ ਸੰਜਮ ਵਰਤ ਕਰੇ ਪੂਜਾ,
ਭਾਵੇਂ ਮਨਮੁਖ ਪੁਰਸ਼ ਜਾਪ ਕਰ ਲਵੇ, ਭਾਵੇਂ ਤਪੱਸਿਆ ਕਰ ਲਵੇ ਜਿਹੜੇ ਧੂਣੀਆਂ ਤਾਪਦੇ ਆ, ਭਾਵੇਂ ਸੰਜਮ ਇੰਦਰਿਆਂ ਨੂੰ ਰੋਕਣ ਰੂਪੀ ਕਠਿਨ ਕਰਮ ਵੀ ਕਰ ਲਵੇ, ਔਰ ਭਾਵੇਂ ਠਾਕਰਾਂ ਆਦਿ ਦੀ ਪੂਜਾ ਵੀ ਕਰਦੇ ਹਨ,
ਮਨਮੁਖ ਰੋਗ ਨਾ ਜਾਈ,
ਫਿਰ ਵੀ ਉਹਨਾਂ ਮਨਮੁਖਾਂ ਦੇ ਅੰਦਰ ਹਉਮੈ ਦਾ ਰੋਗ ਨਹੀਂ ਜਾਂਦਾ ਹੈ।
ਅੰਤਰ ਰੋਗ ਮਹਾ ਅਭਿਮਾਨ,
ਉਹਨਾਂ ਦੇ ਅੰਤਸ਼ਕਰਨ ਦੇ ਅੰਤਰ ਵਿੱਚ ਅਭਿਮਾਨਾ ਹੰਕਾਰ ਦਾ ਮਹਾ ਵੱਡਾ ਰੋਗ, ਹਉਮੈ ਦੀਰਘ ਰੋਗ ਹੈ, ਇਹ ਉਹਨਾਂ ਨੂੰ ਚਿੰਬੜਿਆ ਹੋਇਆ ਹੈ।
ਦੂਜੇ ਭਾਏ ਖੁਆਈ,
ਦੂਜੇ ਭਾਏ ਦਵੈਤ ਭਾਵਨਾ ਕਰਕੇ ਬਿਰਤੀ ਖੁਆਈ ਭੁਲਾਈ ਹੋਈ ਹੈ, ਦਵੈਸ਼ ਨੇ ਉਹਨਾਂ ਦੀ ਬਿਰਤੀ।
ਵਾਰ ਭੀਖ ਬਹੁਤ ਚਤਰਾਈ,
ਜੀ ਬਾਹਰੋਂ ਤਾਂ ਅਨੇਕਾਂ ਭੇਖ ਬੜੀਆਂ ਚਤਰਾਈਆਂ ਚਲਾਕੀਆਂ ਵੀ ਕਰਦਾ, ਛਲਵਲ ਕਰਦਾ, ਭੇਖ ਧਾਰਨ ਕਰਕੇ ਪਦਾਰਥ ਇਕੱਠਾ ਕਰਨ ਦੇ ਲਈ ਭੇਖ ਦਾ ਸਹਾਰਾ ਲੈਂਦਾ ਹੈ, ਪਰ
ਮਨੁਆ ਦਹਿ ਦਿਸ ਧਾਵੇ,
ਅੰਦਰੋਂ ਉਹਨਾਂ ਮਨਮੁੱਖਾਂ ਦਾ ਮਨੁਆ ਮਨ ਦਹਿ ਦੇ ਦਸੇ ਦਿਸ਼ਾਵਾਂ ਦੇ ਪਦਾਰਥਾਂ ਵੱਲ ਧਾਵੇ ਦੌੜਦਾ, ਪੂਰਬ ਪੱਛਮ ਉੱਤਰ ਦੱਖਣ ਚਾਰ ਦਿਸ਼ਾ ਹੋ ਗਈਆਂ, ਚਾਰ ਉਪਦਿਸ਼ਾ ਹੋ ਗਈਆਂ, ਈਸ਼ਾਨ ਨੈਰਤ ਵੈਵੀ ਅਗਨ, ਚਾਰ ਤੇ ਚਾਰ ਅੱਠ, ਇੱਕ ਆਕਾਸ਼ ਵਾਲਾ ਪਾਸਾ, ਇੱਕ ਪਤਾਲ ਵਾਲਾ ਪਾਸਾ, ਦੋ ਜਮ੍ਹਾਂ ਕਰ ਲਓ ਅੱਠ ਤੇ ਦੋ ਦਸ ਹੋ ਗਏ, ਦਸ ਦਿਸ਼ਾ ਨੇ। ਇਹ ਦਸੇ ਦੇਸ਼ਾਂ ਦੇ ਪਦਾਰਥਾਂ ਚ ਧਾਵਦਾ ਫਿਰਦਾ, ਇਉਂ ਫਿਰ ਸੁਖ ਨਹੀਂ ਸਾਸ ਜੀ ਉਹਨੂੰ ਹੈ ਭੇਖ ਧਾਰਨ ਕਰਨ ਦੇ ਨਾਲ।
ਹਉਮੈ ਵਿਆਪਿਆ ਸ਼ਬਦ ਨਾ ਚੀਨੈ,
ਉਹਨਾਂ ਦਾ ਮਨ ਹਉਮੈ ਹੰਗਤਾ ਵਿਚ ਲੱਗਿਆ ਹੋਇਆ, ਜੋ ਗੁਰਾਂ ਦੇ ਉਪਦੇਸ਼ ਨੂੰ ਚੀਨੈ ਪਛਾਣਦਾ ਨਹੀਂ ਹੈ।
ਫਿਰ ਫਿਰ ਜੂਨੀ ਆਵੇ,
ਇਸ ਕਰਕੇ ਫਿਰ ਫਿਰ ਮੁੜ ਮੁੜ ਕੇ ਜੂਨਾ ਵੀ ਆਵੇ, ਆਉਂਦੇ ਜਾਂਦੇ ਰਹਿੰਦੇ ਨੇ, ਜੰਮਦੇ ਮਰਦੇ ਰਹਿੰਦੇ ਨੇ।
ਨਾਨਕ ਨਦਰ ਕਰੇ ਸੋ ਬੂਝੈ,
ਸਤਿਗੁਰੂ ਜੀ ਕਥਨ ਕਰਦੇ ਨੇ ਜਿਸ ਉਪਰ ਪਰਮੇਸ਼ੁਰ ਆਪਣੀ ਕਿਰਪਾ ਦੀ ਨਦਰ ਦ੍ਰਿਸ਼ਟੀ ਕਰਦਾ, ਤੇ ਫਿਰ ਮਹਾਰਾਜ ਦੱਸਦੇ ਨੇ ਸੋ
ਨਾਨਕ ਨਦਰ ਕਰੇ ਸੋ ਬੂਝੈ।
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਕਥਨ ਕਰਦੇ ਜਿਸ ਦੇ ਉਪਰ ਪਰਮੇਸ਼ਰ ਆਪਣੀ ਕਿਰਪਾ ਨਦਰ ਦ੍ਰਿਸ਼ਟੀ ਕਰੇ ਕਰਦਾ ਹੈ, ਸੋ ਉਹੀ ਗੁਰਾਂ ਦੇ ਉਪਦੇਸ਼ ਨੂੰ ਬੁੱਝਦਾ ਸਮਝਦਾ ਹੈ। ਸੋ ਜਨ
ਸੋ ਜਨ ਨਾਮ ਧਿਆਏ,
ਉਹੀ ਜਨ ਪੁਰਸ਼ ਹੀ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਂਦਾ ਹੈ।
ਗੁਰ ਪ੍ਰਸਾਦੀ ਏਕੋ ਬੁਝੈ,
ਜੋ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਏਕੋ ਅਦਵੈ ਸਰੂਪ ਪਰਮੇਸ਼ਰ ਨੂੰ ਬੁਝੈ ਸਮਝ ਲੈਂਦਾ ਹੈ।
ਏਕ ਸਮਾਹੇ ਸਮਾਏ,
ਉਹ ਏਕ ਸੇ ਇਕ ਪਰਮੇਸ਼ਰ ਦੇ ਮਾਹੇ ਵਿਚ ਸਮਾਏ ਲੀਨ ਹੋ ਜਾਂਦਾ ਹੈ।
ਸੂਹੀ ਮਹੱਲਾ ਚੌਥਾ ਘਰ ਦੂਜਾ,
ਸੂਹੀ ਰਾਗਣੀ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਰਾਗ ਦੇ ਦੂਜੇ ਸੁਰਤਾਲ ਵਿਚ ਇਹ ਸ਼ਬਦ ਉਚਾਰਦੇ ਹੈ।
ਇਕ ਓਅੰਕਾਰ ਸਤਿਗੁਰ ਪ੍ਰਸਾਦ,
ਇਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਇਹੋ ਜਿਹਾ ਪਰਮੇਸ਼ਰ ਵਾਹਿਗੁਰੂ ਮਿਲਦਾ ਹੈ।
ਗੁਰਮਤ ਨਗਰੀ ਖੋਜ ਖੋਜਾਈ,
ਇਹ ਗੁਰਸਿੱਖਾਂ ਨੇ ਸਤਿਗੁਰਾਂ ਪਾਸ ਬੇਨਤੀ ਕੀਤੀ ਸੀ, ਮਹਾਰਾਜ ਇਹ ਦੇਹੀ ਰੂਪੀ ਨਗਰੀ ਨੂੰ ਬਹੁਤ ਲੋਕ ਅਨੇਕਾਂ ਤਰ੍ਹਾਂ ਦੇ ਖੋਜਦੇ ਹੋਏ ਖੋਜਦੇ ਹੈ, ਤੇ ਉਹ ਜਿਹੜੇ ਤਾਂ ਜੋਗੀ ਨੇ ਉਹ ਤਾਂ ਨਾੜੀਆਂ ਦੀ ਬੜੀ ਖੋਜ ਕੀਤੀ ਹੈ ਵੀ ਇਹਦੇ ਅੰਦਰ 72 ਕਰੋੜ 72 ਲੱਖ 10 ਹਜ਼ਾਰ 201 ਨਾੜੀ ਹੈ। ਇਹ ਸਾਧ ਸਿੰਘ ਜੀ ਪੰਡਿਤ ਹਰਦੇਵ ਸਿੰਘ ਜੀ ਨੇ ਨਾਰਾਇਣ ਹਰੀ ਉਪਦੇਸ਼ ਦੇ ਅੰਦਰ ਇਹਦਾ ਵੇਰਵਾ ਦਿੱਤਾ ਹੈ ਸਾਰਾ। ਇਸ ਕਰਕੇ ਸਾਧ ਸਿੰਘ ਜੀ ਇਹਨਾਂ ਨੂੰ ਭਾਈ ਇਹਨੇ ਸ਼ੁੱਧ ਕਰਕੇ ਸਮਝਣਾ, ਇਹ ਘੱਟ ਵੱਧ ਵੀ ਕਹੇ ਸੁਣੇ ਜਾਂਦੇ ਆ ਪਰ ਇਹ ਇਸ ਤਰ੍ਹਾਂ ਲਿਖਤ ਦੇ ਵਿੱਚ ਇਹ ਹਨ। ਕਈ ਜੋਗੀ ਇਸ ਤਰ੍ਹਾਂ ਮੰਨਦੇ ਆ ਮਹਾਰਾਜ, ਆਪ ਕਿਰਪਾ ਕਰਕੇ ਦੱਸੋ। ਮਹਾਰਾਜ ਕਹਿੰਦੇ ਗੁਰਮਤ ਨਗਰੀ, ਫਿਰ ਬੋਲੋ ਜੀ।
ਗੁਰਮਤ ਨਗਰੀ ਖੋਜ ਖੋਜ ਆਈ,
ਇਹ ਭਾਈ ਜਿਨ੍ਹਾਂ ਨੇ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਦੇਹ ਰੂਪੀ ਨਗਰੀ ਦੀ ਖੋਜ ਖੋਜੀ ਹੈ, ਦੇਹ ਰੂਪੀ ਨਗਰੀ ਦੀ ਖੋਜ ਖੋਜੇ ਖੋਜਣਾ ਕੀਤੀ ਹੈ ਜਾਂ ਖੋਜ ਖੋਜੀ ਹੋ ਕੇ ਖੋਜ ਆਈ ਖੋਜ ਕੀਤੀ ਹੈ।
ਹਰ ਹਰ ਨਾਮ ਪਦਾਰਥ ਪਾਈ,
ਉਹਨਾਂ ਨੇ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਵੀ ਪਦਾਰਥ ਦੀ ਪਾਈ ਪ੍ਰਾਪਤੀ ਕੀਤੀ ਹੈ।
ਮੇਰੇ ਮਨ ਹਰ ਹਰ ਸ਼ਾਂਤ ਵਸਾਈ,
ਇਹ ਪਾਈ ਮੇਰੇ ਮਨ ਹਿਰਦੇ ਵਿੱਚ ਹਰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਕਰਕੇ ਸ਼ਾਂਤੀ ਵਸਾਈ ਬਸ ਆਈ ਹੈ।
ਤਿਸ਼ਨ ਅਗਨ ਬੁਝੀ ਖਿਨ ਅੰਤਰ,
ਇਹ ਮੇਰੇ ਅੰਦਰੋਂ ਇੱਕ ਖਿਨ ਦੇ ਅੰਦਰ ਤ੍ਰਿਸ਼ਨਾ ਦੀ ਅਗਨ ਬੁਝ ਗਈ ਹੈ ਹੁਣ, ਤੇ ਸ਼ਾਂਤੀ ਪ੍ਰਾਪਤ ਹੋ ਗਈ ਹੈ ਕਿਉਂਕਿ
ਗੁਰ ਮਿਲਿਆ ਸਭ ਭੁੱਖ ਗਵਾਈ,
ਗੁਰ ਗੁਰਾਂ ਦੇ ਨਾਲ ਮਿਲਿਆ ਮਿਲਣ ਕਰਕੇ ਸਭ ਸਾਰੀ ਆਸਾ ਰੂਪੀ ਭੁੱਖ ਗਵਾਈ ਗਵਾ ਦਿੱਤੀ ਹੈ। ਗੁਰਾਂ ਨੇ ਮਿਲ ਕੇ ਮੇਰੀ ਸਾਰੀ ਭੁੱਖ ਗਵਾ ਦਿੱਤੀ ਹੈ, ਪਦਾਰਥਾਂ ਦੀ ਲੋੜ ਵਸਾਈ ਦੇ ਕੇ ਫਰਮਾਉਂਦੇ ਆ।
ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ,
ਹੇ ਮੇਰੀ ਮਾਈ ਮਾਤਾ ਭਾਵ ਮਾਤਾ ਪਿਤਾ ਰੂਪ ਸੰਤ ਜਨੋ, ਜਦੋਂ ਮੈਂ ਹਰ ਪਰਮੇਸ਼ਰ ਦੇ ਗੁਣ ਸਿਫਤ ਸਲਾਹ ਦੇ ਗੀਤ ਗਾਵਾਂ ਮਤਲਬ ਗਾਇਨ ਕਰਦਾ ਹਾਂ, ਤਦੋਂ ਮੇਰਾ ਆਤਮਕ ਜੀਵਨ ਵੱਲ ਜੀਵਾਂ ਜਿਉਣਾ ਹੁੰਦਾ ਹੈ, ਜੀਵਾ ਮੇਰੀ ਮਾਈ ਇਉਂ ਜਿਉਣਾ ਹੁੰਦਾ ਹੈ।
ਸਤਿਗੁਰ ਦਇਆਲ ਗੁਣ ਨਾਮ ਦਿਰੜਾਈ,
ਦਇਆਲ ਦਇਆ ਦੇ ਘਰ ਸਤਿਗੁਰਾਂ ਨੇ ਗੁਣ ਉਪਕਾਰ ਕਰਕੇ ਪਰਮੇਸ਼ਰ ਦਾ ਨਾਮ ਦਿਰੜਾਈ ਦ੍ਰਿੜ ਕਰਵਾਉਣਾ ਕੀਤਾ ਹੈ, ਜਾਂ ਫਿਰ ਗੁਣ ਗਿਆਨ ਦੇਣ ਵਾਲਾ ਨਾਮ ਦ੍ਰਿੜਵਾਇਆ ਹੈ।
ਹਾਂ ਹਰ ਪ੍ਰਭ ਪਿਆਰਾ ਢੂਡ ਢੂਡਾਈ,
ਹੇ ਭਾਈ ਹਾਂ ਮੈਂ ਆਪਣੇ ਹਰੇ ਭਰੇ ਕਰਨ ਵਾਲੇ ਪਿਆਰੇ ਪ੍ਰਭ ਪਰਮੇਸ਼ਰ ਜਿਹੜਾ ਨਾ, ਤੇ ਉਹ ਪ੍ਰਭ ਪਰਮੇਸ਼ਰ ਉਹਦੀ ਪਰਮੇਸ਼ਰ ਦੀ ਢੂੰਡ ਖੋਜ ਨੂੰ ਸਤਸੰਗਤ ਦੁਆਰਾ ਢੂੰਡਾਈ ਖੋਜਣਾ ਕਰਦਾ ਹਾਂ।
ਸਤਸੰਗਤ ਮਿਲ ਹਰ ਰਸ ਪਾਈ,
ਸਤਸੰਗਤ ਮਿਲਣ ਕਰਕੇ ਹਰ ਪਰਮੇਸ਼ਰ ਦੇ ਨਾਮ ਰਸ ਦੀ ਪਾਈ ਪ੍ਰਾਪਤੀ ਕੀਤੀ ਹੈ।
ਤੁਰ ਮਸਤਕ ਲੇਖ ਲਿਖੇ ਹਰ ਪਾਈ,
ਆਦਿ ਮੁੱਢ ਤੋਂ ਹੀ ਮੇਰੇ ਅੰਤਸ਼ਕਰਨ ਰੂਪੀ ਮਸਤਕ ਮੱਥੇ ਦੇ ਉੱਪਰ ਪਰਮੇਸ਼ਰ ਦੀ ਪ੍ਰਾਪਤੀ ਦੇ ਲੇਖ ਲਿਖੇ ਲਿਖ ਦਿੱਤੇ ਸਨ, ਜਿਸ ਕਰਕੇ ਉਹਨਾਂ ਦਾ ਸਦਕਾ ਹਰ ਪਾਈ ਬੋਲਦੇ
ਹਰ ਪਾਈ,
ਉਹਨਾਂ ਦਾ ਸਦਕਾ ਹਰ ਪਰਮੇਸ਼ਰ ਦੇ ਪਾਈ ਪ੍ਰਾਪਤੀ ਕੀਤੀ ਹੈ।
ਗੁਰ ਨਾਨਕ ਤੁਠਾ ਮੇਲੇ ਹਰ ਪਾਈ,
ਸਤਿਗੁਰੂ ਜੀ ਕਥਨ ਕਰਦੇ ਹੇ ਭਾਈ ਜਿਸ ਉੱਪਰ ਗੁਰੂ ਨਾਨਕ ਦੇਵ ਜੀ ਤੁਠਾ ਪ੍ਰਸੰਨ ਹੋਣ ਜਾਂ ਪ੍ਰਸੰਨ ਹੋਣਾ ਕਰਦੇ ਨੇ, ਉਹਨਾਂ ਨੂੰ ਹਰ ਪਰਮੇਸ਼ਰ ਦੇ ਨਾਲ ਮੇਲੇ ਮੇਲ ਦਿੰਦੇ ਹਨ, ਉਹ ਕਿਰਪਾ ਕਰਕੇ
ਸੂਹੀ ਮਹੱਲਾ ਚੌਥਾ,
ਸੂਹੀ ਰਾਗਿਨ ਦੇ ਚੌਥੇ ਪਾਤਸ਼ਾਹ ਦਾ ਸ਼ਬਦ ਹੈ ਜੀ।
ਹਰ ਕਿਰਪਾ ਕਰੇ ਮਨ ਹਰ ਰੰਗ ਲਾਏ,
ਭਾਈ ਜਦੋਂ ਹਰ ਪਰਮੇਸ਼ਰ ਆਪ ਗੁਰਾਂ ਦੁਆਰਾ ਕਿਰਪਾ ਮਿਹਰ ਕਰੇ ਕਰਦਾ ਹੈ, ਤਦੋਂ ਫਿਰ ਗੁਰੂ ਜੀ मन हिरदे परमेश्वर दा रंग प्रेम लाए ला देंदे हन।
गुरमुख हर हर नाम समाए,
गुरमुख जेड़े न ओ फिर जदों प्रेम लग जांदा है, जिन्हां दा प्रेम लग्या ओ गुरमुख जन हर हरे परे करन वाले हर परमेश्वर दे नाम दे समाए लीन होए रहिंदे हन।
हर रंग राता मन रंग माणे,
हे भाई जिन्हां दा मन हर परमेश्वर दे रंग प्रेम विच राता रंगिया गया है, तदाकार होया है, उन्हां दा मन हमेशा परमेश्वर दे आत्म रंग आनंद नूं माणे माणदा है। जिन्हां दा प्रेम दे विच राता रत्या गया, तदाकार हो गया, ओ फिर आत्मक रंग दे आनंद नूं माणदा है।
सदा आनंद रहे दिन राती,
ओ दिन रात सदा हमेशा आनंद विच रहे रहिंदे हन।
पूरे गुर कै शब्द समाणे,
पूरे पूर्ण गुरु दे शब्द उपदेश द्वारा परमेश्वर समाणे अभेद होए न, पूर्ण गुरां दे उपदेश विच ही समाए हन।
रसाई
दे के फरमाउंदे है,
हर रंग का लोचै सब कोई,
हर परमेश्वर दे रंग प्रेम आनंद नूं सारी लोच दे चाहुंदे हन।
हर रंग का लोचै सब कोई,
हर परमेश्वर दे रंग प्रेम जा आनंद नूं ते ओवे तां साध सिंह जी सब कोई लोचै लोचदे है, लोचै सब कोई चाहुंदे न सारे।
गुरमुख रंग चलूला होई,
पर गुरमुख गुरां द्वारा गुरमुख बन के चलूला गाढ़ा पक्का प्रेम दा रंग प्राप्त हुंदा है।
मनमुख मुगद नर कोरा होए,
मनमुख नर पुरुष शास्त्र ज्ञान वलों जां परमार्थ वलों मुगद ए बेसमझ होण करके ए कोरा अनपिज पाप प्यार तो सखना होए हुंदा है।
जे सो लोचे रंग न होवे कोई,
जेकर सैकड़े बारी लोचे चाहुण भी तां भी उसनूं कोई कोई रंग प्राप्त नहीं होए हुंदा, भाव परमेश्वर प्रेम रंग नहीं चढ़दा, उहनां नूं परमेश्वर दे प्रेम दा रंग नहीं चढ़दा है।
नदर करे तां सतगुर पावे,
हां जेकर उस मनमुख दे उपर भी परमेश्वर अपनी नजर मेहर की दृष्टि कर देवे ता फिर ओ भी पाई सतगुरां नूं पावे प्राप्त कर लैंदा।
नानक हर रस हर रंग समावे,
सतगुरु कथन करदे ता फिर ओ हर परमेश्वर दे रस प्रेम करके हर परमेश्वर दे रंग आनंद नूं ओ आनंद सरूप समावे अभेद हो जांदा है।
सूही महला चौथा,
सूही रागणी दे अंदर चौथे पातशाह दा अगे शब्द है।
जीवा हर रस रही अगाए,
महाराज साहब जी कथन करदे है, हे भाई गुरमुख जना दी जेवा रसना हर परमेश्वर दे नाम रस विच अगाए तृप्त हो रही है, रजी रहिंदी है।
गुरमुख पीवे सहज समाए,
ओ गुरमुख जन गुरां द्वारा तिस नाम रस नूं जा आत्म आनंद नूं पीवे पींदे रहिंदे हन, ते इस करके सहज सुते सिद्धि परमेश्वर विच समाए अभेद होए रहिंदे हन।
हर रस जन चाखो जे पाई,
हे पाई जनो जेकर तुसी हर परमेश्वर दे नाम दे रस स्वाद नूं चाखो पाव चखना करो धारण कर लवो जे तुसी,
तौ कत अनंत साध लुभाई,
तौ तद फिर अनंत होरना साध स्वादां विच कत क्यों लुभाई लुभावान होवोगे भाव नहीं होवोगे।
रसाई
दे के फरमाउंदे आ जी,
गुरमत रस राखो उर धार,
हे भाई गुरमत गुर सिख्या द्वारा हरी दे नाम रस नूं अपने उर हिरदे विच धार धारन भाव बसा के रखो।
हर रस राते रंग मुरार,
जे हर परमेश्वर दे नाम रस विच राते रते जाओगे ता फिर मुरार परमेश्वर दा रंग आनंद प्राप्त होवेगा।
मनमुख हर रस चाखिया न जाए,
मनमुख पुरुषां दे पासों हर परमेश्वर दे नाम दा रस जेड़ा स्वाद है ना चाखिया चखिया नहीं जांदा, भाव धारण नहीं कीता जांदा, इस करके नहीं कीता जांदा उन्हां ते क्योंकि
होमे करे बहुती मिले सजाए,
ਉਹ ਦੇਹ ਦਾ ਅਭਿਮਾਨ ਕਰਦੇ ਆ, ਦੇਹ ਦੀ ਹੋਂਗਤਾ ਕਰਦੇ ਆ, ਗੁਣਾਂ ਦੀ ਹੰਗਤਾ ਕਰਦੇ ਆ, ਇਸ ਕਰਕੇ ਦੇਹ ਅਤੇ ਗੁਣਾਂ ਦੀ ਹੋਮੇ ਹੰਗਤਾ ਮਮਤਾ ਕਰੇ ਕਰਦੇ ਰਹਿੰਦੇ ਹਨ, ਜਿਸ ਕਰਕੇ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਹਨਾਂ ਨੂੰ ਲੋਕ ਪ੍ਰਲੋਕ ਵਿੱਚ ਬਹੁਤ ਹੀ ਬੇਅੰਤੀ ਸਜ਼ਾ ਸਜ਼ਾ ਮਿਲਦੀ ਰਹਿੰਦੀ ਹੈ ਦੁੱਖ ਰੂਪ ਦੇ ਵਿੱਚ।
ਨਦਰ ਕਰੇ ਤਾਂ ਹਰ ਰਸ ਪਾਵੇ।
ਜੇਕਰ ਗੁਰੂ ਸਾਹਿਬ ਜੀ ਇਹਨਾਂ ਉੱਪਰ ਵੀ ਆਪਣੀ ਕਿਰਪਾ ਦ੍ਰਿਸ਼ਟੀ ਨਦਰ ਦ੍ਰਿਸ਼ਟੀ ਕਰੇ ਕਰ ਦੇਣ।
ਨਾਨਕ ਹਰ ਰਸ ਹਰ ਗੁਣ ਗਾਵੇ।
ਨਦਰ ਕਰੇ ਤੇ ਫਿਰ ਬੋਲੋ।
ਨਦਰ ਕਰੀ ਤਾਂ ਹਰ ਰਸ ਪਾਵੇ।
ਜੇਕਰ ਗੁਰੂ ਸਾਹਿਬ ਜੀ ਇਹਨਾਂ ਉੱਪਰ ਆਪਣੀ ਕਿਰਪਾ ਦੀ ਨਦਰ ਦ੍ਰਿਸ਼ਟੀ ਕਰੇ ਕਰ ਦੇਣ ਤਾਂ ਤਦ ਇਹ ਵੀ ਹਰ ਪਰਮੇਸ਼ਰ ਦੇ ਨਾਮ ਰਸ ਨੂੰ ਪਾਵੇ ਪਾ ਸਕਦੇ ਹਨ।
ਨਾਨਕ ਹਰ ਰਸ ਹਰ ਗੁਣ ਗਾਵੇ।
ਸਤਿਗੁਰੂ ਸਮਾਪਤੀ ਕਰਦੇ ਹੈ ਸ਼ਬਦ ਦੀ। ਸਤਿਗੁਰੂ ਸਾਹਿਬ ਜੀ ਇੱਥੇ ਕਥਨ ਕਰਦੇ ਹੈ ਗੁਰੂ ਰਾਮਦਾਸ ਮਹਾਰਾਜ ਕਿ ਉਹ ਫਿਰ ਹਰ ਪਰਮੇਸ਼ਰ ਦੇ ਨਾਮ ਰਸ ਵਿੱਚ ਭਿੱਜੇ ਹੋਏ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਵੇ ਗਾਇਨ ਕਰਦੇ ਹਨ। ਆਓ ਇੱਥੇ ਸਮਾਪਤੀ ਹੈ। ਸਮੇਂ ਸਿਰ ਸਮਾਪਤੀ ਕਰਵਾ ਲਈ ਮਹਾਰਾਜ ਸਾਹਿਬ ਨੇ ਕਿਉਂਕਿ ਮੰਗਲ ਦੇ ਸਹਿਤ ਸ਼ਬਦ ਸ਼ੁਰੂ ਹੋਣਾ ਨਾਲੇ ਉਸ ਦਾ ਫਿਰ ਸਿਧਾਂਤ ਵੀ ਕੁਛ ਥੋੜਾ ਜਿਹਾ ਸ਼ੁਰੂ ਦੇ ਚੱਲੇ ਮੇਰਾ ਹੈ। ਆਓ ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖੇਵਾ ਕਰਨ ਸਭ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਜੇ।
ਨਾਦਰ ਕਰੇ ਤਾਂ ਹਰ ਰਸ ਪਾਵੇ। ਨਾਨਕ ਹਰ ਰਸ ਹਰ ਗੁਣ ਗਾਵੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।